ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਾ ਜਨ, ਮਿੱਤਰ ਪਿਆਰੇ, ਸਤਿਕਾਰਯੋਗ ਵੱਡੇ ਪਿਆਰੇ, ਛੋਟੇ ਵੀਰ ਭੈਣ ਭਰਾਵਾਂ ਸਭ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਕੌਫ ਸਾਰਬਰ ਸਟੂਡੀਓ ਤੋਂ। ਇਸ ਵੇਲੇ 8:01 ਅਤੇ 29 ਸੈਕਿੰਡ ਹੋ ਚੁੱਕੇ ਨੇ। ਸ਼ਨਿਚਰਵਾਰ ਚੜ ਚੁੱਕਾ, 17 ਅਗਸਤ ਤਰੀਕ ਹੋ ਚੁੱਕੀ ਹੈ ਕਲੋਕ ਦੇ ਉੱਤੇ, ਘੜੀ ਦੇ ਉੱਤੇ, ਕੈਲੰਡਰ ਦੇ ਉੱਤੇ 2024 ਸਨ ਚੱਲ ਰਿਹਾ। ਅਤੇ ਅੱਜ ਦਿਨ ਬਹੁਤ ਸੋਹਣਾ ਚੜਿਆ ਕੌਫ ਸਾਰਬਰ ਦੇ ਵਿੱਚ, ਪੂਰਾ ਹਫ਼ਤਾ ਝੜੀ ਲੱਗੀ ਰਹੀ, ਮੀਂਹ ਬਹੁਤ ਪਿਆ, ਜਿੱਦਾਂ ਠੰਡੂ ਰਾਮ ਨੇ ਦੱਸਿਆ ਸੀਗਾ ਕਿ ਮੀਂਹ ਪੈਣਾ ਆ। ਸੋ ਇਹ ਕੋਸਟਲ, ਈਸਟ ਕੋਸਟ ਅਤੇ 3 ਸਟੇਟਾਂ ਦੇ ਵਿੱਚ ਕਾਫ਼ੀ ਮੀਂਹ ਪਏ ਨੇ, ਚੰਗੀ ਗੱਲ ਹੈ। ਆਉਣ ਵਾਲੇ 1 ਸਾਲ ਦੇ ਵਿੱਚ ਜਿਹੜੇ ਸੋਕਾ ਪੈਣ ਦੀ ਸੰਭਾਵਨਾ ਕਈ ਵਾਰੀ ਬਣ ਜਾਂਦੀ ਆ ਉਹ ਘੱਟ ਹੈ। ਇਸ ਤੋਂ ਇਲਾਵਾ ਤੁਸੀਂ ਮੇਰੀ ਆਵਾਜ਼ ਤੋਂ ਹੀ ਪਹਿਚਾਣ ਗਏ ਹੋਵੋਗੇ ਕਿ ਸਿਹਤ ਠੀਕ ਨਹੀਂ ਹੈਗੀ, ਬਹੁਤੀ ਗਲਾ ਖਰਾਬ ਹੈ। ਸੋ ਮਾਫ਼ੀ ਚਾਹੁੰਦਾ ਹਾਂ ਕਿ ਅਗਰ ਮੇਰੀ ਆਵਾਜ਼ ਤੁਹਾਨੂੰ ਅਮਰੀਸ਼ ਪੁਰੀ ਵਰਗੀ ਵਿਲਨ ਆਵਾਜ਼ ਸੁਣਾਈ ਦੇ ਰਹੀ, ਬੜੀ ਭਾਰੀ ਕਰਕਰੀ, ਅਤੇ ਤੁਸੀਂ ਸਮਝ ਗਏ ਹੋਵੋਗੇ ਕਿ ਗਲਾ ਮੇਰਾ ਠੀਕ ਨਹੀਂ ਹੈਗਾ। ਪਰ ਆਪਾਂ ਪ੍ਰੋਗਰਾਮ ਜ਼ਰੂਰ ਕਰਨਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਆਉਣਗੇ, ਗਿਆਨੀ ਸੰਤੋਖ ਸਿੰਘ ਜੀ, ਅਤੇ ਚਿੰਤਨ ਕਰਾਂਗੇ। ਬਹੁਤ ਸਾਰੀਆਂ ਜਾਣਕਾਰੀਆਂ ਉਹ ਲੈ ਕੇ ਆ ਰਹੇ ਨੇ ਅੱਜ, ਜਿਸ ਤਰ੍ਹਾਂ ਪਿਛਲੀ ਵਾਰੀ ਪ੍ਰੋਮਿਸ ਕੀਤਾ ਸੀਗਾ। ਸੋਈ ਸਾਹਿਬ ਨੇ ਡਿਊਟੀ ਕੀਤੀ ਆ ਪੂਰੀ, ਕੱਲ੍ਹ ਫੋਨ 'ਤੇ ਗੱਲਬਾਤ ਹੋਈ 2-3 ਵਾਰੀ, ਅਤੇ ਉਹਦੇ ਬਾਰੇ ਵੀ ਗੱਲ ਕਰਾਂਗੇ। ਇਸ ਤੋਂ ਇਲਾਵਾ ਅੱਜ ਪ੍ਰਧਾਨ ਸਾਹਿਬ ਦੀ ਵੀ ਗੱਲ ਆਉਣੀ ਆ, ਬੌਬੀ ਵੀ ਪ੍ਰੋਗਰਾਮ ਦੇ ਵਿੱਚ ਆ ਰਹੀ ਆ। ਇੱਕ ਹੋਰ ਜਿਹਨੂੰ ਕਹਿੰਦੇ ਸੱਪ ਕੱਢ ਦਿੱਤਾ, ਇੱਥੇ ਸੱਪ ਤਾਂ ਨਹੀਂ ਕਹਿ ਸਕਦੇ ਕਿਉਂਕਿ ਕੁੱਕੜਾਂ ਦੀ ਗੱਲ ਚੱਲ ਰਹੀ ਆ। ਸੋ ਮੰਤਰੀ ਜੀ ਵੀ ਸੀਨ 'ਤੇ ਆ ਗਏ ਨੇ, ਪ੍ਰਧਾਨ ਤੋਂ ਬਾਅਦ ਮੰਤਰੀ ਦੀ ਐਂਟਰੀ ਹੋਏਗੀ। ਸੋ ਦੇਖਦੇ ਹਾਂ ਕਿ ਕੀ ਚੱਲ ਰਿਹਾ, ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਪ੍ਰਧਾਨ ਆਸਟ੍ਰੇਲੀਆ ਅਤੇ ਦੁਨੀਆ ਦੇ ਵਿੱਚ, ਅਤੇ ਗੱਲਾਂ ਕਰਾਂਗੇ, ਹਾਸੇ ਮਜ਼ਾਕ ਦੀਆਂ ਵੀ, ਕਾਮੇਡੀ ਵੀ ਹੋਏਗੀ। ਇਸ ਤੋਂ ਇਲਾਵਾ ਸਾਡੀਆਂ ਤੁਹਾਡੀਆਂ ਗੱਲਾਂ ਹੋਣੀਆਂ ਨੇ ਸੁਨੇਹਿਆਂ ਦੇ ਜ਼ਰੀਏ, ਟੈਲੀਗ੍ਰਾਮ ਦੇ ਜ਼ਰੀਏ, ਈਮੇਲ request@harmanradio.com। ਔਰ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੱਦਾਂ ਪ੍ਰੋਮਿਸ ਕੀਤਾ ਸੀ, ਹੁਣ ਵਟਸਐਪ ਵੀ ਹਰਮਨ ਰੇਡੀਓ ਦੀ ਚੱਲਦੀ ਹੈ। ਤੁਸੀਂ ਮੇਰੇ ਵਟਸਐਪ 'ਤੇ ਸੁਨੇਹਾ ਭੇਜ ਕੇ ਉਹਦਾ ਨੰਬਰ ਲੈ ਸਕਦੇ ਹੋ, ਟੈਲੀਗ੍ਰਾਮ 'ਤੇ ਭੇਜ ਕੇ ਲੈ ਸਕਦੇ ਹੋ। ਸੋ ਜਿਹੜਾ ਵੀ ਮੈਸੇਜ ਆਏਗਾ ਮੈਂ ਉਹਨੂੰ ਵਾਪਸ ਹਰਮਨ ਰੇਡੀਓ ਦਾ ਨੰਬਰ ਭੇਜ ਦਾਂਗਾ, 04126549279। ਇਹ ਵਟਸਐਪ ਨੰਬਰ ਹੈ ਜੀ ਸਾਡਾ, ਤੁਸੀਂ ਲੈ ਸਕਦੇ ਹੋ। ਕਿਸੇ ਰਵਾਇਤੀ ਪਹਿਲੇ ਜਿਹੜੇ ਉਹ ਵੀ ਸਿਸਟਮ ਸਾਰੇ ਚੱਲ ਰਹੇ ਨੇ, ਪਰ ਵਟਸਐਪ 'ਤੇ ਵੀ ਤੁਸੀਂ ਮੈਸੇਜ ਭੇਜ ਸਕਦੇ ਹੋ। ਇਸ ਤੋਂ ਇਲਾਵਾ ਮੈਂ ਇੱਕ ਗਰੁੱਪ ਬਣਾ ਰਿਹਾ ਦਿਲ ਵਾਲੀ ਗੱਲ ਦਾ ਹਰਮਨ ਰੇਡੀਓ ਦੇ, ਉਸ 'ਤੇ ਉਹ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਉਹ ਗਰੁੱਪ, ਤਾਂ ਵੀ ਮੈਨੂੰ ਦੱਸ ਦਿਓ ਅਤੇ ਮੈਂ ਤੁਹਾਨੂੰ ਲਿੰਕ, ਫੋਲੋ ਅਪ ਲਿੰਕ ਭੇਜੀ ਜਾਊਂਗਾ। ਸੋ ਗਰੁੱਪ 'ਚ ਵੀ ਜੁਆਇਨ ਕਰ ਸਕਦੇ ਹੋ, ਉਹਦੇ ਉੱਤੇ ਜਿਹੜੀਆਂ ਹੁਣ ਤਸਵੀਰਾਂ ਆਉਂਦੀਆਂ ਸਾਡੇ ਮਿੱਤਰ ਸੱਜਣ ਸਾਂਝੀਆਂ ਕਰਦੇ ਨੇ, ਉਹ ਗਰੁੱਪ ਦੇ ਵਿੱਚ ਮੈਂ ਪਾ ਦਿਆ ਕਰੂੰਗਾ, ਫਿਰ ਸਭ ਨੂੰ ਉਹ ਦਿਖਾਈ ਦੇਣਗੀਆਂ। ਸੋ ਇੱਕ ਨਵੀਂ ਫੈਸਿਲਿਟੀ ਅੱਜ ਅਸੀਂ ਲੈ ਕੇ ਆ ਰਹੇ ਹਾਂ, ਵਟਸਐਪ ਨੰਬਰ ਨਵਾਂ ਹਰਮਨ ਰੇਡੀਓ ਦਾ ਆ। ਸੋ ਚੱਲਦੇ ਪ੍ਰੋਗਰਾਮ ਦੇ ਵਿੱਚ ਰੇਡੀਓ ਨੂੰ ਅਪਰੋਚ ਕਰਨਾ ਹੈ ਵਟਸਐਪ ਜ਼ਰੀਏ, ਤਾਂ 04126549279, ਅਤੇ ਕਾਲਸ ਨਹੀਂ, ਕਾਲਸ ਬੰਦ ਹੈ ਸਿਰਫ ਮੈਸੇਜਿੰਗ ਵਾਸਤੇ। ਹਾਂ, ਅਗਰ ਸਟੂਡੀਓ 'ਚੋਂ ਕਾਲ ਬਾਹਰ ਜਾਣੀ ਹੈ ਤਾਂ ਇਸ ਨੰਬਰ ਤੋਂ ਆਏਗੀ ਹਰਮਨ ਰੇਡੀਓ ਤੋਂ। ਸੋ ਖਬਰਾਂ ਹੋਣਗੀਆਂ, ਗੀਤ ਸੰਗੀਤ ਹੋਏਗਾ, ਗੱਲਾਂ ਬਾਤਾਂ ਹੋਣਗੀਆਂ, ਬਹੁਤ ਕੁਛ ਹੋਏਗਾ ਪ੍ਰੋਗਰਾਮ ਦੇ ਵਿੱਚ। ਮੇਰੇ ਬੜੇ ਕਲੋਜ਼ ਮਿੱਤਰ ਪਿਆਰੇ ਪਿਛਲੇ ਹਫ਼ਤੇ 'ਚ ਦਸਾਂ ਦਿਨਾਂ 'ਚ ਮਿਲੇ, ਟਵੀਟ ਹੈੱਡ ਗਏ ਉੱਥੇ ਬੜੇ ਮਿੱਤਰ ਪਿਆਰੇ ਮਿਲੇ, ਅਤੇ ਹੁਣ ਪਿਛਲੇ 2-3 ਦਿਨ ਤੋਂ ਘਰ ਵੀ ਆਏ ਹੋਏ ਸੀ ਅੰਮ੍ਰਿਤਪਾਲ ਮਨਿਹਾਸ, ਸਾਡੇ ਅਕਾਊਂਟੈਂਟ ਹਰਕੀਰਤ ਸਿੰਘ ਹੁਣੀ ਡਾਰਵਿਨ ਵਾਲੇ। ਗੁਰਮਤਿ ਦੀਆਂ ਗੱਲਾਂ ਚੱਲਦੀਆਂ, ਹੋਰ ਸੇਵਾ ਵੀ ਚੱਲ ਰਹੀ ਹੈ ਗੁਰੂ ਘਰ। ਬੜਾ ਚੰਗਾ ਲੱਗਦਾ ਆ, ਹੈ ਨਾ, ਜਦੋਂ ਤੁਹਾਨੂੰ ਸਾਰੇ ਮਿਲਦੇ ਨੇ, ਦਿਲ ਦੀ ਗੱਲ ਕਰਦੇ ਹੋ, ਖੁਸ਼ ਹੁੰਦੇ ਹੋ, ਅਸੀਂ ਫੋਟੋਆਂ ਖਿਚਾਉਂਦੇ ਹੋ, ਕਿੰਨਾ ਸੋਹਣਾ ਲੱਗਦਾ। ਪਰ ਦੂਜੇ ਪਾਸੇ ਭੈ ਆਉਂਦਾ ਜਦੋਂ ਆਪਾਂ ਕਿਤੇ ਜੰਗ ਦੀ ਗੱਲ ਕਰਦੇ ਹਾਂ। ਜੰਗ ਦੀ ਗੱਲ 'ਤੇ ਉਹਨਾਂ ਬੰਦਿਆਂ ਨੂੰ ਭੈ ਆਉਂਦਾ ਆ ਜਿਹੜੇ ਜੰਗ ਦੇ ਕੌਨਸੀਕੁਐਂਸਿਸ ਨੂੰ ਜਾਣਦੇ ਨੇ, ਉਹਦੇ ਨਤੀਜਿਆਂ ਨੂੰ ਜਾਣਦੇ ਨੇ। ਨਹੀਂ ਤਾਂ ਇੱਕ ਹੁੰਦੇ ਆ ਜੰਗ ਲੜਨ ਵਾਲੇ, ਇੱਕ ਹੁੰਦੇ ਜੰਗ ਛੇੜਨ ਵਾਲੇ। ਜੰਗ ਛੇੜਨ ਵਾਲਿਆਂ ਨੂੰ ਆਨੰਦ ਆਉਂਦਾ ਆ, ਉਹਨਾਂ ਨੂੰ ਮਜ਼ਾ ਆਉਂਦਾ, ਖੁਸ਼ੀ ਹੁੰਦੀ ਆ ਜੰਗ ਛੇੜ ਦਿੱਤੀ ਉਹਨਾਂ ਨੇ। ਪਰ ਜਿਹੜੇ ਲੜਨ ਵਾਲੇ ਆ, ਦੁੱਖ ਪੀੜ ਸਬਰ ਸੰਤੋਖ ਘਾਟੇ ਵਾਧੇ ਉਹਨਾਂ ਨੂੰ ਪਤਾ ਲੱਗਦਾ। ਨਹੀਂ ਤਾਂ ਜੰਗ ਛੇੜਨ ਵਾਲੇ ਤਾਂ ਅੱਗ ਲਾ ਕੇ ਡੱਬੂ ਨੇ ਆਈਏ, ਉਹ ਤਾਂ ਆਰਾਮ ਨਾਲ ਫਿਰ ਬਹਿ ਜਾਂਦੇ ਨੇ, ਸਾਈਡ 'ਤੇ ਹੋ ਜਾਂਦੇ ਨੇ। ਜੰਗਾਂ ਦੇ ਵਿੱਚ ਫਿਰ ਆਮ ਲੋਕ ਮਰਦੇ ਨੇ, ਯੋਧੇ ਮਰਦੇ ਨੇ, ਅਤੇ ਜਦੋਂ ਖਤਮ ਹੋ ਜਾਂਦੀ ਹੈ, ਜੇ ਜਿੱਤ ਗਏ ਤਾਂ ਫਿਰ ਉਹ ਮੂਹਰੇ ਆ ਕੇ ਲੀਡਰ ਬਣ ਜਾਂਦੇ ਨੇ। ਇਹ ਵਰਤਾਰਾ ਦੁਨੀਆਂ 'ਚ ਚੱਲ ਰਿਹਾ, ਚੱਲਦਾ ਆਇਆ, ਲੜਾਈ ਛੇੜ ਲੈਣੀ ਆ ਅਤੇ ਮਰਵਾ ਦੇਣੇ ਲੋਕ ਮਿਲੀਅਨਾਂ 'ਚ। ਇਹ ਜੇ ਕੋਈ ਜੰਗ ਦੀ ਗੱਲ ਕਰਦਾ ਹੈ ਨਾ ਪੀਸ ਟਾਈਮ ਦੇ ਵਿੱਚ, ਤਾਂ ਉਸਨੂੰ ਸਮਝਾਉਣਾ ਚਾਹੀਦਾ ਕਿ ਪਹਿਲਾਂ ਸਾਰੇ ਮੈਥਡ ਜਿਹੜੇ ਆ, ਸਾਰੇ ਤਰੀਕੇ ਉਹ ਅਪਣਾ ਕੇ ਦੇਖੋ ਸ਼ਾਂਤਮਈ, ਜਿਸ ਤਰ੍ਹਾਂ ਪਹਿਲੇ ਗੁਰੂ ਸਾਹਿਬ ਤੋਂ ਲੈ ਕੇ 5ਵੇਂ ਗੁਰੂ ਸਾਹਿਬ ਤੱਕ ਅਪਣਾਏ। ਇੰਨਾ ਸਬਰ ਸੰਤੋਖ ਦਿਖਾ ਲਓ ਜਨਰੇਸ਼ਨਲ, ਪਰ ਅਖੀਰ ਨੂੰ ਜਦੋਂ ਸਭ ਕੁਛ ਹੀ ਰਾਹ ਬੰਦ ਹੋ ਜਾਣ, ਉਦੋਂ ਜੰਗ ਦੀ ਗੱਲ ਕਰਨੀ ਚਾਹੀਦੀ ਹੈ। ਜਿਵੇਂ ਮਹਾਂਭਾਰਤ ਦੇ ਵਿੱਚ ਵੀ ਇਹੀ ਸਾਨੂੰ ਸਿਖਾ ਲਿਆ, ਰਮਾਇਣ ਦੇ ਵਿੱਚ ਵੀ ਇਹੀ ਹੈ ਕਿ ਪਹਿਲਾਂ ਸਾਰੇ ਮੈਥਡ ਜਿਹੜੇ ਐਗਜ਼ੌਸਟ ਹੋਣੇ ਚਾਹੀਦੇ ਆ, ਖਤਮ ਹੋਣੇ ਚਾਹੀਦੇ ਆ, ਫਿਰ ਉਸ ਤੋਂ ਬਾਅਦ ਜਦ ਚਾਰਾਂ ਨਾਲ ਚੱਲੇ ਜੰਗ ਉਦੋਂ ਹੋਣੀ ਚਾਹੀਦੀ ਆ। ਇੱਦਾਂ ਨਹੀਂ ਵੀ ਪਹਿਲਾਂ ਹੀ ਧਮਕੀਆਂ ਦੇ ਜਾਣੀਆਂ, ਜੰਗ ਕਰਨੀ ਅਸੀਂ, ਆਹ ਕਰਨਾ ਅਸੀਂ, ਉਹ ਕਰਨਾ, ਉੱਥੇ ਫਿਰ ਫੇਲੀਅਰ ਹੋਣਾ ਆ, ਕਿਉਂਕਿ ਧਰਮ ਤੁਹਾਡੇ ਨਾਲ ਨਹੀਂ ਹੈਗਾ। ਧਰਮ ਇਹ ਨਹੀਂ ਕਹਿੰਦਾ ਤੁਸੀਂ ਜੰਗਾਂ ਕਰਕੇ ਮਾਰ ਦਿਓ ਬੰਦੇ, ਕਿਉਂਕਿ ਉਹਦੇ ਵਿੱਚ ਫਿਰ ਘਾਣ ਹੋਣਾ। ਜੇ ਅਸੀਂ ਕਹਿੰਦੇ ਹਾਂ ਕਿ ਮੇਰੇ 'ਚ ਪਰਮਾਤਮਾ ਦਾ ਗੁਣ ਹੈ, ਅੰਸ਼ ਹੈ, ਤਾਂ ਸਾਰੇ ਜੀਵਾਂ 'ਚ ਅੰਸ਼ ਹੈ। ਉਹ ਫਿਰ ਅੰਸ਼ ਨੇ ਅੰਸ਼ ਨੂੰ ਖਤਮ ਕਰਨਾ ਆ। ਇਹ ਅਖੀਰਲਾ ਸਟੈਪ ਹੈ। ਹੁਣ ਅੱਜ ਦੇ ਯੁੱਗ ਦੇ ਵਿੱਚ ਕਈ ਦੇਸ਼ ਜਿਹੜੇ ਆ ਉਹ ਜੰਗਾਂ 'ਤੇ ਆਪਣੇ ਦੇਸ਼ ਚਲਾ ਰਹੇ ਨੇ, ਖਾਸ ਕਰਕੇ ਅਮਰੀਕਾ, ਯੂਰਪ। ਉਹਨਾਂ ਦੇ ਵਿੱਚ ਜਿਹੜੇ ਇਹੋ ਜਿਹੇ ਬੰਦੇ ਮੂਹਰੇ ਆ ਕੇ ਬੈਠੇ ਨੇ ਜਿਹਨੂੰ ਵਾਰ ਮੰਗਰਰ ਕਹਿੰਦੇ ਨੇ, ਵਾਰ ਮੰਗਰਰ ਦਾ ਅਰਥ ਹੁੰਦਾ ਮੰਗੇ, ਜਿਹੜਾ ਮੰਗਦਾ ਆ ਉਹ ਜੰਗਾਂ ਹੀ ਮੰਗੀ ਜਾਂਦਾ, ਲੜਾਈਆਂ ਤਿਆਰ ਕਰੀ ਰੱਖਦਾ, ਇਸ ਕੰਟਰੀ ਦੇ ਉਸ ਕੰਟਰੀ ਦੇ ਹਥਿਆਰਾਂ ਦੇ ਸਪਲਾਇਰ ਹੈ ਉਹ, ਕੰਪਨੀਆਂ ਹਥਿਆਰਾਂ ਦੇ ਉਹਨਾਂ ਨੂੰ ਪੈਸੇ ਦਿੰਦੇ ਨੇ, ਅਤੇ ਉਹ ਹਮੇਸ਼ਾ ਹੀ ਜੰਗ ਦੀ ਗੱਲ ਕਰੀ ਜਾਂਦੇ ਨੇ ਸੈਨੇਟ ਦੇ ਵਿੱਚ ਜਾ ਕੇ, ਜਾਂ ਪਾਰਲੀਮੈਂਟਾਂ 'ਚ ਜਾ ਕੇ, ਜਾਂ ਇਹੋ ਜਿਹੇ ਬਿਆਨ ਦੇਈ ਜਾਂਦੇ ਨੇ। ਸੋ ਉਹ ਜੰਗ ਦੀਆਂ ਗੱਲਾਂ ਕਰਦੇ ਨੇ, ਪਰ ਉਹਨਾਂ ਦੇ ਕਿਸੇ ਵੀ ਟੱਬਰ ਦੇ ਜੀਨ ਹੈ ਜੰਗ ਦੇ ਵਿੱਚ ਨਹੀਂ ਜਾਣਾ। ਉਹਨਾਂ ਨੇ ਲੋਕ ਹੀ ਮਰਵਾਉਣੇ ਆ, ਲੋਕਾਂ ਦੇ ਮੁੰਡੇ ਹੀ ਮਰਵਾਉਣੇ ਆ, ਧੀਆਂ ਪੁੱਤ ਮਰਵਾਉਣੇ ਆ, ਅਤੇ ਦੋਨਾਂ ਪਾਸਿਆਂ ਤੋਂ, ਅਤੇ ਉਜਾੜਾ ਪਵਾਉਣਾ, ਉਜਾੜੇ ਤੋਂ ਬਾਅਦ ਫਿਰ ਆਪ ਬਿਜ਼ਨਸ ਕਰਨਾ ਆ, ਕੰਪਨੀਆਂ ਉੱਧਰੋਂ ਪੈਸੇ ਲੈਣੇ ਆ। ਅਮਰੀਕਾ ਨੇ ਕਿੰਨੀਆਂ ਜੰਗਾਂ ਛੇੜੀਆਂ ਵਰਲਡ ਵਾਰ 2 ਤੋਂ ਬਾਅਦ, ਕਿੰਨੇ ਕੰਟਰੀ ਢਾਏ, ਹੁਣ ਬੰਗਲਾਦੇਸ਼ ਦੇ ਵਿੱਚ ਵੀ ਉਹਨਾਂ ਦੇ ਹੱਥ ਕਹਿੰਦੇ ਡਾਇਰੈਕਟ ਆ ਰਿਹਾ ਆ, ਕੰਟਰੀ ਡਿਸਟਰਬ ਹੋ ਰਿਹਾ, ਕਿੰਨੇ ਬੰਦੇ ਮਰ ਗਏ, 150-200 ਬੰਦਾ ਉੱਥੇ ਮਰ ਗਿਆ, ਸਟੂਡੈਂਟ ਤਖ਼ਤੇ ਕਿੰਨੇ ਪਲਟੇ ਆ, ਹਿਸਾਬ ਹੀ ਕੋਈ ਨਹੀਂ, 150-150 ਤੋਂ ਉੱਤੇ ਤਖ਼ਤਾ ਪਲਟ ਕੀਤਾ ਆ। ਕਿੰਨਾ ਹਥਿਆਰ ਵਿਕ ਰਿਹਾ, ਕਿੰਨੇ ਲੋਕ ਮਰ ਰਹੇ, ਕਿੰਨੀ ਤਬਾਹੀ ਹੋ ਰਹੀ, ਕਿੰਨੇ ਘਰ ਉੱਜੜ ਰਹੇ ਨੇ, ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਹੈਗਾ। ਉਹ ਵੈਸੇ ਅੰਦਾਜ਼ਾ ਹੈ ਉਹਨਾਂ ਨੂੰ, ਉਸ ਤੋਂ ਵੀ ਵੱਧ ਉਹ ਉਜਾੜਨਾ ਚਾਹੁੰਦੇ ਨੇ। ਸੋ ਜੰਗਾਂ ਦਾ ਜਿਹੜਾ ਨੈਗੇਟਿਵ ਪੱਖ ਹੈ ਉਹਨਾਂ ਤੋਂ ਉਹ ਓਹਲੇ ਨੇ, ਜਿਹੜੇ ਸਹਿਣ ਕਰ ਰਹੇ ਨੇ ਜੰਗ ਉਹਨਾਂ ਨੂੰ ਪਤਾ। ਹੁਣ ਪੰਜਾਬ ਨੇ 14-15 ਸਾਲ ਸੰਤਾਪ ਹੰਢਾਇਆ ਸਾਡੀ ਮੈਮਰੀ ਦੇ ਵਿੱਚ, ਉਸ ਤੋਂ ਪਹਿਲਾਂ 1947 ਦਾ ਕਾਂਡ ਹਜੇ ਤੱਕ ਲੋਕਾਂ ਦੇ ਭੁੱਲਿਆ ਨਹੀਂ, 15 ਅਗਸਤ ਲੰਘ ਕੇ ਗਿਆ। ਪਹਿਲਾਂ ਬੜੀ ਖੁਸ਼ੀ ਹੁੰਦੀ ਸੀ ਸਾਨੂੰ ਵੀ, ਹੈਪੀ ਇੰਡੀਪੈਂਡੈਂਸ ਡੇ, ਹੈਪੀ ਇੰਡੀਪੈਂਡੈਂਸ ਡੇ, ਪਰ ਜਿੱਦਾਂ ਜਿੱਦਾਂ ਸੋਝੀ ਆਈ ਵੀ ਇੱਦਣ ਤਾਂ 1.5 ਮਿਲੀਅਨ 15 ਲੱਖ ਬੰਦਾ ਇਹਨਾਂ ਦਿਨਾਂ 'ਚ ਮਰਿਆ, ਫਿਰ ਆਪਣੇ ਆਪ ਹੀ ਮਨ ਬੁੱਝ ਗਿਆ। ਮੈਂ ਇਹੋ ਜਿਹੇ ਬਹੁਤ ਸਾਡੇ ਮਿੱਤਰ ਵੀ ਨੇ ਜਿਹੜੇ ਉੱਜੜ ਕੇ ਪਾਕਿਸਤਾਨ ਤੋਂ ਆਏ ਪਰਿਵਾਰ, ਉਹ ਇਹ ਦਿਨਾਂ 'ਚ ਸੋਗ ਮਨਾਉਂਦੇ ਨੇ ਕਿ ਉਹਨਾਂ ਦਾ ਕੋਈ ਮਿੱਤਰ ਪਿਆਰਾ ਘਰ ਦਾ ਜੀ ਚਲਾਣਾ ਕਰ ਗਿਆ, ਉਹਨਾਂ ਨੂੰ ਕਾਹਦੀ ਖੁਸ਼ੀ। ਹੁਣ ਮਤਲਬ ਸਾਡੇ ਘਰੇ ਕਿਸੇ ਬਹੁਤ ਅਜ਼ੀਜ਼ ਦਾ ਨੇੜੇ ਦਾ ਅਕਾਲ ਚਲਾਣਾ ਕਰ ਜਾਵੇ ਦਿਵਾਲੀ ਵਾਲੇ ਦਿਨ, ਅਸੀਂ ਕਈ ਸਾਲ ਦਿਵਾਲੀ ਨਹੀਂ ਮਨਾਉਂਦੇ। ਅਤੇ ਫਿਰ ਮੈਂ ਸੋਚਦਾ ਹਾਂ ਆਜ਼ਾਦੀ ਤਾਂ ਮਿਲ ਗਈ ਗੋਰਿਆਂ ਤੋਂ, ਪਰ ਦੇਰ ਵਾਜ਼ ਨਥਿੰਗ ਟੂ ਸੈਲੀਬ੍ਰੇਟ। ਜਦੋਂ ਸੋਝੀ ਆਈ ਫਿਰ ਸਮਝ ਆਈ ਕਿ ਇਟ ਵਾਜ਼ ਨੋਟ ਸੈਲੀਬ੍ਰੇਸ਼ਨ, ਉਹ ਤਾਂ ਮੋਰਨਿੰਗ ਹੋਣੀ ਚਾਹੀਦੀ ਆ, ਉਹ ਤਾਂ ਅਫਸੋਸ ਦਿਨ ਹੋਣਾ ਚਾਹੀਦਾ ਕਿ 1.5 ਮਿਲੀਅਨ ਲੋਕ ਮਰ ਗਿਆ। ਪਰ ਫਰਕ ਕਿੱਥੇ ਪੈਂਦਾ ਇਹਨਾਂ ਬੰਦਿਆਂ ਨੂੰ, ਪੂਰਾ ਜੀ ਹੈਪੀ ਇੰਡੀਪੈਂਡੈਂਸ ਹੈਪੀ, ਉਹਨਾਂ ਨੂੰ ਦੁੱਖ ਨਹੀਂ ਨਾ ਲੱਗਾ, ਉਹਨਾਂ ਦਾ ਕੋਈ ਮਰਿਆ ਨਹੀਂ ਹੈਗਾ, ਦੇ ਡੋਂਟ ਨੋ, ਹਾਦਾ ਨਾਦਾ ਵੀ ਨਹੀਂ ਮਾਰਦੇ। ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ, ਇਹਨਾਂ 'ਤੇ ਸਾਨੂੰ ਗੌਰ ਕਰਨਾ ਚਾਹੀਦਾ। ਜੰਗਾਂ ਦੀ ਗੱਲ ਚੱਲੀ, ਆਜ਼ਾਦੀ ਤੋਂ ਕਿੰਨੇ ਲੋਕ ਮਰੇ, ਹੁਣ ਵੀ ਜਿਹੜੇ ਆ ਡਿਸਟਰਬ ਹੋਏ ਆ, ਡਿਸਟਰਬ ਹੋ ਰਹੇ ਨੇ, ਬੜੀ ਮਾੜੀ ਗੱਲ ਹੈ। ਇਹ ਧਰਤੀ ਪਈ ਸੁਹਾਵੀ, ਇਹ ਬੜੀ ਸੋਹਣੀ ਧਰਤੀ ਆ, ਇਹਦੇ 'ਤੇ ਸੋਹਣੇ ਤਰੀਕੇ ਨਾਲ ਰਿਹਾ ਜਾ ਸਕਦਾ ਹੈ। ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਸਾਨੂੰ ਗਾਈਡ ਕਰ ਸਕਦੀ ਹੈ, ਮੈਨੇਜ ਕਰ ਸਕਦੀ ਹੈ ਜਨਤਾ ਨੂੰ ਸੋਹਣੇ ਤਰੀਕੇ ਨਾਲ ਰਹਿਣ ਦੀ। ਕਰਦੇ ਨੇ ਪਰ ਫਿਰ ਦੂਸਰੇ ਪਾਸੇ ਜਿਹੜੇ ਆਪਣੇ ਆਪ ਨੂੰ ਲੰਬੜਦਾਰ ਸੱਦਦੇ, ਸਰਪੰਚ ਸੱਦਦੇ ਨੇ ਦੁਨੀਆ ਦੇ, ਉਹ ਨਹੀਂ ਜੀਣ ਦਿੰਦੇ, ਹੈਂਕੜਬਾਜ਼ੀ, ਹਉਮੈ, ਪੈਸਾ। ਚਲੋ ਇਹ ਸੀ ਵਿਚਾਰ, ਅਤੇ ਵਿਚਾਰ ਤੋਂ ਪਹਿਲਾਂ ਵੀ ਦੱਸਿਆ ਅਤੇ ਹੁਣ ਵੀ ਦੱਸਦੇ ਹਾਂ ਕਿ ਸਾਡਾ ਨਵਾਂ ਵਟਸਐਪ ਨੰਬਰ ਚਾਲੂ ਆ। ਸੋ ਪੁਰਾਣੇ 'ਤੇ ਨੰਬਰ ਭੇਜੋ, ਜਿਹੜਾ ਵੀ ਅੱਜ ਮੈਸੇਜ ਆਉਣਗੇ ਮੈਂ ਉਹਨਾਂ ਨੂੰ ਮੁੜ ਮੁੜ ਨੰਬਰ ਭੇਜ ਦਾਂਗਾ, ਤਾਂ ਕਿ ਉਹ ਸੇਵ ਕਰ ਲੈਣ ਹਰਮਨ ਰੇਡੀਓ ਦਾ ਨੰਬਰ। ਅਤੇ ਆਓ ਫਿਰ ਹਰਭਜਨ ਮਾਨ ਦਾ ਇੱਕ ਗੀਤ ਸੁਣਦੇ ਹਾਂ ਜੀ, ਜ਼ਿੰਦਗੀ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਗੀ। ਹਰਭਜਨ ਮਾਨ ਹੁਣੇ ਵੀ ਆਸਟ੍ਰੇਲੀਆ ਪਹੁੰਚ ਚੁੱਕੇ ਨੇ, ਉਹਨਾਂ ਦੇ ਵੀ ਸ਼ੋਅ ਹੋਣਗੇ। ਲਓ ਜੀ ਮਿਲਦੇ ਹਾਂ ਇਸ ਗੀਤ ਦੇ ਉਸ ਪਾਰ।
ਵੱਡਿਆਂ ਦੀ ਗੱਲ ਦਾ ਤੇ ਔਲੇ ਖਾਦੇ ਦਾ, ਪਿੱਛੋਂ ਪਤਾ ਲੱਗਦਾ ਏ ਕਾਦੇ ਵਾਦੇ ਦਾ। ਜੀ ਵੱਡਿਆਂ ਦੀ ਗੱਲ ਦਾ ਤੇ ਔਲੇ ਖਾਦੇ ਦਾ, ਪਿੱਛੋਂ ਪਤਾ ਲੱਗਦਾ ਜੀ ਕਾਦੇ ਵਾਦੇ ਦਾ। ਜੇ ਨਾ ਥੱਲੇ ਬੈ ਕੇ ਛਾਵ ਮਾਣੀਏ, ਜੇ ਨਾ ਥੱਲੇ ਬੈ ਕੇ ਛਾਵ ਮਾਣੀਏ, ਪੁੱਛ ਗਿੱਛ ਨਾ
जी हरभजन मान, हरभजन मान, हरभजन मान, जिंदगी जिंदाबाद। माफ़ी चाहना अज गला खराब होने करके आवाज़ थोड़ी जी करकशी होएगी, बड़ी डीप होएगी, कोई इफेक्ट नहीं लाया होया मैं कि इस आवाज़ नूं इस तरह किया जाए, कुदरती तौर पर ही गले की खराबी कारण हो जाती है, माफ़ी चाहना। तो बहुत सारे सज्जन मित्र साढ़े नाल जुड़ रहे ने, देश विदेश तो सब का स्वागत करना है। तो नाल दी नाल जी एस चाल साहब भी खबर भेज रहे हैं, तो नवां नंबर साढ़ा चल रहा जी वट्सएप का, तो सब नूं भेजांगा जिहड़ा भी कोई मैसेज भेजे, टैलीग्राम मेरे परसनल मैसेज ते मेरे मैसेंजर ते ईमेल राही, उन्होंने सब नूं अज वापस नवां नंबर जाएगा। गुरमीत सिंह बदनी कलां वाले साढ़े नाल जुड़दे ने जी अक्सर होंगकोंग तो, ते उन्हां दा भी प्रोग्राम दे विच स्वागत है जी। कहिंदा वाहिगुरू करे कि आप हमेशा चढ़दी कला विच रहो, सारे रहण जी। जसवंत राय साढ़े नाल जुड़े ने जी मेलबर्न तो, ते उन्हां दा भी स्वागत है प्रोग्राम दे विच। राजनदीप कैनबरा तो जुड़ गए ने, की हाल है प्यारे हो, बड़ी देर बाद तुसी शामिल होए हो जी आयां नूं प्रोग्राम दे विच। योगी कुमार जी भी प्रोग्राम च शामिल हो गए ने, सत श्री अकाल बुला रहे ने सब नूं। जोगिंदर सिंह सोई भाजी कहिंदे ज्ञानी जी नूं मैं तैयार करता जी, ते ऐन रेडी बैठे ने, ते बड़े छेती प्रोग्राम च हाज़र होणगे। बहुत बहुत धन्नवाद जी, तुसी प्रोग्राम दे प्रोड्यूसर दे रूप दे वजों आ रहे हो, ते बहुत वधिया लग रहा कि तुसी साडी मदद कर रहे हो। होर भी बहुत सारे सज्जण मित्र साडी मदद करदे ने, चाल साहब खबरां भेज रहे ने, उन्हां दा भी बहुत बहुत धन्नवाद। ते अमृतपाल सिंह मनिहास सुनेहा भेज रहे ने, मेरे नाल दे कमरे च बैठे आ, इस कमरे च नहीं आ रहे, कहिंदे मैनूं माइक देख के डर लग जांदा है। कोई गल नहीं, कोई गल नहीं, नो प्रॉब्लम एट ऑल। ते चाल साहब ने जिहड़ी खबरां भेजियां उहदे बारे आप जिक्र करांगे। ते इधर एक मैसेज मैं होर पढ़ना आ, विजय विरदी जी भी आ गए ने। विरदी साहब की हाल चाल है, ठीक ठाक हो? ते उन्होंने भी मैसेज भेजा, कहिंदे गुड मॉर्निंग जी, नाइस स्टार्ट प्रोग्राम दे विच, ते धन्नवाद जी। ते सतवीर वलगुलगा वाले जिहड़े शायद मलडूरा रहिंदे ने, वह भी प्रोग्राम दे विच शामिल होए ने, ते नंबर भेजता भाई जी, ते इस नंबर ते करियो। ते मलडूरा की खबर देनी है, चाल साहब ने भेजी आ, मलडूरा तो शुरू करदे आ कि विक्टोरिया सरकार ने मलडूरा गुरु घर वास्ते, गुरद्वारा सिंह सभा वास्ते $4 लाख की ग्रांट जारी की, SBS की खबर है। तो बहुत पक्की सब सभ्याचारक भाईचारे जाने कि मल्टीकल्चरल कम्यूनिटीज़ के विकास के लिए 9.7 मिलियन की नवी फंडिंग पैकेज ऐलान होया सीगा। इस फंडिंग के तहत मलडूरा के गुरद्वारा साहब सिंह सभा लई 4 लाख की ग्रांट जारी की है, तो ये फंड गुरद्वारा दीयां सहूलतां नूं अपग्रेड करन ते संगत की जरूरतों नूं पूरा करन लई वरत्या जाएगा। इस दे विच कार पार्क, इनडोर फ्लोरिंग जाने कि अंदरूनी फ्लोरिंग रेनोवेशनस, ते एक नवा सैप्टिक टैंक दे लई रकमे रखे गए ने पैसे। तो बहुत वधिया गल है जी, जदों सरकारां कॉन्ट्रीब्यूट नाल को कॉन्ट्रीब्यूट कर दियां ने। पर इहदे बारे ना ज्ञानी जी नूं आलन तों आपां गल करांगे, ये बड़ा अहम गुरु घर होएगा क्योंकि ये मेलबर्न एडलेड रूट के बिल्कुल मिडल च पैंदा है, ते खास करके जिहड़े साडे ट्रक ड्राइवर वीर है उन्हां वास्ते फैसिलिटियां बनाईयां जा रही। जदों गुरु घर शुरू होया सी तां उदों दा ही ये प्लैनड है। मैनूं याद है कि न्यूजीलैंड तो बहुत वड्डी फंडिंग मावी साहब होनी गरेवाल ब्रदरस ते होर सज्जणा मित्रां ने जाके लिआंदी सीगी शुरुआत दे लई, ते उदों इही सीगा भी एक अपना धुरा हो जाएगा है ना, जिथे धर्म भी हो जाएगा ते रिफ्रैशमेंट भी हो जाएगी। सो बहुत वधिया गल है। ते दूजे पासे पंजाब तो एक खबर भेजी है चाल साहब ने, उहदे विच केंद्रीय मंत्री की चेतावनी पंजाब च रद्द हो सकते ने 1000 करोड़ों के 8 सरकारी प्रोजेक्ट। ये बारे वैसे कल अमरीक सिंह फलोरा नाल गल करांगे, पर केंद्रीय सड़की आवाजाई मंत्री नितिन गडकरी ने पंजाब के मुख्यमंत्री भगवंत मान नूं चिट्ठी लिखी है, तो चेतावनी दिती है कि जेकर पंजाब दे विच अमन कानून की स्थिति और जमीन अक्वायर करने की प्रक्रिया विच कोई सुधार ना होया ਤਾਂ ਉਹਨਾਂ ਕੋਲ 8 ਸਰਕਾਰੀ ਪ੍ਰੋਜੈਕਟ ਰੱਦ ਕਰਨ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਹੈਗਾ। ਤੇ ਇਹ ਅਸੀਂ ਵੈਸੇ ਗੱਲ ਪਹਿਲਾਂ ਵੀ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਇਹ ਤਾਲਮੇਲ ਨਹੀਂ ਕਰ ਰਹੇ ਸੈਂਟਰ ਦੇ ਨਾਲ, ਇਹ ਜਾਂਦੇ ਹੀ ਨਹੀਂ, ਐਪਲੀਕੇਸ਼ਨ ਨਹੀਂ ਦਿੰਦੇ, ਮੀਟਿੰਗਾਂ 'ਚ ਨਹੀਂ ਜਾਂਦੇ, ਕੋਈ ਰਿਸਪੋਂਸ ਨਹੀਂ ਦੇ ਰਹੇ, ਅਤੇ ਹੋਰਡਿੰਗਾਂ ਲਗਾਉਣ ਦੇ ਵਿੱਚ ਜ਼ਿਆਦਾ ਮਸ਼ਰੂਫ ਨੇ, ਆਪਣੀ ਪਬਲਿਸਿਟੀ ਕਰਨ ਦੇ ਵਿੱਚ ਮਸ਼ਰੂਫ ਨੇ, ਵੀ ਜਿਹੜੀਆਂ ਮੀਟਿੰਗਾਂ 'ਚ ਜਾਣਾ ਜ਼ਰੂਰੀ ਨਹੀਂ ਹੁੰਦਾ ਕਿ ਦੁਸ਼ਮਣ ਹੈ ਅਤੇ ਉਹ ਦੁਸ਼ਮਣੀ ਕਾਹਦੀ ਆ, ਤੁਸੀਂ ਪੋਲੀਟੀਕਲ ਲੈਵਲ 'ਤੇ ਦੁਸ਼ਮਣ ਹੋ ਸਕਦੇ ਆ, ਪਰ ਡਿਵੈਲਪਮੈਂਟ ਲੈਵਲ 'ਤੇ ਕਾਹਦੇ, ਪੈਸੇ ਸੈਂਟਰ ਤੋਂ ਪ੍ਰੋਜੈਕਟ ਹੈਗੇ ਉਹ ਲਓ, ਉਹਨਾਂ ਨੂੰ ਫੈਸਿਲਿਟੀਆਂ ਦਿਓ, ਅਕੁਆਇਰ ਕਰੋ, ਹੈ ਨਾ, ਇਹ ਸਾਰਾ ਕੁਛ ਹੁਣ ਜ਼ਮੀਨਾਂ ਅਕੁਆਇਰ ਪੰਜਾਬ ਸਰਕਾਰ ਨੇ ਕਰਕੇ ਦੇਣੀ ਆ, ਜਿਹੜਾ ਸਮਾਨ ਹੈ ਕੰਸਟਰਕਸ਼ਨ ਦਾ ਕੰਪਨੀਆਂ ਉਹਨਾਂ ਦੀ ਸੁਰੱਖਿਆ ਜਿਹੜੀ ਆ ਪੰਜਾਬ ਪੁਲਿਸ ਨੇ ਦੇਣੀ ਆ, ਠੀਕ। ਸੋ ਪਰ ਪੰਜਾਬ ਦੇ ਆਈ ਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ, ਇਹ ਵਿੱਚ ਮੰਨਣ 'ਚ ਕੋਈ ਸ਼ੱਕ ਨਹੀਂ ਕਿ ਠੀਕ ਹੈ, ਦੂਜੇ ਨੰਬਰ 'ਤੇ ਆ ਇੰਡੀਆ 'ਚੋਂ, ਪਰ ਜਿਹੜੇ ਪ੍ਰੋਜੈਕਟ ਹੁੰਦੇ ਉਹਦੇ 'ਤੇ ਸਾਈਨ ਕਰਨੇ ਪੈਂਦੇ ਆ ਕਿ ਅਸੀਂ ਦੇਵਾਂਗੇ, ਗਾਰੰਟੀ ਦੇਵਾਂਗੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਬਰੀਕੀਆਂ ਨੇ, ਮਤਲਬ ਇਹਦੇ ਵਿੱਚੋਂ ਵੀ ਪੋਲੀਟਿਕਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਖੈਰ ਐਨੀਵੇ, ਕਰਾਂਗੇ ਗੱਲ ਅਮਰੀਕ ਸਿੰਘ ਫਲੋਰਾ ਭਾਅ ਜੀ ਨੂੰ ਆਲਣ ਦਿਓ। ਅਤੇ ਦੂਜੇ ਪਾਸੇ ਜਿਹੜੇ ਸਾਡੇ ਸਟੂਡੈਂਟ ਇੰਡਸਟਰੀ ਆ, ਐਜੂਕੇਸ਼ਨ ਇੰਡਸਟਰੀ ਆ, ਉਹਦੇ ਨਵੇਂ ਕਾਨੂੰਨਾਂ ਦੇ ਕਾਰਨ ਆਸਟ੍ਰੇਲੀਆ ਦੀ ਇਕੋਨਮੀ ਨੂੰ 4.3 ਬਿਲੀਅਨ ਡਾਲਰ ਦਾ ਘਾਟਾ ਹੋ ਸਕਦਾ ਅਤੇ 14,000 ਨੌਕਰੀਆਂ ਖਤਮ ਹੋਣ ਦਾ ਡਰ ਹੈ। ਇਹ ਨਵੀਂ ਰਿਪੋਰਟ ਆਈ ਆ, ਕਿਉਂਕਿ ਪਿਛਲੇ ਜੁਲਾਈ ਤੋਂ ਜਿਹੜੇ ਕਾਨੂੰਨ ਦੇ ਵਿੱਚ ਇਹ ਰੱਦ ਬਦਲ ਕੀਤੇ ਗਏ, ਉਸ ਦੇ ਕਾਰਨ ਬਹੁਤ ਸਾਰੇ ਵੀਜ਼ੇ ਜਿਹੜੇ ਆ ਨਹੀਂ ਲੱਗ ਰਹੇ, ਕੈਂਸਲ ਹੋ ਰਹੇ ਨੇ, ਜਾਂ ਜਿਹੜੇ ਏਜ ਘਟਾਈ ਗਈ ਆ, ਜਾਂ ਇੱਥੇ ਟਾਈਟ ਕੀਤਾ ਗਿਆ ਕੰਮ, ਉਹਦੇ ਨਾਲ ਆਸਟ੍ਰੇਲੀਆ ਵਿੱਚ 4.5 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ, 15,000 ਨੌਕਰੀ ਜਾ ਸਕਦੀ ਆ। ਸੋ ਇਹਦੇ ਬਾਰੇ ਵੀ ਆਪਾਂ ਕੱਲ੍ਹ ਨੂੰ ਡਿਟੇਲ 'ਚ ਭਾਅ ਜੀ ਉਹਨਾਂ ਨਾਲ ਗੱਲ ਕਰਾਂਗੇ। ਹੋਰ ਵੀ ਕੁਝ ਖਬਰਾਂ ਭੇਜੀਆਂ ਨੇ, ਮੈਂ ਬ੍ਰੇਕ ਦੌਰਾਨ ਉਹਨਾਂ 'ਤੇ ਝਾਤੀ ਮਾਰਦਾ ਅਤੇ ਉਹ ਵੀ ਸਾਂਝੀ ਕਰਦਾ, ਅਤੇ ਬਹੁਤ ਬਹੁਤ ਧੰਨਵਾਦ ਜਾਲ ਸਾਹਿਬ ਦਾ ਕਿ ਉਹ ਖਬਰਾਂ ਸੈੱਟ ਕਰਕੇ ਐਂ ਸਾਡੇ ਲਈ ਭੇਜਦੇ ਨੇ, ਅਤੇ ਥੋੜ੍ਹਾ ਜਿਹਾ ਮੇਰੀ ਸਿਰਦਰਦੀ ਘੱਟ ਜਾਂਦੀ ਆ, ਕਿਉਂਕਿ ਮੇਰਾ ਗਲਾ ਦਰਦ ਹੋ ਰਿਹਾ, ਅਤੇ ਉੱਧਰ ਸੋਈ ਸਾਹਿਬ ਵੀ ਮਦਦ ਕਰ ਰਹੇ ਨੇ, ਹੋਰ ਬਹੁਤ ਸਾਰੇ ਸਰੋਤੇ ਸਾਡੀ ਮਦਦ ਕਰਦੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਬੜਾ ਧੰਨਵਾਦ। ਲਖਵੀਰ ਸਿੰਘ ਵੀ ਆ ਗਏ ਨੇ ਪ੍ਰੋਗਰਾਮ 'ਚ, ਅਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਵਾਜ਼ ਬਹੁਤ ਵਧੀਆ ਆ ਰਹੀ ਹੈ, ਦਿਨ ਬਹੁਤ ਵਧੀਆ ਚੜਿਆ। ਠੀਕ ਹੈ ਜੀ, ਵੇ ਇੱਦਾਂ ਦੀ ਕਰ ਲਈਏ ਆਵਾਜ਼, ਰਹਿਣ ਦਈਏ, ਹਮੇਸ਼ਾ ਗਲਾ ਦੁੱਖਣ ਵਾਲਾ। ਦੇਖੋ ਮੈਨੂੰ ਆਪ ਨੂੰ ਬੜਾ ਜ਼ੋਰ ਲੱਗ ਰਿਹਾ, ਕਿਉਂਕਿ ਗਲਾ ਖਰਾਬ ਹੈ 2-3 ਦਿਨ ਤੋਂ। ਅਤੇ ਖੈਰ, ਸਾਡੇ ਨਾ ਇੱਕ ਬੜੇ ਹੀ ਸਤਿਕਾਰਿਤ ਸਰੋਤੇ ਨੇ, ਅਤੇ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਸੀਗਾ, ਅਤੇ ਮੈਂ ਸੋਚਦਾ ਕਿ ਉਹ ਮੈਸੇਜ ਮੈਂ ਤੁਹਾਡੇ ਨਾਲ ਪੰਜਾਬੀ 'ਚ ਤਰਜਮਾ ਕਰਕੇ ਪੜ੍ਹਦਾ। ਗੁਰਪ੍ਰੀਤ ਕੌਰ ਨੇ ਐਡਲੇਟ ਤੋਂ ਬੜੇ ਦੇਰ ਤੋਂ ਸਾਨੂੰ ਸੁਣਦੇ ਨੇ, ਅਤੇ ਹੁਣ ਕਹਿੰਦੇ ਮੈਨੂੰ ਬੜਾ ਚੰਗਾ ਲੱਗਿਆ ਕਿ ਮੈਂ ਪ੍ਰੋਗਰਾਮਸ ਦੁਆਰਾ ਤੁਸੀਂ ਸ਼ੁਰੂ ਕੀਤਾ ਅਤੇ ਸੁਣਦੀ ਹਾਂ, ਅਤੇ ਪੋਡਕਾਸਟ 'ਤੇ ਜ਼ਿਆਦਾ ਸੁਣਦੇ ਕਿਉਂਕਿ ਕੰਮ ਕਰ ਹੁੰਦਾ। ਬਾਕੀ ਕਹਿੰਦੇ ਕਿ ਹੋਰ ਪੰਜਾਬੀ ਔਰਤਾਂ ਵੀ ਆਪਣੇ ਘਰ ਦਾ ਕੰਮ ਕਰਦੀਆਂ ਨੇ, ਅਤੇ ਮੈਂ ਕੰਮ ਕਰਦੀ ਕਰਦੀ ਤੁਹਾਨੂੰ, ਗਿਆਨੀ ਜੀ ਨੂੰ, ਅਮਰੀਕ ਭਾਅ ਜੀ ਉਹਨਾਂ ਨੂੰ ਸੁਣਦੀ ਹਾਂ, ਅਤੇ ਕੰਮਾਂ ਦੇ ਵਿੱਚ ਬੜੇ ਕੰਮ ਨੇ, ਸਫਾਈ ਆ, ਵੈਕਿਊਮਿੰਗ, ਵਾਸ਼ਿੰਗ ਆ, ਲੌਂਡਰੀ ਆ, ਇੱਦਾਂ ਮਤਲਬ ਕਹਿੰਦੀ ਵੀ ਇਹ ਜਿਹੜਾ ਮੇਰਾ ਟਾਈਮ ਹੈ ਜਿਹੜੇ ਮੈਂ ਕੰਮ ਕਰਦੀ ਹਾਂ ਘਰ ਦੇ, ਉਹ ਮੇਰੇ ਬੜੇ ਸਾਰਥਕ ਹੁੰਦੇ ਨੇ, ਕੰਮ ਕਰਦੇ ਕਰਦੇ ਮੈਂ ਸੁਣਦੀ ਹਾਂ, ਅਤੇ ਨਾਲੇ ਮੈਂ ਨੌਲੇਜ ਮਿਲੀ ਜਾਂਦੀ ਹੈ, ਅਤੇ ਨਾਲ ਹੀ ਮੈਨੂੰ ਮੇਰਾ ਕੰਮ ਹੋ ਹੀ ਜਾਂਦਾ ਆ, ਅਤੇ ਬੜਾ ਅੱਛਾ ਲੱਗਦਾ, ਸੋਹਣਾ ਲੱਗਦਾ, ਮਦਦਗੀਰ ਹੈ ਇਹ ਸਾਰਾ ਕੁਛ। ਅਤੇ ਚਲੋ, ਉਸ ਤੋਂ ਬਾਅਦ ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਸੀਗੀ, ਅਤੇ ਗੀਤ ਮੈਂ ਪ੍ਰੋਗਰਾਮ ਦੇ ਵਿੱਚ ਲਾ ਰਹਾਂ। ਮੈਨੂੰ ਪਤਾ ਕਿ ਉਹ ਪੋਡਕਾਸਟ 'ਤੇ ਸੁਣ ਰਹੇ ਹੋਣਗੇ ਪ੍ਰੋਗਰਾਮ, ਹੋਰ ਵੀ ਬਹੁਤ ਸਾਰੇ, ਉਹ ਕਹਿੰਦੇ ਉਹਨਾਂ ਨੇ ਇਹ ਵੀ ਕਿਹਾ ਕਿ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਲਿਸਨਰ ਹੋਣਗੇ ਜਿਹੜੇ ਸੁਣਦੇ ਹੋਣਗੇ ਪਰ ਕਦੇ ਉਹਨਾਂ ਨੇ ਮੈਸੇਜ ਨਹੀਂ ਕੀਤਾ। ਡੈਫੀਨੇਟਲੀ ਮੈਨੂੰ ਮਿਲਦੇ ਨੇ ਜਦੋਂ ਫੇਸ ਟੂ ਫੇਸ, ਉਦੋਂ ਦੱਸਦੇ ਨੇ। ਕੋਈ ਨਹੀਂ, ਅਸੀਂ ਐਕਸਪੈਕਟ ਨਹੀਂ ਕਰਦੇ ਕਿ ਸਾਰੇ ਸਾਨੂੰ ਮੈਸੇਜ ਪਾਉਣ, ਪਰ ਜਿਹੜੇ ਜਿਹੜੇ ਮੈਸੇਜ ਪਾ ਸਕਦੇ ਨੇ ਉਹ ਜ਼ਰੂਰ ਪਾਇਆ ਕਰੋ, ਸਾਨੂੰ ਵੀ ਹੌਸਲਾ ਹੋ ਜਾਂਦਾ। ਪਰ ਲਓ ਆ ਗੀਤ ਸੁਣਦੇ ਹਾਂ, ਝੀਲ ਝੀਲੇ। ਇਹ ਅਸਲ 'ਚ ਮੈਂ ਝੀਲ ਦੀ ਜਿਹੜੀ ਤੁਹਾਨੂੰ ਥੋੜ੍ਹੀ ਦੱਸਦਾ, ਸਤਿੰਦਰ ਸਰਤਾਜ ਨੂੰ ਸਭ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਅਸੀਂ ਪ੍ਰਮੋਟ ਕੀਤਾ ਸੀ, ਇੰਡੀਆ 'ਚ ਵੀ, ਅਤੇ ਉਹਨਾਂ ਨੂੰ ਇੰਟਰੋਡਿਊਸ ਕੀਤਾ ਸੀ, ਲਾਂਚ ਕੀਤਾ ਸੀਗਾ, ਅਤੇ ਅਸੀਂ ਨਿਊਜ਼ੀਲੈਂਡ ਸੀਗੇ, ਤਾਂ ਨਿਊਜ਼ੀਲੈਂਡ 'ਚ ਝੀਲਾਂ ਬਹੁਤ ਨੇ, ਤੇ ਮੈਂ ਉਹਨੂੰ ਜ਼ਿਕਰ ਕੀਤਾ ਔਕਲੈਂਡ ਦੇ ਵਿੱਚ ਅਸੀਂ ਝੀਲ ਦੇ ਕੰਢੇ ਬੈਠੇ ਸੀ ਰਾਤ ਨੂੰ 11 ਵਜੇ ਦਾ ਟਾਈਮ ਸੀਗਾ ਚੰਦਰਮਾ ਸੀ ਅਤੇ ਇਹ ਝੀਲ ਵਾਲੀ ਜਿਹੜੀ ਕਵਿਤਾ ਆ ਇਹ ਸਾਨੂੰ ਸਰਤਾਜ ਨੇ ਉੱਥੇ ਸੁਣਾਈ ਸੀ ਉਸ ਆਏ 2009-10 ਦੀ ਗੱਲ ਹੋਣੀ ਆ ਅਤੇ ਉਹੀ ਹੁਣ ਗੀਤ ਦੇ ਰੂਪ ਦੇ ਵਿੱਚ ਸੁਣਦੇ ਹਾਂ ਜੀ ਨਵੀਂ ਆਈ ਆ ਇਹ ਸ਼ਾਇਦ 24 'ਚ ਹੀ ਰਿਕਾਰਡ ਹੋਈ ਆ ਨਾ 2023 'ਚ ਰਿਕਾਰਡ ਹੋਈ ਆ ਆਓ ਸੁਣਦੇ ਹਾਂ ਜੀ ਬਹੁਤ ਖੂਬਸੂਰਤ ਹੈ ਅਤੇ ਇਹ ਲਾਈਵ ਅਸੀਂ ਸੁਣੀ ਹੋਈ ਆ ਸਰਤਾਜ ਦੇ ਮੂੰਹ ਤੋਂ 2009 ਦੇ ਵਿੱਚ ਔਕਲੈਂਡ ਦੇ ਵਿੱਚ
ਗਹਿਰੀਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆ ਕਿਵੇਂ ਹੋ ਗਏ ਪਾਣੀ ਤੇਰੇ ਨੀਲੇ ਨੀ ਦੱਸ ਕੀ ਵਿਜੋਗ ਲੱਗਿਆ ਹੋ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ ਆਨੀ ਚੱਲੀ ਚੱਲ ਕਿਸੇ ਵੀ ਵਸੀਲੇ ਕਿਦਾਂ ਨਹੀਂ ਉਹ ਦਿਲ ਛੱਡੀ ਦਾ ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ ਨੀ ਦਿਲਾਂ ਚੋਂ ਕੱਢੀ ਦਾ ਗਹਿਰੀਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆ ਕਿਵੇਂ ਹੋ ਗਏ ਪਾਣੀ ਤੇਰੇ ਨੀਲੇ ਨੀ ਦੱਸ ਕੀ ਵਿਜੋਗ ਲੱਗਿਆ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ ਕਿਦਾਂ ਨਹੀਂ ਉਹ ਦਿਲ ਛੱਡੀ ਦਾ ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ ਨੀ ਦਿਲਾਂ ਚੋਂ ਕੱਢੀ ਦਾ ਗਹਿਰੀਏ ਤੇ ਜਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆ ਹਾਲੇ ਜੋਬਨੇ ਨੇ ਸੱਜਰੇ ਸਜੀਲੇ ਤੂੰ ਰੁੱਤਾਂ ਨੂੰ ਤਾਂ ਮਾਣ ਪੈਣੀਏ ਐਵੇਂ ਗਾਈ ਜਾਵੇਂ ਗੀਤ ਦਰਦੀਲੇ ਤੂੰ ਬੈਠੀ ਅਣਜਾਣ ਪੈੜੀਏ ਉਹ ਤੇਰੇ ਕੰਢੇ ਬੈਠੇ ਰੁੱਖ ਹੋ ਗਏ ਪੀਲੇ ਤੇਰੇ ਕੰਢੇ ਬੈਠੇ ਰੁੱਖ ਹੋ ਗਏ ਪੀਲੇ ਤੂੰ ਇਹਨਾਂ ਬਾਰੇ ਸੋਚ ਕੁਝ ਤਾਂ ਜੜੀ ਪਾਣੀ ਪੈ ਗਏ ਨੇ ਨਸ਼ੀਲੇ ਤੂੰ ਇਹਨਾਂ ਦਾ ਇਲਾਜ ਕੁਝ ਤਾਂ ਗਹਿਰੀਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆ ਨੀ ਤੂੰ ਹੋ ਕੇ ਨਵੇਂ ਲੰਬੇ ਕਈ ਮਿਲੇ ਨਵੇਂ ਲੰਬੇ ਕਈ ਮਿਲੇ ਕੇ ਮੂੰਹੋਂ ਬੋਲ ਕੇ ਵੀ ਦੱਸ ਦੇ ਕਿਵੇਂ ਹੋ ਗਏ ਖਾਬ ਤੀਲੇ ਤੀਲੇ ਤੂੰ ਦਿਲ ਖੋਲ ਕੇ ਵੀ ਦੱਸ ਦੇ ਤੇਰੀ ਚੁੱਪ ਦੇ ਹੁੰਗਾਰੇ ਬੇਦਲੀਲੇ ਤੇਰੀ ਚੁੱਪ ਦੇ ਹੁੰਗਾਰੇ ਬੇਦਲੀਲੇ ਨੀ ਅਸੀਂ ਦੱਸ ਕੀ ਬੁੱਝੀਏ ਉਦਾਸੀਆਂ ਖਿਆਲ ਸਾਡੇ ਕੀਲੇ ਨੀ ਅਸੀਂ ਦੱਸ ਕੀ ਬੁੱਝੀਏ ਗਹਿਰੀਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆ ਤੇਰੇ ਸੰਗ ਦੇ ਖੰਬੇਲੀ ਅਣਖੀਲੇ ਤੂੰ ਐਵੇਂ ਦਿਲ ਹਾਰ ਬੈਠੀਏ ਬਸ ਲੋਚਦੇ ਨੇ ਬੋਲ ਦੋ ਰਸੀਲੇ ਤੂੰ ਲਫ਼ਜ਼ ਵਿਸਾਰ ਬੈਠੀਏ ਕਾ ਤੂੰ ਵੱਸ ਗਈਏ ਗਵਾਂ ਦੇ ਕਬੀਲੇ ਕਾ ਤੂੰ ਵੱਸ ਗਈਏ ਗਵਾਂ ਦੇ ਕਬੀਲੇ ਕਿ ਉੱਥੇ ਹਰ ਕੋਈ ਚੱਲਾ ਏ ਆ ਜਾ ਖੁਸ਼ੀ ਵਾਲੇ ਜ਼ਿਲ੍ਹੇ ਦੀ ਤਸੀਲੇ ਕਿ ਉੱਥੇ ਹਾਸੇ ਦਾ ਮਹੱਲਾ ਏ ਲਹਿਰੀਏ ਤੇ ਸ਼ਾਂਤ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆ ਉੱਚੇ ਅੰਬਰਾਂ ਤੇ ਉੱਡਦੀ ਏ ਝੀਲੇ ਉੱਚੇ ਅੰਬਰਾਂ ਤੇ ਉੱਡਦੀ ਏ ਪੀਏ ਚੀਲੇ ਨੀ ਤੂੰ ਹੀ ਸਮਝਾ ਦੇ ਚੀਲ ਨੂੰ ਸ਼ਾਇਦ ਤਾਂ ਹੀ ਹੁਣ ਪਾਣੀ ਚਮਕੀਲੇ ਨੀ ਚੰਨ ਤੋਂ ਕਹਾ ਦੇ ਚੀਲ ਨੂੰ ਉਹ ਕਿਵੇਂ ਖਾਰੀ ਹੋ ਗਈ ਮਿੱਠੀ ਏ ਛਬੀਲੇ ਕਿ ਤੇਰੇ ਨਾਲ ਮਿਠਾਸ ਬਣਦੀ ਸਰਤਾਜ ਹੋ ਰਹੀ ਐਨੇ ਨੀ ਸੁਰੀਲੇ ਕਿ ਤੇਰੇ ਨਾਲ ਮਿਠਾਸ ਬਣਦੀ ਡੈਰੀਏ ਤੇ ਸ਼ਾਂਤ ਬੈਠੀ ਚੀਲੇ ਨੀ ਦੱਸ ਕਿਹੜਾ ਰੋਗ ਲੱਗਿਆ ਕਿਵੇਂ ਹੋ ਗਏ ਪਾਣੀ ਤੇਰੇ ਨੀਲੇ ਨੀ ਦੱਸ ਕੀ ਵਿਜੋਗ ਲੱਗਿਆ ਹੁਣੀ ਤੂੰ ਚੱਲੀ ਚੱਲ ਕਿਸੇ ਵੀ ਵਸੀਲੇ ਅਵੇਲੇ ਕੱਟ ਲੈ ਤੂੰ ਕਿਸੇ ਵੀ ਵਸੀਲੇ ਕਿਹਦਾ ਨਹੀਂ ਉਹ ਦਿਲ ਛੱਡੀ ਦਾ ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ ਨੀ ਦਿਲਾਂ ਚੋਂ ਕੱਢੀ ਦਾ ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ ਨੀ ਦਿਲਾਂ ਚੋਂ ਕੱਢੀ ਰੱਬ ਕਰੂ ਕੋਈ ਵੀ ਲੈ ਕੇ ਉਹਨੂੰ ਨਹੀਂ ਨਹੀਂ ਦਿਲਾਂ ਚੋਂ ਨਹੀਂ
ਤੇਰੇ ਦੋਸਤੋ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਆਪਣਾ ਗੱਜਣ ਵਾਲਾ ਸੁਖਮਿੰਦਰ ਹਰਮਨ ਰੇਡੀਓ ਤੇ ਪਵੇਗੀ ਤੁਹਾਡੇ ਨਾਲ ਸਾਂਝ ਹਰ ਐਤਵਾਰ ਅਤੇ ਬੁੱਧਵਾਰ ਸਵੇਰ ਦੇ 10 ਕੁ ਵਜੇ ਕਰਾਂਗੇ ਵਤਨ ਪੰਜਾਬ ਦੇ ਪਿੰਡਾਂ ਦੀਆਂ ਬੀਤੀਆਂ ਗੁਆਚੀਆਂ ਤੇ ਚੇਤਿਆਂ ਚ ਵਸੀਆਂ ਗੱਲਾਂ ਚੰਗਾ ਮਿਲਦੇ ਆ ਫਿਰ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਵੀਕਐਂਡ ਚੱਲ ਰਿਹਾ ਔਰ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਅਤੇ ਮੈਂ ਇੰਤਜ਼ਾਰ ਕਰ ਰਿਹਾ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਦਾ ਮੈਂ ਕਾਲਾਂ ਵੀ ਕਰ ਰਿਹਾ ਸਭ ਕੁਛ ਕਰ ਰਿਹਾ ਅਤੇ ਗਿਆਨੀ ਜੀ ਰਿਜੈਕਟ ਕਰੀ ਜਾ ਰਹੇ ਆ ਚੱਕ ਨਹੀਂ ਰਹੇ ਸੋ ਮੈਂ ਬੇਨਤੀ ਕਰਦਾ ਸਤਿਕਾਰਯੋਗ ਤਾਇਆ ਜੀ ਨੂੰ ਕਿ ਮਿਹਰਬਾਨੀ ਕਰਕੇ ਮੈਨੂੰ ਆਪਣੇ ਜਿਹੜੇ ਓਰਿਜਿਨਲ ਨੰਬਰ ਹੈ ਜਿੱਥੇ ਉਹ ਮਸੰਜਰ ਰਾਹੀਂ ਕਾਲ ਕਰਦੇ ਆ ਪਲੀਜ਼ ਮੈਨੂੰ ਤੁਸੀਂ ਕਾਲ ਕਰੋ ਮੈਂ ਮੈਸੇਜ ਵੀ ਛੱਡ ਰਿਹਾ ਤੁਹਾਡੀ ਈਮੇਲ ਆਈ ਜਾਂਦੀ ਆ ਪਰ ਪਤਾ ਨਹੀਂ ਪਾਣੀ ਨਹੀਂ ਚੱਕ ਰਹੀ ਮੋਟਰ ਸੋ ਬੇਨਤੀ ਹੈ ਕਿ ਮੇਰਾ ਕਾਲ ਚੱਕੋ ਜਾਂ ਤੁਸੀਂ ਮੈਨੂੰ ਰਿਟਰਨ ਕਰੋ ਇਨ ਦਾ ਮੇਨ ਟਾਈਮ ਅਸੀਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ ਮੈਂ ਕੋਸ਼ਿਸ਼ ਕਰ ਰਿਹਾ ਤਾਇਆ ਜੀ ਨੂੰ ਗੱਲਬਾਤ ਦੇ ਵਿੱਚ ਸ਼ਾਮਿਲ ਕਰਨ ਦੀ ਵੱਖਰੇ ਵੱਖਰੇ ਚੈਨਲਸ ਰਾਹੀਂ ਸਾਡੇ ਕੋਲ ਮੈਸੰਜਰ ਵੀ ਹੈਗਾ ਆ ਵਟਸਐਪ ਵੀ ਹੈਗੀ ਆ ਫੋਨ ਕਾਲ ਵੀ ਹੈਗੀਆਂ ਨੇ ਪਰ ਤਾਇਆ ਜੀ ਦਾ ਫੇਵਰੇਟ ਮੈਸੰਜਰ ਹੈ ਅਤੇ ਮੈਸੰਜਰ ਦੇ ਉੱਤੇ ਵੀ ਅੱਜ ਪਾਣੀ ਨਹੀਂ ਚੱਕ ਰਹੇ ਤਾਇਆ ਜੀ ਹੁਣ ਵਟਸਐਪ 'ਤੇ ਹਾਜ਼ਰ ਤਾਇਆ ਜੀ ਵਟਸਐਪ 'ਤੇ ਹਾਜ਼ਰ ਹੋਏ ਨੇ ਅਤੇ ਮੈਂ ਦੇਖਦਾ ਅਗਰ ਉਹਨਾਂ ਨੇ ਤਾਇਆ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਵਾਹਿ ਖਾਲਸਾ ਜੀ ਫਤਿਹ ਤੁਸੀਂ ਵਟਸਐਪ ਕੀ ਮੈਨੂੰ ਮੇਰਾ ਕਹਿੰਦਾ ਜਿਹੜਾ ਤੁਸੀਂ ਬਦਲਿਆ ਉਹਦੇ ਕਰਕੇ ਆ ਨਾ ਮੇਰੀ ਮੈਂ ਇੱਧਰੋਂ ਰਿੰਗ ਕਰਦਾ ਅਤੇ ਉਹ ਫੇਸਬੁੱਕ 'ਤੇ ਚਲਿਆ ਜਾਂਦਾ ਤੁਹਾਡੀ ਮੈਨੂੰ ਆਵਾਜ਼ ਨਹੀਂ ਸੁਣਦੀ ਜਾਂ ਮੇਰੀ ਨਹੀਂ ਤੁਹਾਨੂੰ ਸੁਣਦੀ ਤੇ ਇਹ ਕੋਈ ਗੜਬੜੇ ਹੋ ਗਈ ਤੇ ਹੁਣ ਮੇਰੀ ਤੁਹਾਡੀ ਬਹੁਤ ਆਵਾਜ਼ ਇੱਦਾਂ ਧੀਮੀ ਸੁਣਦੀ ਆ
ਤਾਇਆ ਜੀ ਤੁਹਾਡੇ ਸਿਸਟਮ ਨੂੰ ਨਾ ਅਸਲ 'ਚ ਤੇਲ ਦੇਣ ਵਾਲਾ ਹੈ
ਹਾਂਜੀ ਮੈਂ ਫੇਰ ਬੋਲਿਓ
ਤੁਹਾਡੇ ਸਿਸਟਮ ਨੂੰ ਤੇਲ ਦੇਣ ਵਾਲਾ ਇੱਧਰੋਂ ਤਾਂ ਆਵਾਜ਼ ਪੂਰੀ ਜਾ ਰਹੀ ਆ ਤੇ ਤੁਸੀਂ ਜਿੱਦਾਂ ਪਹਿਲਾਂ ਕਾਲ ਕਰਦੇ ਹੋ ਉਦਾਂ ਹੀ ਕਰੋ
ਮੈਂ ਮੋਬਾਇਲ ਫੜਿਆ ਹੋਇਆ ਵਾ ਹੱਥ 'ਚ ਤੇ ਮੇਰੇ ਬਿਲਕੁਲ ਮੂੰਹ ਦੇ ਨੇੜੇ ਆ
ਹਾਂਜੀ ਹਾਂਜੀ ਚਲੋ ਅਸੀਂ ਫਿਰ ਇੱਦਾਂ ਹੀ ਅੱਜ ਕਰਾਂਗੇ ਪ੍ਰੋਗਰਾਮ, ਕਿਉਂਕਿ ਤੁਸੀਂ ਸਿਸਟਮ ਹਿਲਾ ਲੈਂਦੇ ਹੋ ਸਾਰਾ ਹੀ ਆਪਣਾ।
ਮੈਨੂੰ ਪਤਾ ਨਹੀਂ ਨਾ ਮੇਰਾ ਸਿਸਟਮ ਕੀ ਹੈ।
ਹਾਂਜੀ ਹਾਂਜੀ,
ਮੈਂ ਤੇ ਸਟੇਜ ਤੇ ਇੱਧਰ ਉੱਧਰ ਗੱਪਾਂ ਗੁੱਪਾਂ ਮੇਰੀਆਂ ਸੁਣ ਕੇ ਲੋਕੀ ਸਮਝ ਲੈਂਦੇ ਵੀ ਮੈਂ ਬਹੁਤ ਕੁਝ ਜਾਣਦਾ ਆ, ਦੱਸਦਾ ਬਹੁਤ ਆ, ਜਾਣਦਾ ਘੱਟ ਆ।
ਜਾਣਦਾ ਘੱਟ ਆ, ਠੀਕ। ਨਹੀਂ ਨਹੀਂ ਏਦਾਂ ਦੀ ਗੱਲ ਨਹੀਂ ਹੈਗੀ ਪਤਾ, ਪਰ ਫਿਰ ਵੀ ਤੁਸੀਂ ਧੰਨ ਦਿਓ। ਮੈਂ ਤਾਂ ਬਹੁਤਿਆਂ ਨੂੰ ਤੁਹਾਡੀ ਐਗਜ਼ਾਮਪਲ ਦਿੰਦਾ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਹੋ, ਤੁਸੀਂ ਕ੍ਰੀਏਟਿਵ ਆ, ਤੁਸੀਂ ਆਪਣੇ ਆਪ ਨੂੰ ਹੈਲਥੀ ਰੱਖਦੇ ਹੋ, ਕੁਛ ਕ੍ਰੀਏਟ ਕਰ ਰਹੇ ਹੋ, ਸਮਾਜ ਦੇ ਵਿੱਚ ਚੀਜ਼ਾਂ ਵੰਡ ਰਹੇ ਹੋ। ਪਰ ਕਈ ਵਾਰੀ ਤਾਂ ਤਾਇਆ ਜੀ ਸੋਰੀ ਟੂ ਸੇ, ਤੁਹਾਡੀ ਉਮਰ ਦੇ ਵਿੱਚ ਆ ਕੇ ਲੋਕ ਮਤਲਬ ਬੋਝ ਬਣ ਜਾਂਦੇ ਨੇ।
ਤੁਸੀਂ ਤੇ ਕਈ ਕਈ ਸਾਲ ਹੋ ਗਏ ਮੈਨੂੰ ਸਿਆਲ ਕੱਢਣ,
ਤੁਸੀਂ ਉਸ ਚੀਜ਼ ਨੂੰ ਚੈਲੰਜ, ਤੁਸੀਂ ਉਸ ਚੀਜ਼ ਨੂੰ ਚੈਲੰਜ ਦੇ ਵਜੋਂ ਲੈ ਕੇ ਵੱਧ ਤੋਂ ਵੱਧ ਸਿਆਲ ਕੱਟਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਜੀ, ਇਹ ਦੇਖ ਲਓ ਇੱਕ ਸਿਆਲ ਹੋਰ ਲੰਘ ਗਿਆ।
ਤੁਹਾਨੂੰ ਮੇਰੇ ਭੇਦ ਦਾ ਨੀ ਪਤਾ, ਮਤਲਬ ਇੱਕ ਸੀਕਰਟ ਆ ਮੇਰਾ ਜੀ ਇਸ ਤਰ੍ਹਾਂ ਹੋਇਆ ਵੀ ਮੈਂ ਫੂਕ ਬੜੀ ਛਕਦਾ।
ਉਹ ਮੈਨੂੰ ਪਤਾ ਲੱਗ, ਮੈਨੂੰ ਤਾਂ ਮੈਂ ਤਾਂ ਪਹਿਲਾਂ ਹੀ ਦੇਖ ਲਿਆ ਸੀਗਾ, ਕਿਉਂਕਿ ਜਿੱਦਾਂ ਚਮਗਿੱਦੜਾਂ ਦੇ ਪ੍ਰਾਹੁਣੇ ਚਮਗਿੱਦੜ ਆਉਂਦੇ ਆ, ਆਪਾਂ ਵੀ ਫੂਕ ਤੇ ਹੀ ਚੱਲਦੇ ਹਾਂ।
ਹੋਇਆ ਵੀ ਤੁਸੀਂ ਤੁਸੀਂ ਜਦੋਂ ਅਗਲੀ ਪੀੜ੍ਹੀ ਮੇਰੇ ਤਰ੍ਹਾਂ ਮੇਰਾ ਮੈਨੂੰ ਫੁਲਾ ਦਿੰਦੀ ਆ ਫੂਕ ਮਾਰਦੇ, ਮੈਂ ਪਕਾਨੇ ਵਾਂਗ ਉੱਡਣ ਲੱਗ ਪੈਂਦਾ। ਤੇ ਜੇ ਕੋਈ ਆਲੋਚਨਾ ਦਿਆ ਸੂਈ ਖਬੋ ਦੇ ਤੇ ਫਿਰ ਥੱਲੇ ਬਹਿ ਜਾਣਾ।
ਹਾਂਜੀ ਹਾਂਜੀ, ਚਲੋ ਕੋਈ ਗੱਲ ਨੀ, ਏਡੀ ਗੱਲ ਨੀ, ਤੁਸੀਂ ਆਲੋਚਨਾ ਨੂੰ ਵੀ ਬੜੀ ਸਹਿੰਦੇ ਹੋ ਮੈਨੂੰ ਪਤਾ। ਸੋ ਤਾ ਜੀ ਪਹਿਲਾਂ ਦੱਸੋ, ਸਿਹਤ ਠੀਕ ਹੈ ਤੁਹਾਡੀ ਐਨ ਤੰਦਰੁਸਤ?
ਮਹਾਰਾਜ ਦੀ ਕਿਰਪਾ ਜੀ, ਰੜੀ ਜਾਂਦਾ ਕੰਮ।
ਤੇ ਸੋਹੀ ਸਾਹਿਬ ਨੇ ਇੱਕ ਤਸਵੀਰ ਭੇਜੀ ਆ,
ਹਾਂਜੀ,
ਤੇ ਬੜੇ ਸਾਰੇ ਉੱਥੇ ਲਿਸ਼ਕ ਪੁਸ਼ਕ ਕੇ ਬੈਠੇ ਨੇ, ਬੜੇ ਆਨੰਦਮਈ ਬੈਠੇ ਨੇ। ਇਹ ਕੱਲ ਦੀ ਤਸਵੀਰ ਲੱਗਦੀ ਆ ਮੈਨੂੰ,
ਬਸ ਇਹ ਨਾ ਇੱਥੇ ਪ੍ਰੋਫੈਸਰ ਸੁਖਦੇਵ ਸਿੰਘ ਗਿੱਲ ਆਏ ਸੀਗੇ,
ਹਾਂਜੀ,
ਤੇ ਉਹ ਸੋਹੀ ਸਾਹਿਬ ਨੂੰ ਨਾ ਮਾਂਜ ਕੇ ਸਾਡੇ ਸਾਹਮਣੇ ਪੇਸ਼ ਕਰ ਗਏ ਆ, ਤੇ ਮੇਰੇ ਮੰਦਰ ਬੜੀ ਈਰਖਾ ਜਾਗਦੀ ਆ ਵੀ ਉਹ ਨਾ ਇੱਕ ਮੇਰਾ ਸ਼ਰੀਕ ਪੈਦਾ ਕਰ ਗਏ ਇੱਥੇ।
ਅੱਛਾ,
ਤੇ ਉਹ ਨਾ ਬੜੀ ਮਲਟੀ ਟੈਲੈਂਟਡ ਪਰਸਨ ਆ, ਵੀਕਐਂਡ ਤੇ ਟੈਕਸੀ ਚਲਾਉਂਦੇ ਆ।
ਅੱਛਾ,
ਤੇ ਫਿਰ ਆਪਣਾ ਉਹ ਜਿਹੜਾ ਸਾਹਿਤਕ ਪੰਜਾਬੀ ਸਾਹਿਤਕ ਦਰਬਾਰ ਅਸੀਂ ਮਹੀਨੇ ਚ ਇੱਕ ਦਿਨ ਲਾਉਂਦੇ, ਉਹਦੇ ਕਰਤਾ ਧਰਤਾ ਨੇ, ਤੇ ਸਾਰੇ ਹੀ ਆਉਣ ਵਾਲੇ ਦਰਸ਼ਕਾਂ ਨੂੰ ਪੂਰਾ ਮਾਣ ਦਿੰਦੇ ਨੇ, ਤੇ ਜਿਹੜੇ ਆਪਣੀਆਂ ਰਚਨਾਵਾਂ ਪੇਸ਼ ਕਰਨ ਉਹਨਾਂ ਨੂੰ ਪੂਰੇ ਢੁਕਵੇਂ ਢੰਗ ਨਾਲ ਚਲਾ ਰਹੇ ਨੇ, ਤੇ ਬਹੁਤ ਵਧੀਆ ਮਿਲਾਪੜੇ ਸੱਜਣ ਨੇ।
ਤਾਇਆ ਜੀ ਉੱਧਰ ਨਾ ਸਰ ਮੁਹੱਬਤ ਵੀ ਆ ਗਏ ਨੇ ਪ੍ਰੋਗਰਾਮ ਚ, ਤੁਹਾਡਾ ਬੜਾ ਪੜ੍ਹਿਆ ਲਿਖਿਆ ਡਾਕਟਰ ਭਤੀਜਾ, ਉਹ ਵੀ ਪਤੇ ਬੁਲਾ ਰਹੇ ਹੋ।
ਇਹ ਕਾਗਜ਼ੀ ਡਾਕਟਰ ਨੇ,
ਕਾਗਜ਼ੀ ਡਾਕਟਰ, ਟੀਕਿਆਂ ਵਾਲੇ ਡਾਕਟਰ ਨਹੀਂ ਹੈ ਨਾ,
ਉਹ ਸੂਏ ਲਾਉਣ ਵਾਲੇ ਡਾਕਟਰ ਨਹੀਂ ਗਏ, ਇਹ ਪੜ੍ਹ ਕੇ ਡਾਕਟਰ। ਇੱਥੇ ਨਾ ਆਪਣਾ ਕੰਪੈਰੀਟਿਵਲੀ ਵਾਹਵਾ ਸਾਰੇ ਡਾਕਟਰ ਪੰਜਾਬੀ ਇੱਥੇ ਹੁੰਦੇ ਸੀ ਨਾ ਨਿਊ ਕਾਸਲ, ਤੇ ਉਹ ਇੱਕ ਵਾਰੀ ਉਹਨਾਂ ਵਿੱਚੋਂ ਕਿਸੇ ਦੇ ਲੰਗਰ ਦੀ ਸੇਵਾ ਸੀ ਇੱਥੇ ਪਾਰਕ ਲਈ ਗਲੈਨਵੁੱਡ ਗੁਰਦੁਆਰੇ, ਤੇ ਉਹ ਸਾਰੇ ਡਾਕਟਰ ਹੀ ਆਏ ਸੀ, ਤੇ ਮੈਂ ਆਪਣੇ ਡਾਕਟਰ ਤੇਜਪਾਲ ਸਿੰਘ ਜੀ ਯੂਨੀਵਰਸਿਟੀ ਦੇ ਹੈਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋ ਕੇ ਆਏ ਸੀਗੇ, ਤੇ ਮੈਂ ਉਹਨਾਂ ਦੀ ਇੰਟਰੋਡਿਊਸ ਕਰਾਉਣ ਲੱਗਾ ਜੀ, ਇਹ ਡਾਕਟਰ ਸੰਧੂ ਨੇ, ਇਹ ਡਾਕਟਰ ਖਹਿਰਾ ਨੇ, ਇਹ ਡਾਕਟਰ ਥਿੰਦ ਨੇ, ਤੇ ਉਹ ਜੋ ਸਾਰੇ ਉਹ ਡਾਕਟਰ ਮੁੱਕ ਗਏ, ਤੇ ਮੈਂ ਕਿਹਾ ਜੀ ਇਹ ਵੀ ਡਾਕਟਰ ਤੇਜਪਾਲ ਸਿੰਘ ਹੋਰ ਕਾਗਜ਼ੀ ਡਾਕਟਰ ਨੇ। ਬਾਅਦ ਦੇ ਵਿੱਚ ਮੈਨੂੰ ਕਹਿੰਦੇ ਵੀ ਮੇਰੇ ਜਦੋਂ ਤੁਸੀਂ ਕਿਹਾ ਨਾ ਵੀ ਕਾਗਜ਼ੀ ਡਾਕਟਰ ਨੇ, ਤੇ ਮੇਰੇ ਅੱਗ ਲੱਗ ਗਈ। ਫਿਰ ਮੈਂ ਕਹਿੰਦੇ ਵੀ ਬਾਅਦ ਚ ਠੰਡੇ ਦਿਲ ਨਾਲ ਸੋਚਿਆ ਵੀ ਆਹੋ ਵੀ ਕਾਗਜ਼ੀ ਡਾਕਟਰ ਹੀ ਆ ਨਾ, ਕਾਗਜ਼ ਇਕੱਠੇ ਕਰਕੇ ਡਾਕਟਰੀ ਲਈ ਹੈ। ਦੇਖੋ ਕਈਆਂ ਨੂੰ ਘਰ ਆਣ ਕੇ ਵੀ ਯੂਨੀਵਰਸਿਟੀਆਂ ਦੇ ਜਾਂਦੀਆਂ ਨੇ, ਡਾਕਟਰ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੂੰ ਸਕੂਲੀ ਪੜ੍ਹਾਈ ਤੇ ਸਿਰਫ ਬੀ ਏ ਸੀਗੇ, ਤੇ ਉਹ ਆਪਣਾ ਪੰਜਾਬੀ ਯੂਨੀਵਰਸਿਟੀ ਵਾਲੇ ਉਹਨਾਂ ਨੂੰ ਘਰ ਆਣ ਕੇ ਡੀਲਿਟ ਦੇ ਡਾਕਟਰੇਟ ਦੇ ਕੇ ਗਏ। ਭਾਈ ਵੀਰ ਸਿੰਘ ਜੀ ਸਕੂਲੀ ਵਿਦਿਆ ਹੈਗੇ ਸੀਗੇ, ਮੈਟ੍ਰਿਕ ਹੀ ਸੀਗੇ, ਉਹਨਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਨੇ ਘਰ ਆ ਕੇ ਡਾਕਟਰੇਟ ਦੀ ਡਿਗਰੀ ਦਿੱਤੀ। ਸੋ ਇਸ ਤਰ੍ਹਾਂ ਗਿਆਨੀ ਜੈਲ ਸਿੰਘ ਚੀਫ ਮਿਨਿਸਟਰ ਬਣ ਗਏ, ਉਹ ਨਾ ਉਦੋਂ ਤਾਜ਼ਾ ਤਾਜ਼ਾ, ਕਿਉਂਕਿ ਉਹ ਗਿਆਨੀ ਨੂੰ ਲੋਕੀ ਆਮ ਘਟੀਆ ਹੀ ਸਮਝਦੇ, ਗੁਰੂ ਦਾ ਗੁਰਦੁਆਰੇ ਕੜਾਹ ਪ੍ਰਸ਼ਾਦ ਵਰਤਾਉਣ ਵਾਲਾ ਜਾਂ ਲੰਗਰ ਵਰਤਾਉਣ ਵਾਲਾ ਹੋਣਾ ਆ, ਉਹ ਆਪਣੇ ਉਹਨੇ ਨਾ ਬੀਬੀ ਡਾਕਟਰ ਨੂੰ ਵਾਈਸ ਚਾਂਸਲਰ ਬਣਾਇਆ ਪਟਿਆਲਾ ਯੂਨੀਵਰਸਿਟੀ ਨੂੰ, ਬੀਬੀ ਇੰਦਰਜੀਤ ਕੌਰ, ਉਹਦੇ ਪਤੀ ਗਿਆਨੀ ਗੁਰਦਿੱਤ ਸਿੰਘ ਬੜੇ ਪੰਜਾਬੀ ਦੇ ਸਾਹਿਤਕਾਰ ਹੋਏ ਨੇ, ਸਿਆਸਤਦਾਨ ਵੀ, ਪੱਤਰਕਾਰ ਵੀ, ਸਾਹਿਤਕਾਰ ਵੀ, ਧਾਰਮਿਕ ਲੇਖਕ ਵੀ। ਤੇ ਉਹਨਾਂ ਪਾਸੋਂ ਉਹਨਾਂ ਨੇ, ਗਿਆਨੀ ਜੈਲ ਸਿੰਘ ਨੇ ਡਾਕਟਰੇਟ ਦੀ ਡਿਗਰੀ ਲੈ ਲਈ, ਆਨਰੇਰੀ ਡਿਗਰੀ ਡਾਕਟਰੇਟ ਦੀ। ਤੇ ਉਹ ਨਾ ਲਕਸ਼ਮਣ ਸਿੰਘ ਗਿੱਲ ਵੇਲੇ ਰਿਵਾਜ ਪਿਆ ਸੀ ਵੀ ਚੀਫ ਮਿਨਿਸਟਰ ਦੀ ਫੋਟੋ ਲਾ ਕੇ ਤੇ ਕੰਧਾਂ ਦੇ ਇਸ਼ਤਿਹਾਰ ਲੱਗਦੇ ਹੁੰਦੇ ਸੀ, ਤੇ ਉੱਥੇ ਉਹ ਗਿਆਨੀ ਜੈਲ ਸਿੰਘ ਦੀ ਫੋਟੋ ਦੇ ਥੱਲੇ ਲਿਖਿਆ ਗਿਆਨੀ ਜੈਲ ਸਿੰਘ
ਜ਼ੈਲ। ਅੱਛਾ,
ਮੈਂ ਕਿਹਾ ਨਾ ਗਿਆਨੀ ਨੀ ਲਿਖਿਆ, ਡਾਕਟਰ ਜ਼ੈਲ ਸਿੰਘ।
ਅੱਛਾ,
ਤੇ ਫੋਟੋ ਗਿਆਨੀ ਜੈਲ ਸਿੰਘ ਦੀ। ਤੇ ਮੈਨੂੰ ਬੜੀ ਫੇਰ ਮੈਨੂੰ ਪਤਾ ਲੱਗਾ ਵੀ ਇਹਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਲਈ ਆ, ਪਰ ਉਹਦੀ ਗੱਲ ਚੱਲੀ ਨੀ ਕਿਉਂਕਿ ਸ਼ੁਰੂ ਤੋਂ ਹੀ ਗਿਆਨੀ ਨਾਂ ਨਾਲ ਜੁੜਿਆ ਹੋਇਆ ਸੀ ਨਾ। ਇਸ ਤਰ੍ਹਾਂ ਭਾਈ ਜੋਧ ਸਿੰਘ ਹੋਰਾਂ ਦੇ ਨਾਲ ਭਾਈ ਜੁੜਿਆ ਸੀ, ਤੇ ਉਹ ਡਾਕਟਰ ਭਾਈ ਜੋਧ ਸਿੰਘ, ਡਾਕਟਰ ਭਾਈ ਵੀਰ ਸਿੰਘ।
ਉਹ ਤਾਂ ਗਿਆਨੀ ਜੈਲ ਸਿੰਘ ਦਾ ਤਾਂ ਚੁਟਕਲਾ ਵੀ ਬਣਿਆ ਸੀ ਨਾ ਉਦੋਂ ਜਦੋਂ ਇੰਦਰਾ ਗਾਂਧੀ ਨੇ ਉਹਨੂੰ ਬਣਾਇਆ ਪ੍ਰੈਜ਼ੀਡੈਂਟ, ਤੇ ਉਹ ਜਿੱਤ ਕੇ ਆਈ ਤਾਂ ਚੁਟਕਲਾ ਬਣਿਆ ਸੀ ਕਹਿੰਦੇ ਵੀ, ਕਿਉਂਕਿ ਉਹ ਗਿਆਨੀ ਜੀ ਆਪਣੇ ਗਿਆਨੀ ਜੈਲ ਸਿੰਘ ਤਰਖਾਣ ਭਾਈਚਾਰੇ 'ਚੋਂ ਸੀ,
ਅਤੇ
ਉਹ ਆ ਕੇ ਉਹਨੂੰ ਕਹਿੰਦੀ, ਕਿਉਂਕਿ ਉਹ ਮਤਲਬ ਧੱਕੇ ਨਾਲ ਹੀ ਤਕਰੀਬਨ ਇੰਸਟਾਲਡ ਲੀਡਰ ਬਣਿਆ ਸੀ ਅਕਾਲੀਆਂ 'ਚੋਂ ਟੁੱਟ ਕੇ, ਤੁਹਾਨੂੰ ਜ਼ਿਆਦਾ ਪਤਾ ਮੇਰੇ ਨਾਲੋਂ।
ਬਿਲਕੁਲ,
ਠੀਕ ਹੈ। ਕਾਂਗਰਸ ਨੇ ਇੱਕ ਤਰ੍ਹਾਂ ਨਾਲ ਬਾਏ ਕੀਤਾ ਸੀ, ਉਹਨੂੰ ਖਰੀਦਿਆ ਹੀ ਸੀਗਾ। ਅਤੇ ਉਹ ਇੰਦਰਾ ਗਾਂਧੀ ਆ ਕੇ ਕਹਿੰਦੀ, ਗਿਆਨੀ ਜੀ ਹੁਣ ਮੈਂ ਇਲੈਕਸ਼ਨ ਜਿੱਤ ਗਈ ਹਾਂ, ਕਹਿੰਦਾ ਜੀ ਬਹੁਤ ਬਹੁਤ ਵਧਾਈਆਂ, ਅਤੇ ਹੁਣ ਆਪਾਂ ਕੀ ਕਰਨਾ? ਕਹਿੰਦਾ ਪਹਿਲਾਂ ਤਾਂ ਹੁਣ ਆਪਾਂ ਕੈਬਨਿਟ ਬਣਾਉਣੀ ਆ।
ਅੱਛਾ,
ਕਹਿੰਦਾ ਜੀ ਅੱਛਾ ਕੋਈ ਗੱਲ ਨਹੀਂ ਜੀ, ਲੱਕੜ ਅਤੇ ਮੇਖਾਂ ਲਿਆ ਦਿਓ ਆਪਾਂ ਬਣਾ ਦਾਂਗੇ।
ਉਹਨੂੰ ਨਾ ਕੋਈ ਉਹਦਾ ਉਹ ਵੀ ਚੁਟਕਲਾ ਹੀ ਆ ਕਹਿ ਲਓ ਕਿ, ਮੈਂ ਕਿਹਾ ਸੱਚੀ ਗੱਲ ਵੀ ਆ। ਤੇ ਉਹ ਕੋਈ ਕਹਿੰਦੇ ਜਦੋਂ ਚੀਫ ਮਿਨਿਸਟਰ ਸੀ ਅੰਦਰ, ਉਹ ਆਪਣਾ ਚੀਫ ਮਿਨਿਸਟਰ ਦਫ਼ਤਰ ਚ ਬੈਠਾ ਸੀ, ਤੇ ਬਾਹਰ ਚਪੜਾਸੀ ਸੀਗਾ, ਚਪੜਾਸੀ ਸੀਗੇ ਜੱਟ ਭਾਈਚਾਰੇ ਚੋਂ, ਤੇ ਉਹਦਾ ਕੋਈ ਤਨੀ ਮਿੱਤਰ ਆਇਆ ਗਿਆਨੀ ਜੈਲ ਸਿੰਘ ਨੂੰ ਮਿਲਣ ਵਾਸਤੇ, ਤੇ ਅੰਦਰ ਉਹ ਗਿਆਨੀ ਜੈਲ ਸਿੰਘ ਉਹਨੂੰ ਕਹਿੰਦਾ ਤੇ ਉਹ ਕਹਿੰਦਾ ਇਹਨਾਂ ਦੀ ਨਾ ਜੱਟਾਂ ਦੀ ਧੌਣ ਚ ਐਸਾ ਕਿੱਲਾ ਅੜ ਕੇ ਆਈ ਵੀ ਮੈਂ ਚੀਫ ਮਿਨਿਸਟਰ ਆ, ਤੇ ਆ ਜਿਹੜਾ ਬਾਹਰ ਬੈਠਾ ਨਾ ਮੇਰਾ ਚਪੜਾਸੀ, ਇਹ ਮੈਨੂੰ ਗੋਲੀ ਘਾੜੀ ਕਹਿੰਦਾ।
ਇਹ ਤਾਂ ਮਤਲਬ ਉਸ ਵੇਲੇ ਬੜਾ ਫੇਮਸ ਹੋਇਆ ਸੀਗਾ ਇਹ ਚੁਟਕਲਾ। ਤੇ ਖੈਰ
ਹੋਰ ਵੀ ਬੜੇ ਬੜੇ ਚੁਟਕਲੇ ਪਾਰਟੀ ਦੇ ਵਿੱਚ, ਗਿਆਨੀ ਜੈਲ ਸਿੰਘ ਨੇ ਕਹਿੰਦੇ ਨੇ ਕੱਪ ਬੂਦਾ ਟੇਢਾ ਕਰਕੇ ਰੱਖਤਾ ਆਪਣੀ ਪਲੇਟ ਚ,
ਹਾਂਜੀ,
ਤੇ ਬੀਬੀ ਨੇ ਉਹਨੂੰ ਕਿਹਾ ਵੀ ਤੂੰ ਗਿਆਨੀ ਜੀ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ, ਲੋਕੀ ਚੰਗਾ ਕਹਿੰਦੇ ਵੀ ਤੁਸੀਂ ਕਿਵੇਂ ਕਰਨਾ? ਕਹਿੰਦੇ ਜੇ ਤੇ ਚਾਹ ਹੋਰ ਲੈਣੀ ਹੋਵੇ ਤੇ ਕੱਪ ਸਿੱਧਾ ਰੱਖੀਦਾ ਪਲੇਟ ਚ, ਜੇ ਨਾ ਲੈਣੀ ਹੋਵੇ ਤੇ ਫਿਰ ਮੂਧਾ ਮਾਰੀਦਾ। ਕਹਿੰਦਾ ਮੈਂ ਇਸੇ ਕਰਕੇ ਟੇਢਾ ਕਰਕੇ ਰੱਖਿਆ ਵੀ ਜੇ ਕੋਈ ਹੈਗੀ ਹੋਰ ਦੇ ਦਿਓ, ਨਹੀਂ ਦੇ ਦੇਣੇ
ਜੇ ਵਾਧੂ ਆ ਪਤੀਲੇ ਚ ਦੇ ਦਿਓ ਅੱਧਾ ਕੱਪ।
ਇਹ ਜੀ ਪ੍ਰਿੰਸੀਪਲ ਗੰਗਾ ਸਿੰਘ ਵੇਲੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦਾਖਲ ਹੋਏ ਸਨ ਗਿਆਨੀ ਜੀ, ਉਦੋਂ ਤੋਂ ਹੀ ਫਿਰ ਸ਼੍ਰੋਮਣੀ ਕਮੇਟੀ ਚ ਪ੍ਰਚਾਰਕ ਲੱਗੇ, ਤੇ ਉਦੋਂ ਦਾ ਹੀ ਇਹਨਾਂ ਦਾ ਨਾ ਨਾਂ ਨਾਲ ਗਿਆਨੀ ਜੁੜ ਗਿਆ। ਤੇ ਫਿਰ ਫਰੀਦਕੋਟ ਰਿਆਸਤ ਸੀ ਨਾ ਇਹਨਾਂ ਦਾ ਸੰਧਵਾਂ ਪਿੰਡ, ਤੇ ਫਰੀਦਕੋਟ ਦੇ ਰਾਜੇ ਦੇ ਖਿਲਾਫ ਕਾਂਗਰਸ ਦੀ ਅਗਵਾਈ ਹੇਠਾਂ ਸੀ, ਤੇ ਆਪਣਾ ਉਦੋਂ ਇਕੱਠੇ ਹੀ ਚੱਲਦੇ ਸੀ ਨਾ ਦੇਸ਼ ਦੀ ਆਜ਼ਾਦੀ ਲਈ, ਅਕਾਲੀ ਤੇ ਰਿਆਸਤੀ, ਅਕਾਲੀ ਦਲ ਤੇ ਕਾਂਗਰਸ। ਤੇ ਇਹ ਫਿਰ ਇਹਦਾ ਸਿਆਸਤ ਵੱਲ ਝੁਕਾ ਗਿਆ, ਪ੍ਰਚਾਰਕਾਂ ਦਾ ਆਮ ਤੌਰ ਤੇ ਸਿਆਸਤ ਵੱਲ ਝੁਕਾ ਹੋ ਹੀ ਜਾਂਦਾ ਆ, ਮਤਲਬ ਆਮ ਤੌਰ ਤੇ ਨਹੀਂ, ਆਮ ਤੌਰ ਤੋਂ ਵੀ ਵੱਧ ਹੋ ਜਾਂਦਾ ਹੈ। ਤੇ ਉੱਥੇ ਫਿਰ ਇਹਨੇ ਐਜੀਟੇਸ਼ਨ ਦੇ ਵਿੱਚ ਮੋਹਰਾ ਹਿੱਸਾ ਲਿਆ, ਜਲਾਵਤਨ ਸਰਕਾਰ ਬਣਾਈ, ਉਹਦਾ ਇਹ ਪ੍ਰਧਾਨ ਮੰਤਰੀ ਬਣਿਆ ਤੇ ਰਾਜੇ ਦੇ ਖਿਲਾਫ, ਤੇ ਰਾਜੇ ਨੇ ਇਹਨੂੰ ਨਾ ਜੀਪ ਦੇ ਪਿੱਛੇ ਬੰਨ ਕੇ ਤੇ ਧੂਇਆ ਸੀਗਾ।
ਅੱਛਾ,
ਫਰੀਦਕੋਟ ਦੀਆਂ ਗਲੀਆਂ ਦੇ ਵਿੱਚ ਉਹਦੇ ਪਿੱਛੇ ਮੋਹਰਾਂ ਦੇ ਵਿੱਚ ਦਾਲ ਦਾਗ ਪਏ ਹੋਏ ਸੀ। ਇਹਦਾ ਇੱਕ ਭਤੀਜਾ ਸਾਡੇ ਵੇਲੇ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦਾਖਲ ਹੋਣ ਆਇਆ ਸੀਗਾ, ਦਾਖਲ ਹੋਇਆ ਸੀ, ਤੇ ਉਹਦੇ ਉਹਨੂੰ ਇਹ ਮਿਲਣ ਵਾਸਤੇ ਆਇਆ ਸੀ, ਉਦੋਂ ਇਹਨੇ ਦੱਸੀਆਂ ਗੱਲਾਂ। ਤੇ ਵੇਖੋ ਜੀ, 5 ਸਾਲ ਡਟ ਕੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਛਿਪ ਕੀਤੀ ਹੈ, ਫਿਰ ਯਾਨੀ ਅਣਕਿਆਸੀ ਵੀ ਸਾਰੇ ਹਿੰਦੁਸਤਾਨ ਦਾ ਹੋਮ ਮਿਨਿਸਟਰ, ਹਾਂਜੀ, ਤੇ ਫਿਰ ਬੀਬੀ ਨੇ ਅੱਕੀ ਹੋਈ ਸੀ, ਉਹਨੇ ਅਕਾਲੀਆਂ ਦੀ ਖੁੰਬ ਠੱਪਣੀ ਸੀ, ਤੇ ਖੁੰਭ ਠੱਪਣ ਤੇ ਉਹ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਸੀ ਤੇ ਉਹਦਾ ਸਿੱਖਾਂ ਤੇ ਅਸਰ ਹੋਣਾ ਸੀ, ਉਹ ਅਸਰ ਦੁਨੀਆਂ ਤੋਂ ਘਟਾਉਣ ਲਈ ਸਿੱਖ ਗਿਆਨੀ ਜ਼ੈਲ ਸਿੰਘ ਖਾਲਸਾ, ਬਾਬੇ ਸੰਤਾ ਸਿੰਘ ਨੇ ਉਹਨੂੰ ਖਾਲਸੇ ਦਾ ਖਿਤਾਬ ਦਿੱਤਾ ਸੀ, ਇਹਨੇ ਉਹਨੂੰ ਕਾਰ ਲੈ ਕੇ ਦਿੱਤੀ। ਉਹ ਕਹਿੰਦੇ ਪੈਟਰੋਲ ਕੌਣ ਪਾਊਗਾ, ਫਿਰ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਡਾਕਟਰ ਇੰਦਰਜੀਤ ਸਿੰਘ ਦੀ ਡਿਊਟੀ ਲਾਈ ਵੀ ਪੈਟਰੋਲ ਦਾ ਖਰਚ ਤੂੰ ਦੇਣਾ,
ਪੰਜਾਬ ਐਂਡ ਸਿੰਧ ਬੈਂਕ ਨੇ ਦੇਣਾ। ਠੀਕ,
ਉਹਨੇ ਫਿਰ ਉਹ ਖਾਲਸੇ ਦਾ ਖਿਤਾਬ ਦਿੱਤੇ ਵੀ ਸੋ ਗਿਆਨੀ ਜ਼ੈਲ ਸਿੰਘ ਖਾਲਸਾ ਸਿੱਖਾਂ ਦਾ ਸਾਬਕਾ ਪ੍ਰਚਾਰਕ, ਧਰਮ ਪ੍ਰਚਾਰਕ, ਗ੍ਰੰਥੀ ਦੀ ਸੇਵਾ ਕਰਦਾ ਰਿਹਾ, ਉਹਨੂੰ ਰਾਸ਼ਟਰਪਤੀ ਬਣਾਇਆ ਵੀ ਹੈਡ ਆਫ ਦੀ ਸਟੇਟ ਦੇ ਉੱਥੇ ਸਿੱਖ ਬੈਠਾ, ਸਿੱਖਾਂ ਨਾਲ ਸਰਕਾਰ ਕਿਵੇਂ ਜ਼ੁਲਮ ਕਰ ਸਕਦੀ ਹੈ। ਸੋ ਚਲੋ ਇਸ ਤਰ੍ਹਾਂ ਚੱਲਦੀਆਂ ਇਹ ਗੱਲਾਂ, ਗੱਲਾਂ ਚੋ ਢਾਡੀ ਸਿੰਘ ਕਹਿੰਦੇ ਨੇ ਹਾਂ ਵੀ ਹਾਂ ਗੱਲਾਂ ਤੁਰੀਆਂ ਜਾਂ ਇਹ ਤੇ ਮੁੱਕਣੀਆਂ ਹੀ ਨੀ ਗੀਆਂ।
ਇਹ ਤੋਂ ਪਹਿਲਾਂ ਕਿ ਆਪਾਂ ਜਿਹੜੀ ਹੋਰ ਗੱਲ ਕਰਨੀ ਆ, ਆਪਾਂ ਆਪਣੇ ਸਰੋਤਿਆਂ ਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਨਾ, ਕਿਉਂਕਿ ਉਹ ਵੀ ਬਹੁਤ ਮੈਸੇਜ ਭੇਜ ਰਹੇ ਨੇ, ਉਹਨਾਂ ਦਾ ਵੀ ਸਵਾਗਤ ਕਰਨਾ ਆ। ਸੋਹੀ ਸਾਹਿਬ ਕਹਿੰਦੇ ਹੁਣ ਮੈਂ ਗੱਡੀ ਚਲਾਉਣ ਲੱਗ ਪਿਆ ਤੇ ਨਾਲ ਸੁਣ ਵੀ ਰਿਹਾ ਤੇ ਹੱਸ ਵੀ ਰਹੇ ਨੇ, ਕਹਿੰਦੇ ਗਿਆਨੀ ਜੀ ਦੇ ਕੰਪਿਊਟਰ ਨੂੰ ਤੇਲ ਦੇਣ ਵਾਲਾ। ਬਿਲਕੁਲ ਤੇਲ ਦੇਣ ਵਾਲਾ ਜੀ, ਤੇ ਤੁਸੀਂ ਇਹਦੀ ਸਰਵਿਸ ਕਰਾਓ ਜਾ ਕੇ ਸਿੰਘ ਮਕੈਨੀਕਲ ਤੋਂ, ਤੇ ਇਹਨੂੰ ਚੰਗੀ ਤਰ੍ਹਾਂ ਸੈੱਟ ਕਰੋ। ਤੇ ਉੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਭੁਪਿੰਦਰ ਜੰਡੂ ਜੁੜੇ ਨੇ ਬਰਨਾਲੇ ਵਾਲੇ ਕੁਇਕਰ ਸੇਲ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇੱਕ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਭੁਪਿੰਦਰ ਸਿੰਘ ਭੁੱਲਰ ਐਡਲੇਟ ਤੋਂ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਟਸਐਪ ਨਵਾਂ ਚੱਲ ਪਿਆ ਆ, ਹਰਮਨ ਰੇਡੀ ਦਾ ਉਹਦਾ ਨੰਬਰ ਭੇਜ ਦਿੱਤਾ ਸਭ ਨੂੰ। ਮਨਪ੍ਰੀਤ ਦੁੱਲਤ ਵੀ ਸਾਡੇ ਨਾਲ ਜੁੜੇ ਨੇ, ਤੇ ਉਹ ਵੀ ਫਤਿਹ ਬੁਲਾ ਰਹੇ ਨੇ ਸਭ ਨੂੰ, ਤੇ ਨੰਬਰ ਉਹਨਾਂ ਨੂੰ ਵੀ ਨਵਾਂ ਉਹਨੇ ਮੰਗਿਆ ਸੀ ਉਹ ਭੇਜ ਦਿੱਤਾ ਆ। ਹੋਰ ਬਹੁਤ ਸਾਰੇ ਸਰੋਤੇ ਜੁੜ ਰਹੇ ਨੇ। ਇੱਕ ਵਾਰੀ ਮੈਂ ਫਿਰ ਸਾਰੇ ਸਰੋਤਿਆਂ ਨੂੰ ਰਿਮਾਇੰਡ ਕਰਾ ਦੇਵਾਂ ਕਿ ਮੇਰਾ ਪਰਸਨਲ ਵਟਸਐਪ ਵੀ ਚੱਲ ਰਿਹਾ, ਪਰਸਨਲ ਮੈਸੰਜਰ ਵੀ ਫੇਸਬੁੱਕ ਦਾ ਸਾਡਾ ਚੱਲ ਰਿਹਾ ਮੇਰਾ, ਅਤੇ ਟੈਲੀਗ੍ਰਾਮ ਦਾ ਚੈਨਲ ਹੈਗਾ ਹੀ ਆ ਹਰਮਨ ਰੇਡੀਓ ਦਾ, ਈਮੇਲ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕੋਮ ਹੈਗੀ ਆ, ਅਤੇ ਹਰਮਨ ਰੇਡੀਓ ਦਾ ਇੱਕ ਨਵਾਂ ਵਟਸਐਪ ਨੰਬਰ ਵੀ ਚੱਲ ਪਿਆ ਆ।
ਮੇਰੇ
ਕੋ ਪਹੁੰਚ ਗਈ ਸੀ ਈਮੇਲ, ਪਰ ਉਹ ਕਈ ਵਾਰੀ ਮੇਰੀ ਉਹ ਪਰਸਨਲ ਈਮੇਲ ਹੁੰਦੀ ਆ। ਹੁਣ 6 ਚੈਨਲ ਇਸ ਵੇਲੇ ਮੇਰੇ ਕੋਲ ਕਮਿਊਨੀਕੇਸ਼ਨ ਦੇ, ਕਈ ਵਾਰੀ ਸਾਰੇ ਦੇਖ ਨਹੀਂ ਹੁੰਦੇ, ਪਰ ਮੈਂ ਕੋਸ਼ਿਸ਼ ਕਰ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਕਿ ਵਟਸਐਪ ਜਾਂ ਟੈਲੀਗ੍ਰਾਮ ਦੇ ਦੋ ਹੀ ਚੈਨਲ ਆਪਾਂ ਖੋਲਿਆ ਕਰੀਏ, ਕਿਉਂਕਿ ਕਈ ਵਾਰੀ ਫਿਰ ਮੈਸੇਜ ਨਹੀਂ ਪੜ੍ਹ ਹੁੰਦਾ ਤਾਂ ਜਿਹੜੇ ਸਾਡੇ ਸਰੋਤੇ ਆ ਨਾ ਉਹਨਾਂ ਨੂੰ ਇੱਦਾਂ ਲੱਗਦਾ ਵੀ ਸਾਡਾ ਮੈਸੇਜ ਨਹੀਂ ਜਾਣ ਕੇ ਨਹੀਂ ਪੜ੍ਹਿਆ ਜਾ ਕੇ, ਮਤਲਬ ਮੈਂ ਇਹ ਟਰਾਈ ਕਰਦਾ ਨਾ ਵੀ ਹਰ ਮੈਸੇਜ ਪੜ੍ਹੀਏ ਔਰ ਉਹਦਾ ਆਪਾਂ ਜਵਾਬ ਦੇਈਏ, ਔਰ ਕਿਉਂਕਿ ਦਿਲ ਵਾਲੀ ਗੱਲ ਹੀ ਕਰਨਾ ਚਾਹੁੰਦਾ ਹੁੰਦਾ ਕੋਈ ਨਾ ਕੋਈ। ਤੇ ਤਾਂ ਜੀ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ, ਕੱਲ੍ਹ ਵੀ ਮੈਨੂੰ ਦੋ ਫੋਨ ਆਏ ਕੁਦਰਤੀ, ਅਤੇ ਮੈਂ ਅੱਗੇ ਵੀ ਰੇਡੀਓ 'ਤੇ ਕਹਿੰਦਾ ਹੁੰਦਾ ਕਿ ਅਗਰ ਨਾ ਜੇ ਤੁਹਾਨੂੰ ਲੱਗਦਾ ਆਪਣੇ ਸਰੋਤਿਆਂ ਨੂੰ ਕਿਸੇ ਨੂੰ ਵੀ ਪਿਓ ਸੈਡ ਫੀਲ ਕਰ ਰਹੇ ਨੇ, ਉਦਾਸ ਫੀਲ ਕਰ ਰਹੇ ਨੇ, ਤਾਂ ਮੈਂ ਉਹਨਾਂ ਨੂੰ ਇਹੀ ਉਤਸ਼ਾਹਿਤ ਕਰਦਾ ਹੁੰਦਾ ਕਿ ਆਪਣੇ ਕਿਸੇ ਮਿੱਤਰ ਨੂੰ ਫੋਨ ਲਾ ਲਓ,
ਠੀਕ ਹੈ,
ਗੱਲ ਕਰ ਲਓ। ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਮਿੱਤਰ ਕੋਈ ਉਦਾਸੀ ਜਾਂ ਡਿਪਰੈਸ਼ਨ ਦੇ ਵਿੱਚੋਂ ਨਿਕਲ ਰਿਹਾ ਜਾਂ ਮਾੜੇ ਦੌਰ 'ਚੋਂ ਨਿਕਲ ਰਿਹਾ, ਤਾਂ ਸਾਡਾ ਫਰਜ਼ ਬਣਦਾ ਉਹਨੂੰ ਕਾਲ ਕਰਨ ਦਾ,
ਬਿਲਕੁਲ,
ਉਹਦਾ ਹਾਲ ਚਾਲ ਪੁੱਛਣ ਦਾ, ਉਹਦੇ ਦੂਜਾ ਨਹੀਂ ਆਰਾ ਨਹੀਂ ਲਾਉਣੀ ਆਪਾਂ, ਹਾਲ ਪੇ ਤੂੰ ਠੀਕ ਹੈ, ਤੈਨੂੰ ਕੋਈ ਹੈਲਪ ਦੀ ਲੋੜ ਤਾਂ ਨਹੀਂ। ਅਤੇ ਮੈਂ ਅਕਸਰ ਕਹਿੰਦਾ ਹੁੰਦਾ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ, ਰਿਸ਼ਤੇਦਾਰ ਨਾਲ, ਮਿੱਤਰ ਦੋਸਤ ਨਾਲ ਤੁਸੀਂ ਸੰਗਦੇ ਹੋ ਜਾਂ ਤੁਹਾਡੇ ਲੱਗਦਾ ਵੀ ਤੁਹਾਡੀ ਗੱਲ ਲੀਕ ਹੋ ਜਾਣੀ ਆ, ਤਾਂ ਤੁਸੀਂ ਕਿਸੇ ਹੋਰ ਨੂੰ ਵੀ ਕਰ ਸਕਦੇ ਹਾਂ ਕਾਲ, ਪ੍ਰੋਫੈਸ਼ਨਲ ਸੇਵਾ ਵੀ ਲੈ ਸਕਦੇ ਹਾਂ, $60 ਲੱਗਦੇ ਨੇ, ਤੁਸੀਂ ਕਾਉਂਸਲਿੰਗ ਵੀ ਕਰਵਾ ਸਕਦੇ ਹੋ। ਅਤੇ ਕੱਲ੍ਹ ਹੀ ਮੈਨੂੰ ਦੋ ਫੋਨ ਇਹੋ ਜਿਹੇ ਆਏ ਵੀ ਮੈਂ ਜਾਣਦਾ ਨਹੀਂ ਸੀਗਾ, ਪਰ ਉਹਨਾਂ ਨੇ ਮਦਦ ਮੰਗੀ ਅਤੇ ਮੈਂ ਉਹਨਾਂ ਨੂੰ ਹੈਲਪ ਕੀਤੀ, ਚਲੋ ਮੈਂ ਤਾਂ ਗੱਲਾਂ ਹੀ ਕਰ ਸਕਦਾ ਆਪਾਂ ਕੀਤੀ ਆ, ਅਤੇ ਉਹ ਸੋਲਵ ਹੋ ਜਾਂਦੀ ਹੈ ਇੱਦਾਂ ਪ੍ਰੋਬਲਮ, ਐਡੀ ਗੱਲ ਨਹੀਂ ਹੈਗੀ। ਅਤੇ ਇਸ ਕਰਕੇ ਮੈਂ ਬੜਾ ਮਤਲਬ ਹੁੰਦਾ ਵੀ ਹਰ ਮੈਸੇਜ ਜਿਹੜਾ ਆਪਾਂ ਪੜ੍ਹੀਏ। ਲਜਵਿੰਦਰ ਸਿੰਘ ਵੀ ਆ ਗਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਰਬੱਤ ਦਾ ਭਲਾ ਮੰਗਦੇ ਨੇ ਮੈਲਬਨ ਤੋਂ। ਤਾਂ ਜੀ ਹੁਣ ਆਪਾਂ ਗੱਲ ਕਰਨੀ ਆ ਕਿ ਜਸਵੀਰ ਸਿੰਘ ਕਾਲਕਟ ਅਕਾਲ ਚਲਾਣਾ ਕਰ ਗਏ ਹੈ ਨਾ, ਅਤੇ ਆਪਣੇ ਅਜੈਬ ਸਿੱਧੂ ਵੀ ਅਕਾਲ ਚਲਾਣਾ ਕਰ ਗਏ, ਪੁਰਾਣੇ ਥੰਮ ਨੇ ਇਹ ਸਿਡਨੀ ਦੇ ਵਿੱਚ, ਅਤੇ ਪਲੀਜ਼ ਇਹਨਾਂ ਬਾਰੇ ਥੋੜ੍ਹਾ ਥੋੜ੍ਹਾ ਸਾਡੇ ਸਰੋਤਿਆਂ ਨੂੰ ਦੱਸੋ ਕਿ ਇਹਨਾਂ ਦੀ ਸ਼ਖਸੀਅਤ ਬਾਰੇ, ਇਹਨਾਂ ਦੇ ਜੀਵਨ ਬਾਰੇ, ਅਤੇ ਇੱਕ ਤਰ੍ਹਾਂ ਨਾਲ ਸ਼ਰਧਾਂਜਲੀ ਆ ਸਾਡੇ ਵੱਲੋਂ ਸਾਰੇ ਪਰਿਵਾਰ ਨੂੰ, ਹੈ ਨਾ, ਅਤੇ ਉਹਨਾਂ ਨੂੰ ਵੀ ਆਪਾਂ ਉਹਨਾਂ ਦੇ ਜੀਵਨ ਬਾਰੇ ਸਾਨੂੰ ਥੋੜ੍ਹੀ ਸਾਂਝ ਪਾਓ, ਤੁਸੀਂ ਬਿਹਤਰ ਜਾਣਦੇ ਹੋ ਉਹਨਾਂ ਦੇ, ਸਮਕਾਲੀ ਹੋ।
ਹਾਂਜੀ, ਇਹ ਸਰਦਾਰ ਜਸਬੀਰ ਸਿੰਘ ਕਾਲਕੰਠ ਚੜ੍ਹਦੀ ਕਲਾ ਵਾਲੇ ਸਿੰਘ ਸਨ
ਜੀ,
ਅਤੇ ਇਹ ਕੌਮੀ ਧਾਰਮਿਕ ਖੇਡਾਂ ਦੇ ਵਿੱਚ ਜਿੱਥੇ ਵੀ ਕਿਤੇ ਆਪਣਾ ਤਨ ਮਨ ਅਤੇ ਧਨ ਦੇ ਨਾਲ ਅਤੇ ਹਿੱਸਾ ਪਾਉਂਦੇ ਰਹੇ। ਪਹਿਲਾਂ ਨਿਊਜ਼ੀਲੈਂਡ ਰਹੇ ਨੇ, ਉੱਥੇ ਗੁਰੂ ਘਰ ਉਸਾਰਨ ਵਿੱਚ, ਅਤੇ ਉਹਨੂੰ ਗੁਰਮਤ ਅਤੇ ਰਹਿਤ ਮਰਿਆਦਾ ਅਨੁਸਾਰ, ਗੁਰਸਿੱਖੀ ਅਸੂਲਾਂ ਦੇ ਅਨੁਸਾਰ ਉਹਦਾ ਪ੍ਰਬੰਧ ਚਲਾਉਣ ਲਈ ਵੀ ਜਿੰਨਾ ਚਿਰ ਉੱਥੇ ਰਹੇ ਨੇ, ਇਹ ਮੋਹਰੀ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਰਹੇ। ਉੱਥੋਂ ਫਿਰ ਗ੍ਰਿਫਤ ਆ ਗਏ, ਗ੍ਰਿਫਤ ਵੀ ਗੁਰੂ ਘਰ ਦੇ ਵਿੱਚ ਹਰ ਪ੍ਰਕਾਰ ਦੀ ਸੇਵਾ ਕਰਦੇ ਰਹੇ। ਆ ਜਿਹੜੀਆਂ ਉੱਥੋਂ ਦੀਆਂ ਖੇਡਾਂ, ਜਿਹੜੀਆਂ ਆਪਣਾ ਸ਼ਹੀਦੀ ਟੂਰਨਾਮੈਂਟ ਹੁੰਦੇ ਨੇ, ਉਹਦੇ ਵਿੱਚ ਵੀ ਮੋਹਰੀ ਹੋ ਕੇ ਹਿੱਸਾ ਪਾਉਂਦੇ ਰਹੇ। ਫਿਰ ਇਹਨਾਂ ਨੇ ਉੱਥੇ ਫਾਰਮ ਆਪਣੇ ਜਿਹੜੇ ਖਰੀਦੇ ਸੀ, ਦੋ ਬੱਚੇ, ਉਹ ਦੋ ਫਾਰਮ ਖਰੀਦੇ ਸੀ ਤਾਂ ਕਿ ਕੱਲ੍ਹ ਨੂੰ ਝਗੜਾ ਨਾ ਹੋਵੇ ਭਰਾਵਾਂ 'ਚ, ਅਤੇ ਪਰ ਉਹ ਵੇਚ ਕੇ ਫਿਰ ਇੱਥੇ ਆ ਗਏ, ਅਤੇ ਇੱਥੇ ਇਹਨਾਂ ਦਾ ਬਿਜ਼ਨਸ ਚੱਲਦਾ ਆ ਆਪਣਾ ਓਬਰਾਉਨ ਵੀ, ਅਤੇ ਇੱਥੇ ਨੇ ਮਾਊਂਟ ਰੂਟ ਵਿੱਚ ਵੀ, ਅਤੇ ਗੁਰੂ ਘਰ ਦੇ ਨੇੜੇ ਗਲੈਨਵੁੱਡ ਦੇ ਵਿੱਚ ਹੀ ਇਹਨਾਂ ਨੇ ਆਪਣਾ ਘਰ ਲਿਆ ਸੀ, ਉੱਥੇ ਰਹਿ ਰਹੇ ਸੀਗੇ। ਅਤੇ ਹਰ ਵੇਲੇ ਪਿੰਡ ਦੇ ਵਿੱਚ ਵੀ ਇਹਨਾਂ ਨੇ ਆਪਣਾ ਜ਼ਮੀਨ ਜਿਹੜੀ ਸੀ ਉਹ ਸੰਤ ਸੇਵਾ ਸਿੰਘ ਨੂੰ ਕੁਝ ਹਿੱਸਾ ਭੇਟਾ ਕਰ ਦਿੱਤੀ, ਕਿਉਂਕਿ ਉਹਨਾਂ ਨੇ ਸੰਤ ਸੇਵਾ ਸਿੰਘ ਹੋਰਾਂ ਨੇ ਸੋਚਿਆ ਵੀ ਪੰਜਾਬ ਦਾ ਵਾਤਾਵਰਣ ਠੀਕ ਕਰਨ ਲਈ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਵਸ ਦੀ ਯਾਦ ਵਿੱਚ ਪੰਜਾਬ ਦੀ ਧਰਤੀ ਦੇ ਅੰਦਰ ਉਹਨਾਂ ਨੇ 550 ਜੰਗਲ ਉਗਾਉਣੇ ਸੀ।
ਅੱਛਾ,
ਉਹ ਜੰਗਲ ਉਗਾਉਣ ਵਾਸਤੇ ਇਹਨਾਂ ਨੇ ਆਪਣਾ ਹਿੱਸਾ ਪਾਇਆ। ਸ਼੍ਰੋਮਣੀ ਕਮੇਟੀ ਨੇ ਵੀ ਉਹਨਾਂ ਨੂੰ 85 ਥਾਵਾਂ 'ਤੇ ਜਗ੍ਹਾ ਦਿੱਤੀ ਵੀ ਤੁਸੀਂ ਇੱਥੇ ਜੰਗਲ ਉਗਾਓ, ਅਤੇ ਇਹਨਾਂ ਨੇ ਵੀ ਆਪਣੇ ਜ਼ਮੀਨ ਦਾ ਹਿੱਸਾ ਉਹਨਾਂ ਨੂੰ ਭੇਟਾ ਕੀਤਾ, ਅਤੇ ਉੱਥੇ ਉਹ ਜੰਗਲ ਲਗਾ ਰਹੇ ਨੇ। ਯਾਨੀ ਇਸ ਤਰ੍ਹਾਂ ਵਿਚਾਰਾਂ ਧਾਰਮਿਕ ਸੋਚ ਦੇ, ਫਿਰ ਆਪਣਾ ਸਿੱਖਾਂ ਦੇ ਕੌਮੀ ਘਰ ਦੀ ਉਸਾਰੀ ਲਈ ਸਮਝ ਲਓ ਵੀ ਜਿੰਨਾ ਵੀ ਉਹਨਾਂ ਨੇ ਖੁਸ਼ੀ ਮੈਦਾਨੇ ਜੰਗ ਦੇ ਵਿੱਚ ਜਾ ਕੇ ਵੀ ਜੁਝਾਰੂਆਂ ਨੂੰ ਸਹੀ ਸਲਾਹ ਦੇਣੀ, ਅਤੇ ਇਹ ਇਹਨਾਂ ਦਾ ਕੰਮ ਰਿਹਾ ਵਾ। ਭਾਵੇਂ ਕਿ ਮੇਰੇ ਅਤੇ ਇਹਨਾਂ ਦੇ ਵਿਚਾਰ ਵੱਖਰੇ ਵੱਖਰੇ ਵੀ ਸਨ, ਪਰ ਅਸੀਂ ਆਮ ਤੌਰ 'ਤੇ ਹੀ ਇੱਕ ਤਾਂ ਬੜੇ ਟੋਲਰੈਂਟ ਵੀ ਸਨ, ਅਤੇ ਵੇਖਣ ਨੂੰ ਲੱਗਦੇ ਸਨ ਬੜੇ ਗੁੱਸੇ ਵਾਲੇ ਹੋਣਗੇ, ਪਰ ਨਹੀਂ, ਡਿਸਿਪਲਿਨ ਦੇ ਪੱਕੇ ਹੋਣ ਕਰਕੇ ਕਈਆਂ ਨੂੰ ਉਹਨਾਂ ਦਾ ਸਖ਼ਤ ਸੁਭਾਅ ਲੱਗਦਾ ਸੀ। ਪਰ ਵਿਚਾਰਾਂ ਦਾ ਸਾਡਾ ਬਹੁਤ ਸਾਰਾ ਵਖੇਵਾਂ ਹੋਣ ਦੇ ਬਾਵਜੂਦ ਵੀ ਉਹ ਮੇਰੇ ਭਾਸ਼ਣ ਨੁਮਾ ਗੱਲਬਾਤ ਨੂੰ ਬੜੇ ਤਹੱਮਲ ਨਾਲ ਸੁਣਦੇ ਰਹੇ। ਜਿੱਥੇ ਸਾਡਾ ਮਤਭੇਦ ਹੁੰਦਾ ਸੀ ਉੱਥੇ ਉਹਨਾਂ ਉਹ ਵੀ ਦੱਸ ਦੇਣਾ ਯੋਗ ਸ਼ਬਦਾਂ ਦੇ ਵਿੱਚ, ਅਤੇ ਜਿੱਥੇ ਸਹੀ ਗੱਲ ਹੋਣੀ ਉਹਨਾਂ ਨਾਲ ਹੁੰਗਾਰਾ ਭਰਨਾ, ਸਹਿਮਤੀ ਪ੍ਰਗਟਾਉਣੀ। ਤੋ ਮੇਰੇ ਵਾਸਤੇ ਇੱਕ ਨਿੱਜੀ ਮਿੱਤਰ ਦੇ ਰੂਪ ਦੇ ਵਿੱਚ ਵੀ ਬੜਾ ਭਾਰੀ ਘਾਟਾ ਪਿਆ। ਇਹ ਤਿੰਨ ਸੱਟਾਂ ਵੱਜੀਆਂ ਹੈ ਕੁਝ ਮਹੀਨਿਆਂ ਦੇ ਅੰਦਰ ਅੰਦਰ ਹੀ। 1964 ਤੋਂ ਮਿੱਤਰ ਇਨਕਮ ਟੈਕਸ ਕਮਿਸ਼ਨਰ ਰਿਟਾਇਰ ਹੋਏ ਸਰ ਕੁਲਜੀਤ ਸਿੰਘ ਤਰਨ ਤਾਰਨ ਤੋਂ, ਉਹ ਚਾਲੇ ਪਾ ਗਏ। ਫਿਰ ਸਾਡੇ ਸਾਂਝੇ ਮਿੱਤਰ ਸਰਦਾਰ ਕੁਲਦੀਪ ਸਿੰਘ ਐਡਵੋਕੇਟ ਅੰਮ੍ਰਿਤਸਰ, ਉਹ ਚਾਲੇ ਪਾ ਗਏ, ਅਤੇ ਇਹ ਤੀਜੇ ਸੱਜਣ ਸਨ ਜਿਹੜੇ ਇੱਥੇ ਅਸੀਂ 1999 ਤੋਂ, ਮਤਲਬ 89 ਤੋਂ ਜਦੋਂ ਇਹ ਗੁਰੂ ਘਰ ਓਟਾ ਹਾਊਸ ਆਪਣਾ ਔਕਲੈਂਡ ਦੇ ਪ੍ਰਧਾਨਗੀ ਦੀ ਸੇਵਾ ਕਰ ਰਹੇ ਸਨ, ਉਦੋਂ ਤੋਂ ਸਾਡਾ ਮੇਲ ਜੋਲ ਅਤੇ ਮਿੱਤਰਤਾ ਚੱਲਦੀ ਆ ਰਹੀ ਸੀ। ਇਹ ਨਿੱਜੀ ਤੌਰ 'ਤੇ ਜਿੱਥੇ ਉਹਨਾਂ ਦੇ ਪਰਿਵਾਰਕ ਨੂੰ ਅਤੇ ਭਾਈਚਾਰੇ ਨੂੰ ਘਾਟਾ ਪਿਆ, ਨਿੱਜੀ ਤੌਰ 'ਤੇ ਮੈਨੂੰ ਵੀ ਬਹੁਤ ਘਾਟਾ ਪਿਆ ਮਹਿਸੂਸ ਹੁੰਦਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਵਿਛੜੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਹਨਾਂ ਦੇ ਦੋ ਬੱਚੇ ਨੇ, ਹਰਦੀਪ ਸਿੰਘ ਵੱਡਾ ਰਹਿੰਦਾ ਆਪਣਾ ਮੈਲਬਰਨ, ਅਤੇ ਇੱਥੇ ਛੋਟਾ ਉਹਨਾਂ ਦੇ ਨਾਲ ਰਹਿੰਦੇ ਸੀ, ਗਾਂ ਉਹਨਾਂ ਦੇ ਪੋਤਰੇ ਪੋਤਰੀਆਂ, ਅਤੇ ਵਿਸ਼ਾਲ ਪਰਿਵਾਰ ਛੱਡ ਕੇ ਇਸ ਸੰਸਾਰ ਤੋਂ। ਸਾਰੀਆਂ ਪਰਿਵਾਰਕ ਭਾਈਚਾਰਕ ਜ਼ਿੰਮੇਵਾਰੀਆਂ ਇਮਾਨਦਾਰੀ ਦੇ ਨਾਲ, ਤਤਪਰਤਾ ਦੇ ਨਾਲ ਨਿਭਾਉਂਦੇ ਹੋਏ ਉਹ ਸੰਸਾਰ ਤੋਂ ਚੱਲ ਕੀਤਾ। ਇੱਥੇ ਉਹਨਾਂ ਦੇ ਨਾਲ ਹੀ ਉਹਨਾਂ ਦੇ ਨੌਂ ਪੁੱਤ ਪੋਤਰਾ ਅਤੇ ਪੋਤਰੀ ਨਾਲ ਹੀ ਰਹਿੰਦੇ ਸਨ। ਛੋਟਾ ਕਾਕਾ, ਕਾਕਾ ਇੰਦਰਪਾਲ ਸਿੰਘ ਕਾਲਕਟ, ਅਤੇ ਉਹਨਾਂ ਦਾ ਅਜੇ ਪੂਰਾ ਫਾਈਨਲ ਨਹੀਂ ਹੋਇਆ, ਅੱਜ ਕਰਨਗੇ ਵੀ ਸ਼ਾਇਦ, ਮੋਸਟ ਪ੍ਰੋਬਬਲੀ ਆਸ ਹੈ ਕਿ ਅਗਲੇ ਸ਼ੁੱਕਰਵਾਰ ਉਹਨਾਂ ਨੂੰ ਜਗ੍ਹਾ ਮਿਲੇਗੀ ਇੱਥੇ ਸੰਸਕਾਰ ਕਰਨ ਦੀ, ਅਤੇ ਫਿਰ ਉਹਨਾਂ ਦਾ ਜੋ ਧਾਰਮਿਕ ਫੰਕਸ਼ਨ ਆ, ਸਮਾਗਮ ਆ,
ਉਹ ਗੁਰਦੁਆਰਾ ਗਲੈਨਵੁੱਡ ਜਿਹੜਾ ਪੁਰਾਣਾ ਪਾਰਕ ਲਈ ਹੁੰਦਾ ਸੀ ਜਿਹਦਾ ਨਾਂ ਗੁਰਦੁਆਰਾ ਸਿੱਖ ਸੈਂਟਰ ਗਲੈਨਵੁੱਡ ਇੱਥੇ ਹੀ ਹੋਵੇਗਾ ਅਤੇ ਬਾਅਦ ਦੇ ਵਿੱਚ ਸੰਗਤਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੱਸ ਦਿੱਤਾ ਜਾਵੇਗਾ। ਅਤੇ ਸਰਦਾਰ ਆਪਣੇ ਅਜੈਤ ਸਿੰਘ ਸਿੱਧੂ ਕੁਝ ਦਿਨ ਹੋਏ ਚਾਲੇ ਪਾ ਗਏ।
ਹਾਂਜੀ।
ਅਤੇ ਇਹ ਉਹ ਤਿੰਨ ਸ਼ਖਸੀਅਤਾਂ ਸਨ ਕਿ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡੇ ਬਜਟ, ਸਭ ਤੋਂ ਵੱਡੇ ਵਿਸ਼ਾਲ ਵਸੀਲਿਆਂ ਵਾਲਾ ਅਤੇ ਸਭ ਤੋਂ ਵੱਡੀ ਰੌਣਕ ਮੇਲੇ ਵਾਲੀ ਸੰਗਤ ਦਾ ਵਾਲਾ ਜਿਹੜਾ ਗੁਰਦੁਆਰਾ ਸਿੱਖਾਂ ਦਾ ਇੱਕ ਸੈਂਟਰ, ਵਾਕਿਆ ਹੀ ਗੁਰਦੁਆਰਾ ਸਿੱਖ ਸੈਂਟਰ ਗਲੈਨ ਪਾਰਕਲੀ ਤੋਂ ਗਲੈਨਵੁੱਡ, ਕਿਉਂਕਿ ਪਾਰਕਲੀ ਵੱਡਾ ਸਬਰਬ ਸੀ ਉਹਦੇ ਵਿੱਚੋਂ ਕਾਰਵ ਆਊਟ ਕਰਕੇ ਇਹਦਾ ਨਾਂ ਗਲੈਨਵੁੱਡ ਰੱਖਿਆ ਗਿਆ। ਸੋ ਹੁਣ ਗੁਰਦੁਆਰਾ ਸਿੱਖ ਸੈਂਟਰ ਗਲੈਨਵੁੱਡ ਜੋ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਅਗਵਾਈ ਹੇਠਾਂ ਇਹ ਤਿੰਨ ਬੰਦੇ ਮੁਖੀ ਸਨ ਜਿਨ੍ਹਾਂ ਨੇ ਉੱਦਮ ਕਰਕੇ ਇਹ ਇਹਨਾਂ ਵਿਸ਼ਾਲ ਕੌਮੀ ਵਸੀਲਿਆਂ ਦੀ ਸਿਰਜਣਾ ਆਰੰਭ ਦੇ ਵਿੱਚ ਕੀਤੀ। ਡਾਕਟਰ ਗੁਰਚਰਨ ਸਿੰਘ ਸਿੱਧੂ ਅਤੇ ਡਾ ਸਰਦਾਰ ਕਿਰਪਾਲ ਸਿੰਘ ਪੰਨੂ, ਡਾਕਟਰ ਸਾਹਿਬ ਸਿੱਧੂ ਸਾਹਿਬ ਆਪਣਾ ਗੁਰਚਰਨ ਸਿੰਘ ਸਿੱਧੂ ਤੇ ਸਾਇੰਟਿਸਟ ਸਨ ਆਪਣੇ ਮੰਨੇ ਪਰਮੰਨੇ ਆਪਣੇ ਸਮੇਂ ਦੇ, ਕਿਰਪਾਲ ਸਿੰਘ ਪੰਨੂ ਆਰਕੀਟੈਕਟ ਅਤੇ ਇੰਜੀਨੀਅਰ ਸਨ, ਅਤੇ ਇਸੇ ਤਰ੍ਹਾਂ ਹੀ ਇਲੈਕਟ੍ਰਿਕ ਇੰਜੀਨੀਅਰ ਸਨ ਅਜੈਬ ਸਿੰਘ ਸਿੱਧੂ, ਅਤੇ ਤਿੰਨੋਂ ਹੀ ਹੁਣ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਨੇ। ਆਪਣੇ ਆਪਣੇ ਜੋ ਸਵਾਸ ਪਰਮਾਤਮਾ ਨੇ ਦਿੱਤੇ ਸੀ ਉਹਨਾਂ ਦੀ ਸੁਚੱਜੀ ਵਰਤੋਂ ਕਰਦਿਆਂ ਹੋਇਆਂ ਉਸ ਜਿਉਂ ਜਲ ਮੈਂ ਜਲ ਆਏ ਖਟਾਨਾ ਅਤੇ ਪਰਮਾਤਮਾ ਪਰਮ ਆਤਮਾ ਦੇ ਵਿੱਚ ਇਹਨਾਂ ਦੀਆਂ ਆਤਮਾਵਾਂ ਮਿਲ ਗਈਆਂ। ਅਤੇ ਇੱਕ ਕੋਈ ਸਾਡਾ ਨਾ ਸੂਚਨਾ ਸਥਾਨ ਸਾਂਝਾ ਨਹੀਂ ਹੈਗਾ, ਜਿਵੇਂ ਹਰਮਨ ਰੇਡੀਓ ਵੀ ਹੋ ਸਕਦਾ ਆ, ਪਰ ਹਰਮਨ ਰੇਡੀਓ ਲੋਕਾਂ ਨੂੰ ਤਾਂ ਉਹ ਹੀ ਦੱਸੂਗਾ ਜੇ ਅਸੀਂ ਉਹਨਾਂ ਨੂੰ ਦੱਸਾਂਗੇ ਭਾਈ ਆਹ ਕੁਝ ਹੋ ਗਿਆ, ਤਾਂ ਹੀ ਉਹ ਪ੍ਰਸਾਰ ਕਰਨਗੇ ਨਾ। ਅਤੇ ਇਸ ਤਰ੍ਹਾਂ ਨਾ ਬੜਾ ਮੈਂ ਹੁਣ ਇੱਥੇ ਬੈਠਾ, ਬਹੁਤੇ ਸੱਜਣ ਸਮਝ ਲੈਂਦੇ ਨੇ ਵੀ ਮੈਨੂੰ ਤੇ ਪਤਾ ਹੀ ਹੋਣਾ
ਜੀ ਜੀ,
ਉਹ ਮੈਂ ਕੋਈ ਵੀ ਮਾੜੀ ਸੂਚਨਾ ਮੈਨੂੰ ਚੰਗੀ ਵੀ ਹੋਵੇ ਸਭ ਤੋਂ ਲਾਸਟ ਪਰਸਨ ਮੈਂ ਹੁੰਦਾ ਹਾਂ ਜਿਹਨੂੰ ਪਤਾ ਲੱਗਦਾ। ਕੋਈ ਸੱਜਣ ਹਫ਼ਤਿਆਂ ਤੱਕ ਬਿਮਾਰ ਰਹਿੰਦਾ ਉਹਦੀ ਖ਼ਬਰ ਲੈਣ ਨਹੀਂ ਜਾ ਸਕੇ, ਕੋਈ ਸੰਸਕਾਰ ਵੀ ਹੋ ਗਿਆ ਉਹਦਾ, ਧਾਰਮਿਕ ਸਮਾਗਮ ਦਾ ਭੋਗ ਵਖਸ ਵੀ ਪੈ ਗਿਆ, ਕਿਤੇ ਚੱਲਦੇ ਪ੍ਰਸੰਗ ਦੇ ਵਿੱਚ ਫੇਰ ਕਹਿੰਦੇ ਸਾਨੂੰ ਤੇ ਪਤਾ ਸੀ, ਅਸੀਂ ਸਮਝਿਆ ਵੀ ਗਿਆਨੀ ਜੀ ਨੂੰ ਤੇ ਪਤਾ ਹੀ ਹੋਣਾ, ਯਾਨੀ ਲੋਕੀ ਇਹ ਆਸ ਰੱਖਦੇ ਆ ਵੀ ਮੈਨੂੰ ਸਭ ਤੋਂ ਪਹਿਲਾਂ ਪਤਾ ਤੇ ਮੈਂ ਲੋਕਾਂ ਨੂੰ ਦੱਸਾਂ, ਜਾਣਦੇ ਹੋਏ ਵੀ ਮੈਨੂੰ ਨਹੀਂ ਦੱਸਦੇ। ਸੋ ਇਸ ਤਰ੍ਹਾਂ ਕਿਤੇ ਨਾ ਕੋਈ ਸਾਡਾ ਸਾਂਝਾ ਇਹੋ ਜਿਹਾ ਪਲੇਟਫਾਰਮ ਹੈ ਹਰਮਨ ਰੇਡੀਓ ਵੀ ਹੋ ਸਕਦਾ ਆ ਵੀ ਉਹਨੂੰ ਸੂਚਨਾ ਪਹੁੰਚੇ ਵੀ ਲੋਕਾਂ ਨੂੰ ਖੁਸ਼ੀ ਗਮੀ ਕੋਈ ਚੰਗਾ ਮੰਦਾ ਕੋਈ ਕੌਮ ਖਬਰ ਮਿਲਦੀ ਰਹਿਣ ਮਿਲਣ ਦਾ ਕੋਈ ਵਸੀਲਾ ਹੋਣਾ ਚਾਹੀਦਾ। ਇਹ ਸਾਡੇ ਸਿਡਨੀ ਦੇ ਆਸਟ੍ਰੇਲੀਆ ਦੇ ਵਿੱਚ ਇੱਕ ਘਾਟ ਆ, ਇਹਦਾ ਜ਼ਰੂਰ ਤੁਸੀਂ ਲੋਕਾਂ ਨੂੰ ਦੱਸੋ।
ਇਹਦੇ ਬਾਰੇ ਨਾ ਵਿਚਾਰ ਕੀਤੀ ਜਾ ਰਹੀ ਹੈ, ਸਿਸਟਮ ਅਸੀਂ ਬਣਾ ਰਹੇ ਹਾਂ ਇਹੋ ਜਿਹਾ ਕਿ ਕਮਿਊਨਿਟੀ ਅਨਾਊਂਸਮੈਂਟਸ ਜਾਂ ਕੁਛ ਇਹੋ ਜਿਹਾ, ਤੇ ਰੇਡੀਓ ਤੇ ਵੀ ਤੇ ਫੇਸਬੁੱਕ ਤੇ ਵੀ, ਤੇ ਉਹਦੀ ਹੁਣ ਜ਼ਿੰਮੇਵਾਰੀ ਜਿਹੜੀ ਆ ਉਹ ਆਪਾਂ ਸਿਸਟਮ ਤਾਂ ਬਣਾ ਦਾਂਗੇ, ਪਰ ਜਿੱਦਾਂ ਹੁਣ ਸੋਈ ਸਾਹਿਬ ਨੇ ਤੁਹਾਡੀ ਜ਼ਿੰਮੇਵਾਰੀ ਚੱਕ ਲਈ ਆ ਹਨਾ, ਤੇ ਤੁਹਾਨੂੰ ਅਸਿਸਟ ਕਰਨ ਦੀ, ਹੈਲਪ ਕਰਨ ਦੀ, ਚਾਲ ਸਾਹਿਬ ਨੇ ਖਬਰਾਂ ਦੀ ਚੱਕੀ ਹੋਈ ਆ, ਹੋਰ ਵੀ ਉਹਨਾਂ ਨੇ ਡਿਊਟੀ ਲੈ ਲਈ ਆ, ਆਪਣੇ ਹਰਕੀਰਤ ਸਿੰਘ ਹੋਣੀ ਆ ਉਹਨਾਂ ਨੇ ਮੰਜੀ ਸਾਹਿਬ ਦੀ ਕਥਾ ਦੀ ਸੈਟਿੰਗ ਕਰਨ ਦੀ ਲੈ ਲਈ ਜ਼ਿੰਮੇਵਾਰੀ ਹੈ ਨਾ। ਸੋ ਇਸ ਤਰ੍ਹਾਂ ਵੰਡ ਕੇ ਜਿਹੜੀ ਇਹ ਕਮਿਊਨਿਟੀ ਸਰਵਿਸ ਆਪਾਂ ਰੇਡੀਓ ਦੇ ਥਰੂ ਕਰ ਸਕਦੇ ਹਾਂ, ਕਰਾਂਗੇ, ਅਤੇ ਇਸ ਤਰ੍ਹਾਂ ਹੀ ਮੈਨੂੰ ਲੱਗਦਾ ਸੋਹੀ ਸਾਹਿਬ ਨੂੰ ਨਾ ਆਪਾਂ ਦੇ ਦਈਏ ਜ਼ਿੰਮੇਵਾਰੀ, ਜਾਣਕਾਰੀਆਂ ਪਾਉਣ ਦੀ ਕਰਨ ਦੀ ਇੱਕ ਥਾਂ 'ਤੇ, ਤੇ ਉਹ
ਕੀ ਬਾਤ ਹੈ ਜੇ ਉਹ ਲੈ ਸਕਣ ਤੇ ਉਹ ਉਤਸ਼ਾਹੀ ਵੀ ਨੇ ਕੰਪੈਰੀਟਿਵਲੀ ਮੇਰੇ ਮੁਕਾਬਲੇ ਤੇ ਜਵਾਨ ਵੀ ਨੇ,
ਨਹੀਂ ਜਵਾਨ ਵੀ, ਤੇ ਉਹਨਾਂ ਨੇ ਫਿਰ ਇੱਕ ਜਾਣਕਾਰੀ ਵੀ ਭੇਜਤੀ, ਉਹ ਵੀ ਮੈਂ ਹੁਣੇ ਰੇਡੀਓ ਦੇ ਪੇਜ ਤੇ ਸ਼ੇਅਰ ਕਰਕੇ ਹਟਿਆ, ਜਿਹੜਾ ਕੋਰਸ ਚੱਲੇਗਾ 20 ਅਗਸਤ ਤੋਂ ਲੈ ਕੇ 5 ਸਤੰਬਰ ਤੱਕ, ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿੰਦੇ ਆ। ਤੇ ਕੋ ਜਿਹੜੇ ਸਿਡਨੀ ਦੇ ਵਿੱਚ ਰਹਿ ਰਹੇ ਨੇ, ਖਾਸ ਕਰਕੇ ਗੁਰਦੁਆਰਾ ਗਲੈਨਵੁੱਡ ਪਾਰਕਲੀ ਸਾਹਿਬ ਦੇ ਲਾਗੇ ਲਾਗੇ ਲੈ ਰਹੇ ਨੇ, ਤਾਂ ਉਹ ਇਹਦਾ ਪੂਰਾ ਫਾਇਦਾ ਉਠਾ ਰਹੇ ਨੇ, ਉਠਾ ਸਕਦੇ ਨੇ, ਕਿਉਂਕਿ ਗੁਰਦੁਆਰਾ ਸਾਹਿਬ ਵੱਲੋਂ ਇੱਕ ਨਾ ਕੋਰਸ ਛੋਟਾ ਜਿਹਾ ਤਿਆਰ ਕੀਤਾ ਗਿਆ ਹੈ, ਅਤੇ ਮੇਰੇ ਖਿਆਲ ਸਾਰਿਆਂ ਨੂੰ ਇਹ ਕਰ ਲੈਣਾ ਚਾਹੀਦਾ। ਇਹਦਾ ਟਾਈਟਲ ਹੈਗਾ ਲਿਵਿੰਗ ਮਾਈ ਬੈਸਟ ਲਾਈਫ ਕੋਰਸ, ਵੀ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਨਾਲ ਜਿਉਣ ਵਾਲਾ ਮਤਲਬ ਇੱਕ ਲੈਸਨ ਹਨਾ।
ਅੱਛਾ,
ਹੁਣ ਇਹਦੇ ਵਿੱਚ ਕੀ ਸਿਖਾ ਲਿਆ ਜਾਵੇਗਾ, ਆਪਣੀ ਜਿਹੜੀ ਅੰਦਰੂਨੀ ਜਿਹਨੂੰ ਕਿ ਇਨਰ ਵੈਲ ਬੀਂਗ ਕਹਿੰਦੇ ਨੇ, ਕਿ ਆਪਣੇ ਅੰਦਰ ਦੀ ਜਿਹੜੀ ਸਿਹਤ ਨੂੰ ਸਹੀ ਰੱਖਣਾ, ਮਤਲਬ ਦਿਮਾਗੀ ਸਿਹਤ ਨੂੰ ਰੱਖਣਾ ਜਾਂ ਮਾਨਸਿਕ ਸਿਹਤ ਨੂੰ ਹੈ ਨਾ, ਓਵਰਕਮਿੰਗ ਸਟ੍ਰੈਸ, ਸਟ੍ਰੈਸ ਤੋਂ ਕਿੱਦਾਂ ਛੁਟਕਾਰਾ ਪਾਉਣਾ ਆ, ਤੇ ਜਿਹੜੇ ਸਟ੍ਰੈਸ ਦੇ ਸਿਹਤ ਦੇ ਉੱਤੇ ਕੀ ਅਸਰ ਪੈਂਦੇ ਨੇ ਇਹਦੇ ਬਾਰੇ ਦੱਸੇ ਜਾਣਗੇ, ਤੇ ਇਹਨਾਂ ਨੂੰ ਸਟ੍ਰੈਸ ਨੂੰ ਦੂਰ ਕਰਨ ਦੇ ਨੁਕਤੇ ਦੱਸੇ ਜਾਣਗੇ, ਤੇ ਤਕਰੀਬਨ ਸਾਰੀ ਸਿਹਤ ਦੇ ਬਾਰੇ ਜ਼ਿਕਰ ਕੀਤਾ ਜਾਊਗਾ ਜਿਹਦੇ ਵਿੱਚ ਪੋਜ਼ਿਟਿਵ ਥਿੰਕਿੰਗ ਯਾਨੀ ਕਿ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜਿਊਣ ਅਤੇ ਮੈਡੀਟੇਸ਼ਨ ਯਾਨੀ ਕਿ ਭਗਤੀ ਬੰਦਨਾ ਦੇ ਬਾਰੇ ਵੀ ਦੱਸਿਆ ਜਾਊਗਾ। ਇਹ ਸਾਰਿਆਂ ਦੇ ਲਈ ਖੁੱਲ੍ਹਾ ਹੈ, ਕੋਈ ਵੀ ਇੱਥੇ ਆ ਸਕਦਾ, ਕੋਈ ਇਹਦੀ ਫੀਸ ਨਹੀਂ ਹੈਗੀ। ਇਹ ਟਿਊਜ਼ਡੇ ਅਤੇ ਥਰਸਡੇ ਹੋਏਗਾ, 20 ਅਗਸਤ ਤੋਂ ਲੈ ਕੇ 5 ਸਤੰਬਰ ਯਾਨੀ ਕਿ 15 ਦਿਨ ਚੱਲੇਗਾ, ਯਾਨੀ ਕਿ 2 ਮੰਗਲਵਾਰ ਅਤੇ 2 ਵੀਰਵਾਰ।
ਅੱਛਾ,
ਹਾਂ, 4 ਵਾਰੀ ਇਹ ਹੋਊਗਾ। ਅਤੇ ਇਹ ਮਤਲਬ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਹੋਏਗਾ, ਇਸ ਕਰਕੇ
ਕੰਪਲੈਕਸ ਪਿੱਛੇ ਪੰਜਾਬੀ ਸਕੂਲ ਆ ਨਾ,
ਹਾਂਜੀ,
ਬਾਬਾ ਬੁੱਢਾ ਹਾਲ ਆ, ਪੰਜਾਬੀ ਸਕੂਲ ਆ, ਉੱਥੇ ਚੱਲੂਗਾ।
ਸੋ ਸਿਡਨੀ ਦੇ ਜਿੰਨੇ ਵੀ ਪ੍ਰੋਗਰਾਮ ਸੁਣ ਰਹੇ ਨੇ, ਨੌਜਵਾਨ ਸੁਣ ਰਹੇ ਨੇ ਜਾਂ ਉਹਨਾਂ ਦੇ ਮਾਂ ਬਾਪ ਸੁਣ ਰਹੇ ਨੇ, ਬਜ਼ੁਰਗ ਸੁਣ ਰਹੇ ਨੇ, ਉਹ ਜੇ ਕੋਈ ਮਾਂ ਬਾਪ ਇੰਡੀਆ ਤੋਂ ਆਏ ਹੋਏ ਨੇ ਤਾਂ ਉਹ ਵੀ ਜ਼ਰੂਰ ਇਸ ਨੂੰ ਇਹਦੇ ਵਿੱਚ ਹਿੱਸਾ ਲੈਣ। ਗਤੀਵਿਧੀਆਂ ਗੁਰਦੁਆਰਾ ਗਲੈਨਵੁੱਡ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਨੇ, ਅਤੇ ਉੱਥੇ ਜਾਇਆ ਕਰਨ, ਉੱਥੇ ਆਪਣਾ ਟਾਈਮ ਪਾਸ ਵੀ ਹੁੰਦਾ ਆ, ਨਵੇਂ ਨਵੇਂ ਸ਼ਖਸੀਅਤਾਂ ਨੂੰ ਮਿਲਣ ਦਾ ਮੌਕਾ ਮਿਲਦਾ ਆ, ਪੁੰਨ ਨਾਲੇ ਫਲੀਆਂ ਆ, ਅਤੇ ਇਸ ਕਰਕੇ
ਹਰ ਰੋਜ਼ ਸਾਰੀ ਦਿਹਾੜੀ ਰੌਣਕਾਂ ਰਹਿੰਦੀਆਂ।
ਹਾਂਜੀ ਹਾਂਜੀ, ਸੋ ਇਸ ਕਰਕੇ
4 ਵਜੇ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਲੰਗਰ ਚੱਲਦਾ ਹੈ
ਜੀ। ਹੁਣ ਦੇਖੋ ਆਹ ਜਾਣਕਾਰੀ ਉਹਨਾਂ ਨੇ ਭੇਜੀ, ਆਪਾਂ ਸ਼ੇਅਰ ਕਰਤੀ, ਚੰਗਾ ਲੱਗਿਆ, ਇਹਦਾ ਫਾਇਦਾ ਵੀ ਕਈਆਂ ਨੇ ਉਠਾ ਲੈਣਾ ਹਨਾ।
ਹੁਣ ਗੱਲ ਇਹ ਆ ਵੀ ਮੈਂ ਉਹਦੇ ਨਾਲ ਅੱਜ ਲੜਦਾ ਆ ਸੋਈ ਜੋਗਿੰਦਰ ਸਿੰਘ ਸੋਈ ਨਾਲ, ਵੀ ਉਹਨੇ ਤੁਹਾਨੂੰ ਜਾਣਕਾਰੀ ਇੰਨੀ ਚੰਗੀ ਪਹੁੰਚਾ ਦੀ ਤੇ ਮੈਨੂੰ ਕਿਉਂ ਨੀ ਦੱਸਿਆ?
ਦੂਜੀ ਜ਼ਿੰਮੇਵਾਰੀ ਵੀ ਚੱਕ ਲਈ ਆ ਜਾਣਕਾਰੀਆਂ ਦੀ ਜਿਹੜੀ,
ਤੇ
ਉਹ ਵੀ ਕੀ ਕਰਦੇ ਆ ਨਾ ਆਪਾਂ, ਇੱਕ ਸਿਸਟਮ ਹੈ ਸਾਡੇ ਕੋਲ, ਉਹ ਸਿਸਟਮ ਸ਼ੁਰੂ ਕਰ ਦਿੰਦੇ ਆ, ਤੇ ਉਹਦੇ ਵਿੱਚ ਫਿਰ ਉਹ ਸਾਰੀ ਜਾਣਕਾਰੀ ਮੈਲਬਨ ਤੋਂ, ਸਿਡਨੀ ਤੋਂ, ਪਰਥ ਤੋਂ ਵੀ ਜ਼ਿੰਮੇਵਾਰੀ ਦੇ ਦਾਂਗੇ ਕਿਸੇ ਨੂੰ, ਉਹ ਸਾਰੀਆਂ ਉਹ 'ਚ ਪਾ ਦਿਆ ਕਰਨਗੇ, ਅਤੇ ਉੱਥੇ ਇੱਕ ਥਾਂ ਹੀ ਪਤਾ ਲੱਗ ਜਾ ਕਰੂਗਾ ਵੀ ਆਸਟ੍ਰੇਲੀਆ ਦੇ ਵਿੱਚ ਕੀ ਕੀ ਹੋ ਰਿਹਾ ਅਤੇ ਕੀ ਕੀ ਅਨਾਊਂਸਮੈਂਟ ਆ। ਕੋਈ ਫਿਊਨਰਲ
ਡਾਰਵਨ ਵੀ ਕਿਸੇ ਨੂੰ ਪਾਰਦੇ ਹੋ, ਕੇਨਸ ਵੀ ਦੇ ਦਿਓ ਜ਼ਿੰਮੇਵਾਰੀ, ਬ੍ਰਿਸਬਨ ਵੀ।
ਆਪਣੇ ਆਪਾਂ ਸਰੋਤਿਆਂ ਨੂੰ ਹੀ ਕਹਿ ਦੇਣਾ ਵੀ ਕੋਈ ਜ਼ਿੰਮੇਵਾਰੀ ਲੈਣਾ ਚਾਹੁੰਦਾ ਤਾਂ ਸਾਨੂੰ ਦੱਸੋ, ਹੈ ਨਾ, ਅਤੇ ਆਪਾਂ ਉਹਨੂੰ ਲੌਗਇਨ ਦੇ ਦਾਂਗੇ, ਅਤੇ ਉਹ ਸਾਰੀ ਇੱਕ ਥਾਂ ਪਾ ਦਾਂਗੇ ਇਨਫੋਰਮੇਸ਼ਨ, ਅਤੇ ਉਹ ਬੰਦਾ ਇੱਦਾਂ ਵੀ ਉੱਠ ਕੇ ਰੋਜ਼ ਇੱਕ ਵਾਰੀ ਉਹ ਕੈਲੰਡਰ ਦੇਖ ਲੈਂਦਾ ਵੀ ਕੀ ਹੋ ਰਿਹਾ, ਹੈ ਨਾ। ਇੱਦਾਂ ਦੀ ਜਾਣਕਾਰੀ ਆ ਵੀ ਰੇਡੀਓ ਤੇ ਵੀ ਸਾਰੀਆਂ ਗੱਲਾਂ ਨਹੀਂ ਬੋਲ ਹੁੰਦੀਆਂ, ਪਰ ਫਿਰ ਵੀ
ਪਰ ਮੈਨੂੰ ਵੀ ਫਿਰ ਤੁਹਾਡੇ ਕੋਲ ਆਣ ਕੇ ਉਹ ਜਾਣਕਾਰੀ ਲੱਭਣ ਵਾਲਾ ਕੈਲੰਡਰ ਜਿਹੜਾ ਆ ਉਹ ਲੱਭਣ ਦੀ ਜਾਂਚ ਸਿੱਖਣੀ ਪਊਗੀ
ਨਾ। ਉਹ ਤਾਂ ਤੁਹਾਨੂੰ ਲਿੰਕ ਹੀ ਭੇਜਣਾ ਆ, ਲਿੰਕ ਭੇਜਣਾ, ਤੁਸੀਂ ਉੱਤੇ ਖੋਲ ਲੈਣਾ, ਬਸ ਹੋ ਜਾਣਾ ਕੰਮ।
ਉਹ ਗੱਲ ਇਹ ਨੇ ਵੀ ਜਦੋਂ ਆਪਾਂ ਇੱਥੇ ਗਲੈਨਵੁੱਡ ਗੁਰਦੁਆਰੇ ਸਾਹਿਬ ਦੀ ਓਪਨਿੰਗ ਹੋਣੀ ਸੀ ਨਾ, ਤੇ ਕਮੇਟੀ ਨੇ ਮੇਰੀ ਡਿਊਟੀ ਲਾ ਤੀ।
ਹਾਂਜੀ,
ਇੱਕ ਤੇ ਫਿਰ ਦੁਨੀਆਂ ਭਰ ਦੇ ਲੋਕਾਂ ਨੂੰ ਇਨਵੀਟੇਸ਼ਨ ਕਾਰਡ ਭੇਜਣੇ ਆ।
ਅੱਛਾ,
ਤੇ ਚਲੋ ਉਹ ਭੇਜਤੇ, ਤੇ ਉਹ ਲਾਜਵਾਬ ਇਕੱਠ ਹੋਇਆ ਸੀ ਓਪਨਿੰਗ ਵੇਲੇ।
ਹਾਂਜੀ,
ਤੇ ਨਾਲ ਦੂਜੀ ਡਿਊਟੀ ਲਾ ਤੀ ਵੀ ਆ ਜਿਹੜੇ ਦੂਜੇ ਗੁਰਦੁਆਰੇ ਦੀਵਾਨ ਲੱਗਦੇ ਆ ਉਹਨਾਂ ਨੂੰ ਜਾ ਕੇ ਬੇਨਤੀ ਕਰਨੀ ਆ ਕਿ ਭਾਈ ਉਸ ਦਿਨ ਆਪਣਾ ਇੱਥੇ ਦੀਵਾਨ ਨਾ ਲਾਓ ਤੇ ਗੁਰਦੁਆਰੇ ਆਪਣਾ ਉੱਥੇ ਪਹੁੰਚੋ, ਸਾਰੇ ਇੱਕ ਥਾਂ ਆਪਣਾ ਇਕੱਠ ਹੋਵੇ। ਤੇ ਜੇ ਦੀਵਾਨ ਨਹੀਂ ਰੋਕ ਸਕਦੇ ਤਾਂ ਭਾਈ 5-7 ਮਿੰਟ 10 ਮਿੰਟ ਜਿੰਨੇ ਵੀ ਹੋ ਸਕੇ ਅਰਲੀ ਭੋਗ ਪਾ ਕੇ ਬਾਕੀ ਸਾਰੀ ਸੰਗਤ ਉੱਥੇ ਪਹੁੰਚੇ। ਜੇ ਉਹ ਵੀ ਨਹੀਂ, ਉਹ ਲੇਟ ਭੋਗ ਵੀ ਨਹੀਂ ਲੇਟ ਪਾ ਸਕਦੇ, ਚਲੋ ਲੰਗਰ ਇੱਥੇ ਨਾ ਵਰਤਾਓ, ਲੰਗਰ ਆਣ ਕੇ ਉੱਥੇ ਛਕੋ।
ਹਾਂਜੀ,
ਤੇ ਬਹੁਕੇ ਗੁਰਦੁਆਰਿਆਂ ਨੇ ਤੇ ਚਲੋ ਮੈਨੂੰ ਸਮੇਂ ਸਿਰ ਬੇਨਤੀ ਕਰਨ ਦਾ ਸੰਗਤ ਨੂੰ ਟਾਈਮ ਦੇ ਤਾ। ਇੱਕ ਤਾਂ ਹਾਲ ਦੇ ਵਿੱਚ ਦੀਵਾਨ ਲੱਗਦਾ ਹੁੰਦਾ ਸੀ ਤੇ ਉੱਥੇ ਸਟੇਜ ਸੈਕਟਰੀ ਪੜ੍ਹਿਆ ਲਿਖਿਆ ਸੀ, ਉਹਨੂੰ ਪਤਾ ਲੱਗ ਗਿਆ ਵੀ ਗਿਆਨੀ ਆ ਗਿਆ ਤੇ ਇਹਨੇ ਕਹਿਣਾ। ਕਿਉਂਕਿ ਸਾਡੇ ਵੀ ਜਦੋਂ ਇੱਕ ਗੁਰਦੁਆਰਾ ਤੇ ਦੂਜਾ ਗੁਰਦੁਆਰਾ ਬਣਦਾ ਤੇ ਅਮੂਮਨ ਉਹ ਹਿੰਦੁਸਤਾਨ ਪਾਕਿਸਤਾਨ ਵਾਂਗੂ ਹੀ ਉਹਦੀ ਪੋਜੀਸ਼ਨ ਹੋ ਜਾਂਦੀ ਆ, ਤੇ ਨਵੇਂ ਜਿਹੜੇ ਉਹ ਪੁਰਾਣੇ ਨੂੰ ਕੋਸੀ ਜਾਂਦੇ ਆ ਤੇ ਪੁਰਾਣਿਆਂ ਦੀ ਜਿਹੜੀ ਪੂਰੀ ਕੋਸ਼ਿਸ਼ ਹੁੰਦੀ ਵੀ ਨਵੇਂ ਫੇਲ ਹੋ ਜਾਣ।
ਹਾਂਜੀ ਹਾਂਜੀ ਬਿਲਕੁਲ,
ਤੇ ਪਰ ਜਿਹੜਾ ਗੁਰੂ ਘਰ ਖੁੱਲ ਗਿਆ ਉਹ ਖੁੱਲ ਹੀ ਜਾਂਦਾ ਹੁੰਦਾ ਹੈ, ਤੇ ਸੰਗਤਾਂ ਦੀ ਹੁਣ ਕੋਈ ਕਿਤੇ ਕੋਈ ਕਮੀ ਨਹੀਂ। ਤੇ ਉਹ ਮੈਂ ਉਹਨੇ ਵੇਖਿਆ ਦੀਵਾਨ ਲੱਗ ਗਿਆ, ਅਰਦਾਸ ਹੋ ਗਈ, ਕੜਾ ਪ੍ਰਸ਼ਾਦ ਵਰਤ ਰਿਹਾ ਵਾ, ਲੰਮੀਆਂ ਜਾਣ ਜਾਣ ਕੇ ਉਹ ਆਪਣੀਆਂ ਅਨਾਊਂਸਮੈਂਟਾਂ ਕਰੀ ਜਾਂਦਾ ਹੈ।
ਜਦੋਂ
ਸੰਗਤ ਉੱਠ ਕੇ ਤੁਰਨ ਲੱਗ ਪਈ ਮੈਨੂੰ ਕਹਿੰਦੇ ਭਾਈ ਸੰਤੋਖ ਸਰ ਆਏ, ਇਹਨਾਂ ਨੇ ਵੀ ਕੋਈ ਗੱਲ ਕਰਨੀ ਆ। ਮੈਂ ਉੱਠ ਕੇ ਮਾਈਕ ਤੇ ਜਾ ਕੇ ਫਤਿਹ ਬੁਲਾਉਂਦਿਆਂ ਹੀ ਮੈਂ ਕਿਹਾ ਜੀ ਬਈ ਤੁਸੀਂ ਸਤਿਸੰਗ ਜੀ ਮੇਰੀ ਗੱਲ ਸੁਣ ਕੇ ਵੀ ਜਾਇਓ।
ਅੱਛਾ
ਮੇਰੀ ਮੇਰੀ ਗੱਲ ਵੀ ਸੁਣ ਕੇ ਜਾਇਓ।
ਹਾਂਜੀ
ਪਰ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਸੁਣਿਆ ਤੋਂ ਬਿਨਾਂ ਨਹੀਂ ਜਾਣਾ, ਕਿਉਂਕਿ ਤੁਹਾਨੂੰ ਪਤਾ ਹੈ ਜੇ ਤੁਸੀਂ ਇੱਥੇ ਨਾ ਮੇਰੀ ਗੱਲ ਸੁਣੀ ਮੈਂ ਤੁਹਾਨੂੰ ਘਰ ਸੁਣਾਉਣ ਲਈ ਆ ਜਾਣਾ। ਉਹ ਸੰਗਤ ਹੱਸਦੀ ਹੱਸਦੀ, ਜਿਹਨਾਂ ਨੇ ਤੇ ਨਹੀਂ ਸੁਣਿਆ ਉਹ ਤੇ ਨਿਕਲ ਗਏ, ਜਿਹਨਾਂ ਨੇ ਸੁਣ ਲਿਆ ਉਹ ਸਾਰੇ ਅੰਦਰ ਆਣ ਕੇ ਵੀ ਬਹਿ ਗਏ। ਸੋ ਇਹ ਹੈ ਵੀ ਤੁਸੀਂ ਪਹਿਲਾਂ ਹੀ ਕਹਿ ਦੇਣਾ ਵੀ ਮੈਂ ਕਹਿ ਦਿੱਤਾ ਵੀ ਪਹਿਲਾਂ ਵੀ ਤੈਨੂੰ ਆਉਣ ਦੀ ਕੋਈ ਲੋੜ ਨਹੀਂ ਗੀ, ਮੈਂ ਇੱਥੇ ਲਿੰਕ ਹੀ ਪਾ ਲੈਣਾ।
ਠੀਕ ਹੈ ਤਾਜੀ। ਤੇ
ਮੈਲਬਰਨ ਤੋਂ ਬੀਬੀ ਰਸਨਾ ਕੌਰ ਜੀ, ਉਹਨਾਂ ਦੇ ਪਤੀ ਨੇ ਨਾ ਡਾਕਟਰੇਟ ਕੀਤੀ ਆ ਇੰਟਰਨੈਟ ਤੇ।
ਅੱਛਾ ਜੀ।
ਤੇ ਉਹ ਕਈ ਸਾਲ ਹੋ ਗਏ ਕਹਿੰਦੇ ਤੁਹਾਡੀ ਅਸੀਂ ਬਣਾਉਣੀ ਆ ਵੈਬਸਾਈਟ, ਤੁਹਾਨੂੰ ਬਣਾ ਕੇ ਦੇਣੀ ਆ। ਚਲੋ ਬਣਾ ਕੇ ਦੇ ਤੀ। ਮੈਂ ਕਿਹਾ ਵੀ ਮੈਂ ਹੁਣ ਤੁਹਾਡੇ ਘਰ ਆਣ ਕੇ 2-4 ਦਿਨ ਰਹਿ ਕੇ ਤੇ ਫਿਰ ਇਹ ਵੈਬਸਾਈਟ ਚਲਾਉਣ ਦੀ ਜਾਚ ਸਿੱਖਣੀ ਆ। ਤੇ ਉਹ ਮੈਂ ਪਿਛਲੀ ਵਾਰੀ ਗਿਆ ਕਰੇਗੀ ਬਰਨ ਰਿਕਸ਼ੇ ਤੇ ਉਹ ਫਿਰ ਮੀਆਂ ਬੀਬੀ ਦੋਨੋਂ ਆ ਗਏ ਤੇ ਉਹ ਮੈਨੂੰ ਉੱਥੇ ਹੀ ਸਿਖਾ ਗਏ। ਤੇ ਮੈਂ ਕਿਹਾ ਵੀ ਮੈਂ ਹੁਣ ਖੋਲਣ ਦੀ ਜਾਚ ਤੇ ਸਿੱਖ ਲਈ ਆ ਤੇ ਪਰ ਇਹਨੂੰ ਮੈਂ ਡਿਲੀਟ ਕਰਨ ਦੀ ਚੀਜ਼ ਨਵੇਂ ਐਡ ਕਰਨ ਲਈ, ਕਹਿੰਦੇ ਉਹ ਤੇ ਅਸੀਂ ਬਣਾਇਆ ਹੀ ਨੀ ਗਾ, ਉਹ ਅਸੀਂ ਬਣਾ ਕੇ ਫਿਰ ਭੇਜਾਂਗੇ ਉਹਨਾਂ ਨੂੰ ਜਾਂ ਟਾਈਮ ਮਿਲੂ ਦਿੱਤਾ। ਤੇ ਉਹ ਇੱਕ ਆਪਣਾ ਸਰ ਮੁਹੱਬਤ ਸਿੰਘ ਨੇ ਆਡੀਓ ਕੀ ਸੁਹਾਵੀ ਆਡੀਓ ਬੁੱਕਸ
ਬੁੱਕਸ
ਤੇ ਆਸ਼ਾ ਉਹ ਬਣਾਇਆ ਵਾ, ਮੈਨੂੰ ਵੀ ਲਿੰਕ ਭੇਜਿਆ ਆ ਤੇ ਹੁਣ ਉਹਦੇ ਚ ਨਾ ਮੈਂ ਉਹ ਕੋਈ ਕੋਈ ਐਡ ਕਰ ਸਕਦਾ ਨਾ ਮੈਂ ਸੁਣ ਸਕਦਾ। ਮੇਰੀਆਂ ਵੀ ਕਿਤਾਬਾਂ 3-4 ਵਜੇ ਪਾਈਆਂ ਉਹਨਾਂ ਨੇ, 3 ਕਿਤਾਬਾਂ ਤੇ ਮੈਂ ਆਪ ਰਿਕਾਰਡ ਜਾ ਕੇ ਕਰਕੇ ਆਇਆ ਸੀ, ਇਹਨਾਂ ਨੇ ਭੇਜਿਆ ਮੈਨੂੰ ਅੰਮ੍ਰਿਤਸਰ। ਤੇ ਹੋਰ ਵੀ ਚੰਗੇ ਇਹਨਾਂ ਨੇ ਪ੍ਰੋਜੈਕਟ ਤੁਹਾਨੂੰ ਦੱਸਿਆ ਹੋਣਾ ਨਾ, ਉਹ ਆਪ ਦੱਸਣਗੇ ਵੀ ਕਮਾਲ ਕਰਤੀ ਆ। ਮੇਰੀ ਜੋ ਦੂਜੀ ਕਿਤਾਬ ਛਪੀ ਸੀ ਨਾ 6-7 ਦੇ ਵਿੱਚ, 2006-7 ਚ, ਤੇ ਉਹ ਪ੍ਰੋਫੈਸਰ ਅੰਮ੍ਰਿਤਸਰ ਪ੍ਰੋਫੈਸਰ ਮੋਹਨ ਸਿੰਘ ਜੀ ਨੇ ਇੰਗਲਿਸ਼ ਦੇ ਰਿਟਾਇਰ ਹੋਏ ਖਾਲਸਾ ਕਾਲਜ ਤੋਂ,
ਹਾਂਜੀ,
ਤੇ ਉਹਨਾਂ ਨੇ ਮੇਰੀ ਕਿਤਾਬ ਪੜ੍ਹ ਕੇ ਉੱਜਲ ਕਹਿਣਾ ਚਿਲਕਣਾ ਦੂਜੀ ਸੀ, ਕਹਿੰਦੇ ਵੀ ਪੰਜਾਬੀ ਦੇ ਵਿੱਚ ਕਹਿੰਦੇ ਟਾਕਿੰਗ ਬੁੱਕਸ ਦਾ ਨਹੀਂ ਹੈਗਾ ਪ੍ਰਬੰਧ, ਜਦੋਂ ਵੀ ਕਿਤੇ ਪੰਜਾਬੀ ਵਿੱਚ ਹੋਇਆ ਇਹਦਾ ਪ੍ਰਬੰਧ ਟਾਕਿੰਗ ਬੁੱਕਸ ਦਾ ਬੋਲਿੰਗ ਵਾਲੀਆਂ ਕਿਤਾਬਾਂ ਤਾਂ ਪਹਿਲੀ ਕਿਤਾਬ ਇਹ ਉਹਦੇ ਵਿੱਚ ਹੋਣੀ ਚਾਹੀਦੀ ਹੈ।
ਹਾਂਜੀ,
ਇਹ ਪ੍ਰੋਫੈਸਰ ਮੋਹਨ ਸਿੰਘ ਦਾ ਉਹ ਮੇਰੀ ਕਿਤਾਬ ਪੜ੍ਹ ਕੇ ਵਿਚਾਰ ਬਣਿਆ ਸੀ। ਸੋ ਇਹ ਮੇਰੀਆਂ ਕਿਤਾਬਾਂ ਵੀ ਕਹਿੰਦੇ 11 ਦੀਆਂ 11 ਹੀ, ਇਹ ਅਸੀਂ ਤੇ ਮਝੈਲ 11 ਹੀ ਕਹਿੰਦੇ ਹਾਂ, ਤੁਸੀਂ ਪੜ੍ਹੇ ਲਿਖੇ 11 ਕਹਿਣ ਲੱਗ ਪਏ।
ਤਾਂ ਜੀ ਉੱਧਰ ਮੇਰਾ ਗੱਲ ਤੁਹਾਡੇ ਬਹੁਤ ਜਾਣਕੀਰ ਨੇ ਗੁਰਵਿੰਦਰ ਸਿੰਘ ਨੱਤ ਮੈਲਬਨ ਤੋਂ ਨੇ,
ਤੇ
ਉਹ ਵੀ ਸਪੈਸ਼ਲ ਉਹਨਾਂ ਨੇ ਲਿਖਿਆ ਬ੍ਰੈਕਟ ਦੇ ਵਿੱਚ
ਕੀ
ਪੱਡਾ
ਪੱਡਾ
ਕਹਿੰਦੇ ਸਤਿ ਸ੍ਰੀ ਅਕਾਲ ਭਾ ਤੇ ਗਿਆਨੀ ਤੇ ਗਿਆਨੀ ਸੰਤੋਖ ਸਿੰਘ ਪੱਡਾ ਜੀ ਤੇ ਹਾਂਜੀ ਤੇ ਉਹਨਾਂ ਨੂੰ
ਅਸਲ ਨਾ ਇਹ ਪੱਡਾ ਗੋਤ ਆ ਤੇ ਇੱਥੇ ਹੁਣ ਬਾਹਰਲੇ ਮੁਲਕਾਂ ਕਿਸੇ ਦੇ ਕਾਨੂੰਨ ਹੀ ਬਣ ਗਿਆ ਨਾ ਵੀ ਤੁਹਾਨੂੰ ਆਪਣੀ ਗੋਤ ਲਿਖਣੀ ਪੈਂਦੀ ਆ।
ਜੀ ਜੀ।
ਤੇ ਮੈਂ ਇਹਦੇ ਤੇ ਲੇਖ ਵੀ ਲਿਖਿਆ ਸੀ, ਗੋਤ ਕਨਾਲਾ ਲੇਖ ਆ ਵੀ ਇਹ ਕਿਉਂ ਗੋਤ ਵਰਤਣੀ ਤੇ ਜਾਤ ਬਰਾਦਰੀ ਦਾ ਨਾਂ ਵਰਤਣਾ ਕਿਉਂ ਗੁਰਮਤ ਦੇ ਅਨੁਸਾਰ ਨਹੀਂ ਹੈਗਾ ਤੇ ਕਿਉਂ ਕਿੱਥੇ ਤੇ ਕਿਵੇਂ ਆ ਉਹਦੇ। ਚਲੋ ਆਪਣਾ ਮੇਰੇ ਵਿਚਾਰ ਸੀਗੇ, ਕਈਆਂ ਨੇ ਬਹੁਤਿਆਂ ਨੇ ਪਸੰਦ ਕੀਤੇ, ਕਈਆਂ ਨੇ ਨਹੀਂ ਵੀ ਕੀਤੇ। ਤੇ ਉਹ ਇਹ ਮੈਨੂੰ ਮੈਂ ਵੀ ਲੱਭਦਾ ਸੀ ਵੀ ਪੱਡਾ ਗੋਤ ਗੋਤ ਲੱਭਾ,
ਹਾਂਜੀ,
ਉਹ ਮੈਨੂੰ ਕਿਹਾ ਰਿਕਾਰਡ ਚੋਂ ਲੱਭੇ ਨਾ।
ਅੱਛਾ।
ਤੇ ਕਿਉਂਕਿ ਦੇਖੋ ਸਪੈਲਿੰਗ ਦਾ ਫਰਕ ਪੈ ਜਾਂਦਾ, ਸਾਡੇ ਜਿਹੜੇ ਸੂਹ ਖੂਹ ਦੇ ਨੇੜਿਓਂ ਦੀ ਬੱਸ ਸੜਕ ਜਾਂਦੀ ਹੈ ਉਹਦੇ ਤੇ ਪਿੰਡ ਦਾ ਨਾਂ ਲਿਖਿਆ ਸੀ ਪੱਪੇ ਉੱਤੇ ਅਧਿਕ ਡੱਡੇ ਨੂੰ ਕੰਨਾ।
ਅੱਛਾ।
ਪੱਡਾ ਤੇ ਉਹਦੇ ਹਿਸਾਬ ਨਾਲ ਮੈਂ ਅੰਗਰੇਜ਼ੀ ਦੇ ਵਿੱਚ ਬਣਾ ਲਿਆ PAADDA ਪੱਡਾ। ਤੇ ਉਹ PAADDA ਦੇ ਨਾਂ ਨਾਲ ਕਿਤੇ ਰਿਕਾਰਡ ਚ ਨਹੀਂ ਸੀ। ਫਿਰ ਭੁਪਿੰਦਰ ਸਿੰਘ ਮਨੇਸ ਰਹਿੰਦੇ ਨੇ ਇੱਥੇ ਐਡੀਲੇਡ, ਉਹਨਾਂ ਨੇ ਫਿਰ ਮੈਨੂੰ ਉਹ ਭੇਜਿਆ ਵੀ ਉਹਦੇ ਸਪੈਲਿੰਗ ਆਇਆ PADHA,
ਠੀਕ ਹੈ
ਨਾ, PADH ਪੱਡਾ।
ਅੱਛਾ ਅੱਛਾ।
ਤੇ ਉਹਦੇ ਸਪੈਲਿੰਗ ਅੰਗਰੇਜ਼ੀ ਵਿੱਚ ਗੱਲ ਨੇ। ਫਿਰ ਉਹਨੇ ਪਿੰਡ ਦੱਸੇ ਕਿਹੜੇ ਕਿਹੜੇ ਪਿੰਡਾਂ ਦੀ ਦੇ ਉਹ ਜੀ ਲੱਖਣ ਕੇ ਪੱਡੇ, ਖੀਰਾਂ ਵਾਲੀ, ਧਾਰੀਵਾਲ ਪੱਡੇ, ਸਾਡਾ ਪਿੰਡ ਸੂਰੋ ਪੱਡਾ, ਫੇਰੂਮਾਨ ਪੱਡੇ, ਉੱਧਰ 3-4 ਪਿੰਡ ਗੁਰਦਾਸਪੁਰ ਚ, ਇਹ ਹਰਿਆਣੇ ਚ। ਸੋ ਫਿਰ ਕਿਉਂਕਿ ਪੱਡਾ ਕੋਈ ਲਿਖਦੇ ਨਹੀਂ ਸੀ ਨਾ ਕੋਈ ਆਪਣੇ ਨਾਂ ਨਾਲ, ਤੇ ਹੁਣ ਤੇ ਰਿਵਾਜ ਹੀ ਪੈ ਗਿਆ ਬਾਬਾ ਬੁੱਢਾ ਜੀ ਰੰਧਾਵਾ, ਭਗਤ ਸਿੰਘ ਸੰਧੂ, ਸੁਖਾ ਸਿੰਘ ਕਲਸੀ, ਤੇ ਆਪਣਾ ਭਗਤ ਮਹਤਾਬ ਸਿੰਘ ਭੰਗੂ, ਹੁਣ ਤੇ ਗੋਤਾਂ ਲਿਖਣ ਦਾ ਰਿਵਾਜ ਹੀ ਪੈ ਗਿਆ।
ਹਾਂਜੀ ਤਾਇਆ ਜੀ, ਚਲੋ ਆਪਾਂ ਅੱਗੇ ਗੱਲ ਕਰਦੇ ਹਾਂ ਕਿਉਂਕਿ ਸਮਾਂ ਥੋੜ੍ਹਾ ਰਹਿ ਗਿਆ। ਤੁਹਾਨੂੰ ਆਪਾਂ ਬੇਨਤੀ ਕੀਤੀ ਸੀ ਕਿ ਜਿਹੜੇ ਪੁਰਬ ਆ ਰਹੇ ਨੇ ਆਉਣੇ ਆ ਉਹਨਾਂ ਬਾਰੇ ਥੋੜ੍ਹੀ ਜਾਣਕਾਰੀ ਵੀ ਸਾਂਝੀ ਕਰੋ ਵੀ ਕੀ ਹੁੰਦਾ, ਤਾਂ ਕਿ ਸਾਡੇ ਜਿਹੜੇ ਸਰੋਤੇ ਆ ਲਾਹਾ ਲੈ ਸਕਣ। ਕਿਉਂਕਿ ਅਸੀਂ ਦੇਖੋ ਪਹਿਲਾਂ ਤਾਂ ਟਾਈਮ ਸੀਗਾ ਵੀ ਜੰਤਰੀਆਂ ਹੁੰਦੀਆਂ ਸੀਗੀਆਂ ਅਤੇ ਪਤਾ ਹੁੰਦਾ ਸੀ ਪਿੰਡ ਦੇ ਵਿੱਚ। ਹੁਣ ਸਾਡੇ ਪਿੰਡ ਦਾ ਵੈਸੇ ਹਜੇ ਵੀ ਇੱਦਾਂ ਹੀ ਆ ਕਿ ਭਾਈ ਸਾਹਿਬ ਅਰਦਾਸ ਕਰ ਮਤਲਬ ਅਨਾਊਂਸਮੈਂਟ ਤੜਕੇ ਹੀ ਕਰ ਦਿੰਦੇ ਨੇ ਵੀ ਅੱਜ ਮੱਸਿਆ ਜੀ, ਅੱਜ ਪੁੰਨਿਆ, ਅੱਜ ਸੰਗਰਾਂਦ ਹੈ, ਅੱਜ ਗੁਰਪੁਰਬ ਹੈ, ਹੈ ਨਾ। ਅਤੇ ਉੱਥੇ ਪਤਾ ਲੱਗ ਜਾਂਦਾ ਪਿੰਡ ਨੂੰ ਵੀ ਅੱਜ ਕਿਹੜਾ ਕਿਹੜਾ ਪੁਰਬ ਹੈ, ਹੈ ਨਾ। ਅਤੇ ਪਰ ਹੁਣ ਇੱਥੇ ਆਸਟ੍ਰੇਲੀਆ ਵਰਗੇ ਤਾਂ ਫਿਰ ਚਲੋ ਉਹ ਜ਼ਿੰਮੇਵਾਰੀ ਅਸੀਂ ਨਿਭਾਉਣੀ ਆ ਵੀ ਅਸੀਂ ਦੱਸਣਾ ਆ, ਅਤੇ ਤਾਂ ਕਰਕੇ ਬੇਨਤੀ ਕੀਤੀ ਸੀ। ਅਤੇ ਹੁਣ ਸਾਨੂੰ ਤੁਸੀਂ ਸਾਂਝ ਪਾਓ ਕਿ ਅੱਜ ਤੁਸੀਂ ਸਾਡੇ ਸਰੋਤਿਆਂ ਨਾਲ ਕਿਹੜੀ ਜਾਣਕਾਰੀ ਸਾਂਝੀ ਕਰੋਗੇ।
ਇੱਕ ਮਿੰਟ
ਹਾਂਜੀ ਚਲੋ ਕੋਈ ਨਹੀਂ, ਜਦ ਤੱਕ ਤਾਇਆ ਜੀ ਦਾ ਇੱਕ ਮਿੰਟ ਹੁੰਦਾ ਮੈਂ ਤੁਹਾਡੇ ਨਾਲ ਥੋੜ੍ਹੀਆਂ ਗੱਲਾਂ ਕਰ ਲੈਂਦਾ। ਅਤੇ ਮੈਸੇਜਿਸ ਦੇ ਵਿੱਚ ਸੋਹੀ ਸਾਹਿਬ ਕਹਿੰਦੇ ਨੇ ਕਿ ਸਿਖਾਲਣਾ ਪੈਣਾ ਕੰਪਿਊਟਰ ਤਾਇਆ ਜੀ ਨੂੰ, ਬਿਲਕੁਲ ਪਹਿਲਾ ਕੋਰਸ ਤਾਂ ਇਹੀ ਕਰਨਾ ਪੈਣਾ ਆ। ਅਤੇ ਫਿਰ ਇੱਕ ਗੱਲ ਹੋਰ ਭੇਜੀ ਹੈ ਜੀ ਐਸ ਚਾਹਲ ਉਹਨਾਂ ਨੇ, ਇਹ ਮੈਂ ਥੋੜ੍ਹੀ ਦੇਰ ਬਾਅਦ ਕਰਦਾ, ਪ੍ਰੋਪਰਟੀ ਇਨਵੈਸਟਮੈਂਟ ਦੀ ਜਿਹੜੀ ਗੱਲ ਸੀਗੀ ਇਹਦੇ ਬਾਰੇ ਗੱਲ ਕਰਾਂਗੇ, ਉਹ ਕੱਲ੍ਹ ਨੂੰ ਕਰਾਂਗੇ। ਅਤੇ ਜੋਗਿੰਦਰ ਸਿੰਘ ਜੋਗੀ ਉਹਨਾਂ ਨੇ ਇੱਕ ਵਿਚਾਰ ਭੇਜਿਆ ਬੜਾ ਖੂਬਸੂਰਤ, ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ ਤਾਂ ਹੀ ਉਹ ਸਾਨੂੰ ਰੱਜ ਨਹੀਂ ਆਇਆ, ਕੱਲ੍ਹ ਦੇ ਪਿੱਛੇ ਕੱਢਤੀ ਸਾਰੀ, ਸੱਜਣਾ ਸਾਡਾ ਅੱਜ ਨਹੀਂ ਆਇਆ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਉਹਨਾਂ ਨੇ ਨੁਕਤਾ ਤੁੱਕ ਭੇਜੀ ਹੈ ਸਾਨੂੰ।
ਅੱਛਾ ਆਪਾਂ ਉਹ ਗੱਲ ਕਰ ਲਈਏ ਦਿਨ ਦਿਹਾੜ ਦੀ।
ਹਾਂਜੀ ਹਾਂਜੀ,
ਕਿਉਂਕਿ ਦੇਖੋ ਜੰਤਰੀਆਂ ਦੇ ਵਿੱਚ ਤੇ ਬਹੁਤ ਲਿਖੇ ਹੁੰਦੇ ਆ। ਆਪਾਂ ਵਿਚਾਰ ਬਣਾਈ ਸੀ ਭਈ ਸੰਗਰਾਂਦ ਬਾਰੇ ਥੋੜੀ ਜਿਹੀ ਗੱਲ ਕਰੀਏ। ਕੱਲ ਸੰਗਰਾਂਦ ਲੰਘੀ ਹੈ ਨਾ,
ਹਾਂਜੀ
ਭਾਦੋਂ ਦਾ ਮਹੀਨਾ ਚੜਿਆ, ਤੇ ਕੁਝ ਨਵੀਂ ਰੋਸ਼ਨੀ ਵਾਲੇ ਪੜ੍ਹੇ ਲਿਖੇ ਸੱਜਣ ਇਹ ਦਿਨ ਦਿਹਾੜਾਂ ਦੇ ਮਗਰ ਨਾ ਸੰਮਾਂ ਵਾਲੀਆਂ ਡਾਂਗਾਂ ਲੈ ਕੇ ਪਏ ਹੋਏ ਨੇ ਭਈ ਸੰਗਰਾਂਦ ਹਿੰਦੂਆਂ ਦਾ ਆ, ਸਾਡਾ ਕੋਈ ਸੰਬੰਧ ਨਹੀਂ, ਮੱਸਿਆ ਹਿੰਦੂਆਂ ਦੀ ਆ, ਪੁੰਨਿਆ ਹਿੰਦੂਆਂ ਦੀ ਆ, ਪੰਚਮੀ ਹਿੰਦੂਆਂ ਦੀ ਆ, ਦਿਵਾਲੀ ਵਿਸਾਖੀ ਦਾ, ਵਿਸਾਖੀ ਤੋਂ ਤੇ ਅਜੇ ਬਚੇ ਹੋਏ ਨੇ ਹੌਲੀ ਹੌਲੀ। ਇਹ ਨਾ ਇਨਡਾਇਰੈਕਟਲੀ ਕੁਝ ਚਲਾਕ ਬੰਦਿਆਂ ਦੀ ਚਲਾਕੀ ਸਮਝ ਲਓ, ਤੇ ਮੇਰੇ ਵਰਗੇ ਲਾਈ ਲੱਗ ਜਿਹਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ, ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਸੰਗਰਾਂਦ ਦੇ ਦਿਨ ਦੇ ਵਿੱਚ ਦੀਵਾਨ ਲਾਉਣਾ ਬੰਦ ਕਰਵਾ ਦਿੱਤਾ ਹੋਇਆ
ਜੀ ਜੀ
ਇਹ ਨਵੀਂ ਰੋਸ਼ਨੀ ਵਾਲਿਆਂ ਨੇ। ਪਰ ਮੇਰਾ ਇਹਦੇ ਵਿਚਾਰ ਉਲਟਿਆ ਭਈ ਸੰਗਰਾਂਦ ਦਾ ਹਿੰਦੂਆਂ ਨਾਲ ਤੇ ਸਿੱਖਾਂ ਨਾਲ ਤੇ ਕੋਈ ਖਾਸ ਸੰਬੰਧ ਵਾਲੀ ਕੋਈ ਗੱਲ ਨਹੀਂ। ਇੱਕ ਤੇ ਆਪਾਂ ਚੱਲਿਆ ਵੀ ਪਿੰਡਾਂ ਦੇ ਵਿੱਚ ਹੁੰਦਾ ਸੀਗਾ ਵੀ ਆਪਣਾ 29 ਦਿਨ ਕੰਮ ਕਾਰ ਕਰੋ ਤੇ ਇੱਕ ਦਿਨ ਸੰਗਰਾਂਦ ਦੇ ਬਹਾਨੇ ਗੁਰਦੁਆਰੇ ਜਾ ਕੇ ਮੱਥਾ ਟੇਕ ਆਓ, ਕੋਈ ਬਾਣੀ ਦਾ ਕੋਈ ਉਪਦੇਸ਼ ਦਾ ਪਵੇ ਇਸੇ ਕੰਨਾਂ ਦੇ ਵਿੱਚ। ਪਹਿਲਾਂ ਹੀ ਸੰਗਰਾਂਦ ਬੰਦ ਕਰ ਦਈਏ ਕਿਉਂਕਿ ਸੰਗਰਾਂਦ ਤੇ ਸੰਗਤਾਂ ਇਕੱਠੀਆਂ ਹੁੰਦੀਆਂ ਗੁਰੂ ਘਰ ਦੇ ਵਿੱਚ ਗੁਰੂ ਦੀ ਗੱਲ ਸੁਣਦੀਆਂ, ਫਿਰ ਮੱਸਿਆ ਬੰਦ ਕਰ ਦਿਓ, ਫਿਰ ਪੁੰਨਿਆ ਬੰਦ ਕਰ ਦਿਓ, ਇਹ ਤੇ ਭਾਈ ਹਿੰਦੂਆਂ ਦੇ ਤਿਉਹਾਰ ਆ ਭਾਈ। ਸੂਰਜ ਦਾ ਸੰਗਰਾਂਦ ਦਾ ਸੂਰਜ ਨਾਲ ਸੰਬੰਧ ਆ, ਬਾਰਾਂ ਜੋਤਿਸ਼ ਦੀ ਵਿਦਿਆ ਵੱਖਰੀ ਬਾਤ ਆ, ਉਹਨੂੰ ਕੋਈ ਹਿੰਦੂ ਸਿੱਖ ਲਵੇ, ਕੋਈ ਮੁਸਲਮਾਨ ਪੜ੍ਹ ਲਵੇ, ਕੋਈ ਸਿੱਖ ਸਿੱਖ ਲਵੇ, ਤੇ ਇਹ ਤਾਂ ਬਈ ਜੇ 12 ਰਾਸ਼ੀਆਂ ਦੇ ਵਿੱਚੋਂ ਸੂਰਜ ਜਦੋਂ ਜਿਸ ਦਿਨ ਵਿੱਚ ਇੱਕ ਰਾਸ਼ੀ ਸਮਾਪਤ ਕਰਕੇ ਦੂਜੀ ਰਾਸ਼ੀ ਵੀ ਦਾਖਲ ਹੁੰਦਾ ਉਹਦਾ ਸੰਕ੍ਰਾਂਤੀ ਤਬਦੀਲੀ, ਤੇ ਉਹ ਇਹਦਾ ਤੇ ਸੂਰਜ ਨਾਲ ਸੰਬੰਧ ਆ, ਤੇ ਪੁੰਨਿਆ ਤੇ ਮੱਸਿਆ ਦਾ ਚੰਦਰਮਾ ਦੇ ਨਾਲ ਸੰਬੰਧ ਆ। ਤੇ ਹੁਣ ਜੇ 1 ਜਨਵਰੀ ਨੂੰ ਨਵਾਂ ਸਾਲ ਚੜ੍ਹਦਾ, ਇਹ ਤੇ ਕੁਦਰਤ ਦੇ ਵਿੱਚ ਤੇ ਕਿਤੇ ਲਿਖਿਆ ਨਹੀਂ, ਆਪਾਂ ਮਿਥ ਲਿਆ ਵੀ ਨਵਾਂ ਸਾਲ ਚੜ੍ਹਨਾ ਹੈ ਉਹ ਤੇ 31 ਦਸੰਬਰ ਤੇ 1 ਜਨਵਰੀ ਦੀ ਅੱਧੀ ਰਾਤ ਨੂੰ ਖੁਸ਼ੀਆਂ ਤੇ ਖੇੜੇ ਮਨਾਉਣੇ ਆ। ਸਭ ਤੋਂ ਵੱਡਾ ਇਕੱਠ ਇਸ ਦਿਨ ਲੰਡਨ ਦੇ ਟ੍ਰਫਾਲਗਰ ਸਕੇਅਰ ਦੇ ਵਿੱਚ ਹੁੰਦਾ, 1977 ਦੇ ਵਿੱਚ ਮੈਂ ਵੀ ਉਹਦੇ ਵਿੱਚ ਗਿਆ ਸੀਗਾ। ਚਲੋ ਰਹੀ ਵਿਚਾਰ ਵੀ ਇਹ ਕਿਸੇ ਵੀ ਦਿਨ ਦਿਹਾਰ ਜਦੋਂ ਸੰਗਰਾਂਦ ਨੂੰ ਚਲੋ ਵੀ ਗੁਰੂ ਆਪਣਾ ਗੁਰੂ ਘਰ ਵਿੱਚ ਜਾਣਾ ਆ, ਤੇ ਗੁਰੂ ਘਰ ਵਿੱਚ ਕੋਈ ਲੰਗਰ ਦੀ ਰਸਤ ਲੈ ਕੇ ਗਿਆ ਵਾ, ਕਿਸੇ ਨੇ ਲੰਗਰ ਪਕਾਇਆ ਵਾ, ਲੰਗਰ ਵਰਤਾਇਆ ਵਾ, ਗੁਰੂ ਦਾ ਸ਼ਬਦ ਸੁਣਿਆ ਵਾ, ਤੇ ਉਹਨਾਂ ਵਿਚਾਰ ਵੀ ਇਹ ਪਰ ਸੰਗਰਾਂਦ ਦਾ ਦਿਨ ਉਚੇਚਾ ਕਿਉਂ ਹੁੰਦਾ ਆ, ਇਹ ਪਵਿੱਤਰ ਕਿਉਂ ਆ, ਬਾਕੀ ਦੇ ਦਿਨ ਅਪਵਿੱਤਰ ਆ? ਨਹੀਂ, ਬਾਕੀ ਦੇ ਦਿਨ ਵੀ ਪਵਿੱਤਰ ਨੇ ਤੇ ਸੰਗਰਾਂਦ ਵੀ ਪਵਿੱਤਰ ਆ, ਤੇ ਸੰਗਰਾਂਦ ਪਵਿੱਤਰ ਆਪੇ ਬਣ ਗਈ ਜਦੋਂ ਵੀ ਬਹੁਤ ਸਾਰੇ ਸਿੱਖ ਜਿਹੜੇ ਆ ਉਹ ਸ਼ਾਮ ਨੂੰ ਗਮ ਗਲਤ ਕਰ ਲਈ, ਜਾਂ ਕੋਈ ਕਹਿ ਲਓ ਨਸ਼ੇ ਦੀ ਵਰਤੋਂ ਕਰਦੇ ਆ। ਜੇ ਇੱਕ ਬਹਾਨੇ ਘਰ ਵਾਲੀ ਨੇ ਕਿਹਾ ਵੀ ਨਹੀਂ ਅੱਜ ਆਪਾਂ ਤੁਸੀਂ ਨਸ਼ਾ ਨਹੀਂ ਵਰਤਣਾ, ਅੱਜ ਆਪਾਂ ਸੰਗਰਾਂਦ ਅੱਜ ਗੁਰੂ ਘਰ ਜਾਣਾ,
ਅੱਜ ਛੁੱਟੀ ਕਰਨੀ, ਸਾਰਾ ਪਰਿਵਾਰ ਅੱਜ ਛੁੱਟੀ ਕਰਨੀ ਨਸ਼ੇ ਤੋਂ
ਛੁੱਟੀ ਕਰ ਤੇ ਚਲੋ ਇਸ ਬਹਾਨੇ ਹੀ ਇੱਕ ਦਿਨ ਉਹਨਾਂ ਦਾ ਧਰਮ ਕਰਮ ਵੱਲ ਧਿਆਨ ਗਿਆ। ਉਹ ਚੱਲ ਇੱਕ ਕਿਉਂਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤਿਗੁਰ ਮਹਿਮਾ ਅਪਰ ਅਪਾਰ। ਹਾਂਜੀ ਨਮੋ 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 ਨੇਤ 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 ਹੈ ਭਾਈ ਗੁਰਦਾਸ ਜੀ ਨੇ ਕਵਿਤ ਲਿਖਿਆ ਵਾ। ਸੋ ਉਹ ਗੁਰੂ ਘਰ ਵਿੱਚ ਚੱਲ ਕੇ ਆਏ ਆ, ਉਹਨਾਂ ਦਾ ਧਰਮ ਕਰਮ ਵੱਲ ਪਰ ਉਪਕਾਰ ਵੱਲ ਸੇਵਾ ਵੱਲ ਦਾਨ ਵੱਲ ਧਿਆਨ ਗਿਆ ਤੇ ਗੁਰੂ ਨੂੰ ਮੱਥਾ ਟੇਕ ਕੇ ਉਹ ਸੱਜ ਕੇ ਬੈਠੇ ਨੇ। ਉਹਨਾਂ ਨੇ ਬਾਰਾਂ ਮਾਹ ਦਾ ਕਹਿ ਲਓ ਜਾਂ ਉਸ ਪੌਣ ਜਿਵੇਂ ਹੁਣ ਭਾਦੋਂ ਦਾ ਮਹੀਨਾ ਕੱਲ ਚੜ੍ਹਿਆ ਸੰਗਰਾਂਦ ਸੀਗੀ, ਉਹਨਾਂ ਨੇ ਉਸ ਪੌੜੀ ਦਾ ਹੀ ਪਾਠ ਸੁਣ ਲਿਆ। ਫਿਰ ਗਿਆਨੀ ਕਥਾ ਵਾਚਕ ਨੇ ਉਹਦੇ ਅਰਥ ਕਰਕੇ ਦੱਸੇ ਨੇ ਤੇ ਭਾਈ ਜੀ ਨੇ ਅਰਦਾਸ ਕੀਤੀ ਹੈ ਉੱਤੇ ਕੜਾਹ ਪ੍ਰਸ਼ਾਦ ਦਾ ਗੱਫਾ ਲਿਆ ਵਾ, ਥੱਲੇ ਆਪਾਂ ਲੰਗਰ ਦੇ ਵਿੱਚ ਲੰਗਰ ਛਕਿਆ ਵਾ ਬਹਿ ਕੇ ਸੰਗਤ ਦੇ ਨਾਲ, ਤੇ ਜੇ ਕੋਈ ਤਾਂ ਪਿਆ ਕਿਸੇ ਨੇ ਲੰਗਰ ਪਕਾਉਣ 'ਚ ਸੇਵਾ 'ਚ ਹਿੱਸਾ ਲਿਆ ਵਾ ਤੇ ਸਾਡੇ ਆਪੇ ਹੀ ਉਹ ਸਮਾਂ ਉਹ ਹੱਥ ਪਵਿੱਤਰ ਹੋ ਗਏ ਸੇਵਾ ਕੀਤਾ ਆ। ਵਾਹਿਗੁਰੂ ਕਹਿਣ ਦੇ ਨਾਲ ਸਾਡਾ ਮੁੱਖ ਪਵਿੱਤਰ ਹੋਇਆ, ਕੰਨ ਪਵਿੱਤਰ ਹੋਏ, ਅਸੀਂ ਕੰਨ ਸਾਡੇ ਕੰਨਾਂ ਵਿੱਚ ਗੁਰਬਾਣੀ ਪਈ ਆ, ਘਰ ਦੇ ਵਿੱਚ ਤੂੰ ਤੂੰ ਮੈਂ ਹੁਣ ਤੋਂ ਇੱਕ ਰਾਤ ਅਸੀਂ ਬਚੇ ਹਾਂ ਨਸ਼ੇ ਦੇ ਵਿੱਚ ਹੋ ਕੇ, ਜੋ ਘਰ ਦੇ ਵਿੱਚ ਬੱਚੇ ਆਪਣੇ ਥਾਂ ਡਰੇ ਸੁੰਗੜੇ ਤੇ ਮੀਆਂ ਬੀਬੀ ਆਸ ਵਜ ਦੀ ਤੂੰ ਤੂੰ ਮੈਂ ਉਹਦੇ ਤੋਂ ਅਸੀਂ ਬਚੇ ਹਾਂ, ਤੇ ਦੱਸੋ ਸੰਗਰਾਂਦ ਨੇ ਮਾੜਾ ਕੀ ਕੀਤਾ ਵੀ ਅਸੀਂ ਗੁਰਦੁਆਰੇ ਨਹੀਂ ਜਾਣਾ ਕਿਉਂਕਿ ਹਿੰਦੂਆਂ ਦਾ ਤਿਉਹਾਰ ਆ। ਤੋ ਇਸ ਲਈ ਇਹ ਨਾ ਹੌਲੀ 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 ਇਹਨਾਂ ਇਕੱਠਾਂ ਤੇ ਪਾਬੰਦੀ ਲਾਓ, ਨਾ ਸੰਗਤ ਗੁਰਦੁਆਰੇ ਵਿੱਚ ਜਾਵੇ ਤੇ ਨਾ ਗੁਰਦੁਆਰੇ ਵਿੱਚ ਦੀਵਾਨ ਹੋਵੇ ਤੇ ਨਾ ਕੋਈ ਸਿੱਖੀ ਦਾ ਕੋਈ ਧਰਮ ਦੀ ਕਰਮ ਦੀ ਤਨ ਮਨ ਧਨ ਸਾਧ ਸੇਵਾ ਕਰਨ ਲਈ ਕੋਈ ਭਾਵਨਾ ਸਿੱਖਾਂ ਦੇ ਵਿੱਚ ਪੈਦਾ ਹੋਵੇ। ਅਲਟੀਮੇਟਲੀ ਇਹ ਹੋਵੇਗਾ। ਹੁਣ ਇੱਕ ਸੰਗਰਾਂਦ ਦਾ ਦਿਨ, ਬਹੁਤ ਸਾਰੇ ਕਰੇਗੀ ਵਰਨ ਗੁਰਦੁਆਰੇ ਵਿੱਚ ਸੰਗਰਾਂਦ ਵਾਲੇ ਦਿਨ ਦੀਵਾਨ ਨਹੀਂ ਮਨਾਉਂਦੇ ਕਿਉਂਕਿ ਉੱਥੇ ਇੱਕ ਕੱਟੜਪੰਥੀ ਸਿੰਘ ਬੈਠਾ ਹੋਇਆ ਜਿਹਨੂੰ ਤੇ ਨਵੀਂ ਨਵੀਂ ਮਿਸ਼ਨਰੀ ਦਾ ਚਾਅ ਚੜਿਆ ਹੋਇਆ। ਸੋ ਦੱਸੋ ਵੀ ਅਸੀਂ ਕਰ ਕੀ ਖੱਟ ਕੀ ਲਿਆ, ਜਾਂ ਤੇ ਇੱਥੇ ਕਿਸੇ ਤੇ ਕੋਈ ਪਾਬੰਦੀ ਨਹੀਂ, ਕੋਈ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਜਾਵੇ ਨਾ ਜਾਵੇ, ਜਿਹਦੇ ਕੋਲ ਸਮਾਂ ਹੋਊਗਾ ਉਦਮ ਹੋਏਗਾ,
ਨਹੀਂ ਦੇਖੋ
ਘਰ ਦੀ ਖੱਜ ਹੋਏਗੀ ਉਹੀ ਜਾਏਗਾ।
ਤਾਂ ਜੀ ਗੁਰਬਾਣੀ ਪੜ੍ਹਨੀ ਆ, ਗੁਰੂ ਨਾਲੇ ਜੁੜਨਾ ਆ। ਦੁਸ਼ਹਿਰੇ ਵਾਲੇ ਦਿਨ ਸ਼ਰਾਬਾਂ ਪੀਣ ਦੀ ਬਜਾਏ, ਉਲਰੀਆਂ ਉਡਾਉਣ ਦੀ ਬਜਾਏ, ਦੀਵਾਲੀ ਵਾਲੇ ਦਿਨ ਜੂਆ ਖੇਡਣ ਦੀ ਬਜਾਏ, ਹਨਾ
ਜੇ ਅਸੀਂ ਕਹੀ ਅਸੀਂ ਕਹੀਏ ਜੀ ਦੁਸਹਿਰਾ ਤੇ ਹਿੰਦੂਆਂ ਦਾ ਤਿਉਹਾਰ ਆ, ਇਹ ਤਾਂ ਰਾਵਣ ਦੇ ਉੱਤੇ ਰਾਮ ਚੰਦਰ ਦੀ ਫਤਿਹ ਦੀ ਯਾਦ ਜੀ ਮਨਾਉਂਦੇ, ਸਿੱਖਾਂ ਦਾ ਇਹਦਾ ਕੀ ਕੰਮ? ਉਹ ਵੀ ਇਹਦਾ ਫਿਰ ਮਤਲਬ ਇਹ ਆ ਵੀ ਹਿੰਦੂ ਜੇ ਕੋਈ ਸੱਜੇ ਹੱਥ ਨਾਲ ਰੋਟੀ ਖਾਂਦਾ ਤੇ ਅਸੀਂ ਜਿਹਦੇ ਨਾਲ ਖੱਬੇ ਹੱਥ ਨਾਲ ਰੋਟੀ ਖਾਣੀ ਸ਼ੁਰੂ ਕਰ।
ਨਹੀਂ ਨਹੀਂ ਏਦਾਂ ਨੀ ਕਹਿੰਦੇ ਵੀ ਖੱਬੇ ਹੱਥ ਨਾਲ, ਕਹਿੰਦੇ ਸੱਜਾ ਹੱਥੇ ਵੱਢ ਦਿਓ। ਇੱਥੋਂ ਤੱਕ ਮਤਲਬ ਪਹੁੰਚੇ ਹੋਏ ਬੰਦੇ,
ਜੇ ਉਹ ਸਿਰਾਣੇ ਵੱਲ ਸਿਰ ਰੱਖ ਕੇ ਸੌਂਦੇ ਆ ਤੇ ਆਪਾਂ ਪੈਂਦ ਵੱਲ ਸਿਰ ਰੱਖ ਕੇ ਸੌਣਾ, ਕਿਉਂਕਿ ਉਹਨਾਂ ਤੋਂ ਉਲਟ ਚੱਲਣਾ। ਸੋ ਭਾਈ ਠੀਕ ਹੈ, ਸਾਡੇ ਅੰਦਰ ਗੁੱਸਾ ਆ ਜੋ 1984 ਵਿੱਚ ਸਾਡੇ ਨਾਲ ਹਿੰਦੂਆਂ ਦੀ ਸਰਕਾਰ ਨੇ ਤੇ ਪੰਜਾਬ ਤੋਂ ਬਾਹਰ ਹਿੰਦੂ ਮੌਬ ਨੇ ਗੁੰਡਿਆਂ ਨੇ ਜੋ ਸਾਡੇ ਨਾਲ ਕੀਤਾ ਆ ਉਹਦਾ ਸਾਨੂੰ ਰੋਸ ਆ, ਗੁੱਸਾ ਆ। ਪਰ ਉਹ ਗੁੱਸਾ ਕੱਢਣ ਦਾ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਾਉਣ ਦੇ ਹੋਰ ਤਰੀਕੇ ਨੇ ਸੂਰਮਿਆਂ ਵਾਲੇ, ਸਿਆਣਿਆਂ ਵਾਲੇ, ਨਾ ਕਿ ਆ ਕੋਈ ਟੀਨੇਜਰ ਨੌਜਵਾਨ ਨਾ ਗੁਆਂਢੀਆਂ ਦੀਆਂ ਪਾਥੀਆਂ ਢਾਈ ਜਾਂਦਾ ਸੀ, ਕਿਸੇ ਨੇ ਗਿੱਲੀਆਂ ਸੀ ਨਾ ਪਾਥੀਆਂ ਪੈਰਾਂ ਨਾਲ ਲਿਤਾੜੀ ਜਾਂਦਾ ਸੀ, ਤੇ ਕਿਸੇ ਨੇ ਪੁੱਛਿਆ ਤੁਹਾਡੇ ਵਰਗੇ ਸਿਆਣੇ ਨੇ ਵੀ ਭਾਈ ਤੂੰ ਇਹ ਕੀ ਕਰਦਾ, ਕਹਿੰਦਾ ਇਹਨਾਂ ਨੇ ਮੇਰਾ ਪਿਓ ਮਾਰਤਾ ਸੀ ਪਿਛਲੇ ਸਾਲ, ਮੈਂ ਇੱਕ ਪਾਥੀਆਂ ਢਾ ਕੇ ਬਦਲਾ ਲੈ
ਰਿਹਾ।
ਇਹ ਤੇ ਭਾਵਨਾ ਉਹੋ ਜਿਹੀ ਹੋ ਗਈ ਨਾ। ਆਪਣਾ ਸਰੋਤਿਆਂ ਨੂੰ ਬੇਨਤੀ ਹੈ ਵੀ ਕੋਈ ਵੀ ਨਵਾਂ ਵਿਦਵਾਨ, ਕੋਈ ਵੀ ਕਥਾ ਵਾਚਕ, ਕੋਈ ਵੀ ਪੜ੍ਹਿਆ ਲਿਖਿਆ ਦਲੀਲ ਬਾਜ ਜਾਣ ਕੇ ਤੁਹਾਨੂੰ ਕਿਸੇ ਵੀ ਬਹਾਨੇ ਨਾਲ ਸੰਗਤ ਕਰਨ ਤੋਂ, ਗੁਰੂ ਘਰ ਜਾਣ ਤੋਂ, ਸੇਵਾ ਕਰਨ ਤੋਂ, ਚਾਹੇ ਉਹ ਸੰਗਰਾਂਦ ਦਾ ਬਹਾਨਾ ਆ, ਪੁੰਨਿਆਂ ਦਾ ਆ, ਪੰਚਮੀ ਦਾ ਆ, ਮੱਸਿਆ ਦਾ ਆ, ਗੁਰਪੁਰਬ ਦਾ ਆ, ਦਿਨ ਦਿਹਾੜ ਦਾ ਆ, ਚਾਹੇ ਉਹ ਕਿਸੇ ਵੀ ਹੋਰ ਭਾਈਚਾਰੇ ਹੋਰ ਧਰਮ ਦੀਆਂ ਰਸਮਾਂ ਨਾਲ ਮਿਲਦਾ ਆ, ਉਹਦੇ ਤੋਂ ਛੱਡ ਕੇ ਗੁਰੂ ਘਰ ਵਿੱਚ ਇਕੱਤਰ ਹੋਣ ਤੋਂ, ਬਾਣੀ ਪੜ੍ਹਨ ਸੁਣਨ ਤੋਂ, ਕਥਾ ਕੀਰਤਨ ਸੁਣਨ ਤੋਂ ਬਿਲਕੁਲ ਝਿਜਕ ਨਹੀਂ ਕਰਨੀ, ਚਾਹੇ ਕੋਈ ਕਿੰਨੀਆਂ ਵੀ ਦਲੀਲਾਂ ਦਿੰਦਾ ਹੋਵੇ। ਇਹ ਇੱਥੇ ਆਪਾਂ ਫਾਰ ਦਾ ਟਾਈਮ ਬੀਂਗ ਮੌਕੇ ਤੌਰ ਸਮਝਦੇ। ਦੂਜੀ ਗੱਲ, ਪਿਛਲੇ ਸਾਲ ਪਿਛਲੇ ਸਾਲ ਨਹੀਂ, ਪਿਛਲੇ ਸਿਨਸ਼ਰਵਾਰ ਤੁਸੀਂ ਮੇਰਾ ਇੱਕ ਨਾ ਫੰਡਾ ਕਲਾਰਾ ਕਰਤਾ, ਤੁਸੀਂ ਮੇਰੀ ਸੋਚ ਹੀ ਬਦਲਤੀ। ਮੈਂ ਬਚਪਨ ਦੇ ਵਿੱਚ ਕਿਸੇ ਦੀ, ਮੈਂ ਤਾਂ ਨਹੀਂ ਸੀ ਸਕੂਲੇ ਜਾਂਦਾ, ਕਿਸੇ ਸਕੂਲ ਜਾਣ ਵਾਲੇ ਮੁੰਡੇ ਦੀ ਕਿਤਾਬ ਪੜ੍ਹ ਲਈ, ਉਹਦੇ ਵਿੱਚ ਅਸ਼ੋਕ ਬਾਰੇ ਲੇਖ ਸੀਗਾ, ਤੇ ਬੜਾ ਮੇਰਾ ਕਲਿੰਗਾ ਦੀ ਲੜਾਈ ਤੋਂ ਬਾਅਦ ਉਹਦਾ ਮਨ ਬਦਲ ਗਿਆ, ਤੇ ਉਹ ਜੋ ਕੁਝ ਪੜ੍ਹਿਆ ਬੜਾ ਮੇਰਾ ਚੰਗੀ ਪੋਜ਼ਿਟਿਵ ਗੱਲ ਬੈਠੀ ਸੀ। ਤੇ ਦੂਜੀ ਜਿਹੜੀ ਉਹ ਫਿਰ 1920-16 ਦੇ ਵਿੱਚ ਉਹ ਪਟਨੇ ਦੇ ਵਿੱਚ ਜਦੋਂ ਗਾਈਡ ਨੇ ਦੱਸਿਆ ਜੀ ਆਏ ਉਹ ਅਗਮ ਕੂਆ ਆ, ਜਿਹਦੇ ਵਿੱਚ ਆਪਣਾ 99 ਭਰਾ ਕਤਲ ਕਰਕੇ ਵੱਢ ਕੇ ਸੁੱਟ ਕੇ ਅਸ਼ੋਕ ਨੇ ਫਿਰ ਗੱਦੀ ਤੇ ਬੈਠਾ ਸੀ। ਤੇ ਕੱਲ ਹੋਰ ਤੁਸੀਂ ਬੋਧੀਆਂ ਦੀ ਤੇ ਅਸ਼ੋਕ ਦੀ ਤੇ ਕੋਈ ਗੱਲ ਗ੍ਰੰਥ ਦਾ ਜ਼ਿਕਰ ਕੀਤਾ ਸੀ, ਜਿਹਨੇ ਮੇਰਾ ਯਾਨੀ ਉਦੋਂ ਦਾ ਹਫ਼ਤਾ ਹੋ ਗਿਆ ਸੋਚ ਹੀ ਬਦਲ ਦਿੱਤੀ ਹੈ, ਤੇ ਉਹ ਮੈਨੂੰ ਕੋਈ ਅਜਿਹੀ ਕਿਤਾਬ ਦੱਸੋ ਜਿੱਥੋਂ ਤੁਸੀਂ ਅਸਲੀਅਤ ਪੜ੍ਹੀ ਹੈ, ਉਹਦਾ ਨਾਂ ਦੱਸੋ ਕਿਤਾਬ ਦਾ।
ਠੀਕ ਠੀਕ, ਕੋਈ ਨੀ, ਮੈਂ ਉਹ ਤੁਹਾਨੂੰ ਲੱਭ ਕੇ ਨਾ ਦੱਸਾਂਗਾ। ਉਹ ਬਹੁਤ ਵੱਡੀ ਮਤਲਬ ਕਿਤਾਬ ਸੀਗੀ, ਮਤਲਬ ਹਰ ਚੀਜ਼ ਦੇ ਦੋ ਐਂਗਲ ਹੁੰਦੇ, ਆਪਾਂ ਕਈ ਵਾਰੀ ਇੱਕ ਐਂਗਲ ਚੱਕ ਲਈਦਾ ਤੇ ਪਰ ਉਹ ਤੱਥ ਨਹੀਂ ਹੁੰਦੇ ਸਾਹਮਣੇ।
ਇੱਕ ਮਿੰਟ, ਉਹ ਸਹੀ ਨਾ ਵੀ ਹਿੰਦੁਸਤਾਨ ਦੀ ਸਰਕਾਰ ਵੀ ਬੋਧੀ ਮੁਲਕਾਂ ਦੀ, ਇਸਲਾਮੀ ਮੁਲਕਾਂ ਦੇ ਖਿਲਾਫ ਲਾਮਬੰਦ ਆਪਣੇ ਨਾਲ ਕਰਨ ਲਈ ਹਿੰਦੁਸਤਾਨ ਦੀ ਸਰਕਾਰ ਨੇ ਬੜਾ ਅਸ਼ੋਕ ਨੂੰ ਤਾਂ ਚੁੱਕਿਆ ਸੀ ਨਾ।
ਹਾਂਜੀ ਹਾਂਜੀ, ਓਵਰ ਪ੍ਰਮੋਟ ਕਰਦੇ ਆ ਨਾ ਫਿਰ ਉਹਨਾਂ ਦੇ, ਉਹਦੀ ਪੋਜ਼ਿਟਿਵ ਚੀਜ਼ਾਂ ਦੱਸਦੇ ਆ, ਨੈਗੇਟਿਵ ਦੱਸਦੇ ਨਹੀਂ, ਹੈ ਨਾ।
ਹਾਂਜੀ,
ਸੋ ਇਹ ਸਮੱਸਿਆ ਵਾ। ਪਰ ਜਿਹੜੇ ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਮਤਲਬ ਪੰਜਾਬੀ 'ਚ ਤਾਂ ਬਹੁਤ ਘੱਟ ਕੰਮ ਹੋ ਰਿਹਾ ਆ, ਜਿਹੜੇ ਨਾ ਹਿੰਦੁਸਤਾਨ ਦੇ ਬਹੁਤ ਆਲਾ ਦਰਜੇ ਦੇ ਰਾਈਟਰ ਨੇ ਉਹ ਹਰ ਪੱਖ ਤੋਂ ਕਿਤਾਬ ਲਿਖੀ ਹੋਈ। ਹੁਣ ਤੁਸੀਂ ਹੈਰਾਨ ਹੋ ਜਾਓਗੇ ਕਿ ਅਸੀਂ ਸਿਰਫ ਇੱਕ ਰਮਾਇਣ ਸੁਣੀ ਹੋਈ ਆ।
ਹਾਂਜੀ ਹਾਂ, ਕਿੰਨੀਆਂ ਰਮਾਇਣਾਂ ਨੇ? ਹਾਂਜੀ
16 ਵਰਜਨ ਹੈ, 16 ਵਰਜਨ। ਇੱਕ ਰਮਾਇਣ ਦੇ ਵਿੱਚ ਰਾਮ, ਲਕਸ਼ਮਣ ਤੇ ਸੀਤਾ ਭੈਣ ਭਰਾ ਵੀ ਨੇ। ਮਤਲਬ ਇਹ ਵੀ, ਮਤਲਬ ਅਸੀਂ ਉਸ ਚੀਜ਼ ਨੂੰ ਤਾਂ, ਸਾਨੂੰ ਤਾਂ ਪਤਾ ਹੀ ਨਹੀਂ ਵੀ ਇਹ ਵੀ ਵਰਜਨ ਹੈਗੇ ਆ ਨਾ, ਪਰ ਉਹ ਕੰਪੈਰੇਟਿਵਲੀ ਇੱਦਾਂ ਚੱਲੀ ਆ ਵੀ ਆਪਾਂ ਨੂੰ ਆਪਣਾ ਗਿਆਨ ਖੁੱਲਾ ਕਰਨ ਦੇ ਲਈ ਦੋਨੋਂ ਹੀ ਪੱਖ।
ਅਜਿਹਾ ਬਚਪਨ ਤੋਂ ਹੀ ਸਾਖੀਆਂ ਸੁਣਦੇ ਆ ਰਹੇ ਮਹਾਭਾਰਤ ਦੀਆਂ, ਵੱਡਾ ਧਾਰਮਿਕ ਗ੍ਰੰਥ ਆ। ਤੇ ਹੁਣ ਇੱਕ ਜਿਹੜਾ ਸੀ ਨਾ ਪਹਿਲਾਂ ਉਹ ਬਣਾਇਆ ਸੀ, ਬੜਾ ਉਹਦਾ ਅਸਰ ਪਿਆ ਸੀਗਾ,
ਮਹਾਭਾਰਤ
ਦੀ ਕਥਾ ਸੀਰੀਅਲ। ਤੇ ਹੁਣ ਇੱਕ ਹੋਰ ਕਿਸੇ ਨੇ ਸੀਰੀਅਲ ਬਣਾਇਆ ਸੀ, ਤੇ ਉਹ ਮੇਰੇ ਭਰਾ ਨੇ, ਉੱਥੇ ਮੈਂ ਉਹਦੇ ਘਰ ਚੱਲਦਾ ਸੀ ਉਹ, ਤੇ ਉਹਨੇ ਮੈਨੂੰ ਬੜੀ ਹੈਰਾਨੀ ਵਾਲੀ ਗੱਲ ਦੱਸੀ ਜਿਹੜੀ ਮੇਰੇ ਮੰਨਣ 'ਚ ਨਹੀਂ ਆਉਂਦੀ, ਵੀ ਇਹ ਸਾਰਾ ਕੁਝ ਸ਼ਕਨੀ ਨੇ ਆਪਣੇ ਪਰਿਵਾਰ ਦਾ ਬਦਲਾ ਲੈਣ ਲਈ ਇਹ ਸਾਰਾ ਤਬਾਹ ਕਰਵਾਈ ਆ।
ਹਾਂਜੀ ਹਾਂਜੀ,
ਤੇ ਇਹ ਨਵੀਂ ਗੱਲ ਹੀ ਮੇਰੇ ਮਤਲਬ ਵੀ ਮੰਨਣ ਦੇ ਵਿੱਚ ਨਹੀਂ ਆਉਂਦੀ ਵੀ ਇੱਕੋ ਹੀ ਬੰਦੇ ਨੇ, ਤੇ ਉਹ ਨਾਲੇ ਉਹਨੇ ਆਪਣੇ ਸਹੁਰਿਆਂ ਦੇ ਪਰਿਵਾਰ ਨੂੰ, ਇਹਦੇ ਧਰਤਰਾਸ਼ਟਰ ਨੇ ਸਹੁਰਿਆਂ ਦੇ ਪਰਿਵਾਰ ਨੂੰ ਜੇਲ੍ਹ 'ਚ ਰੱਖ ਕੇ ਭੁੱਖ ਦੇ ਨਾਲ ਮਾਰ ਦਿੱਤਾ। ਇਹ ਵੀ ਇਸ ਗੱਲੋਂ ਵੀ ਕੋਈ ਭੇਤ ਰੱਖਿਆ, ਮੈਨੂੰ ਦੱਸਿਆ ਕਿਉਂ ਨਹੀਂ?
ਹਾਂਜੀ, ਉਹ ਜਿਹੜਾ ਸ਼ਕਨੀ ਸੀਗਾ ਉਹ ਕੰਧਾਰੀ ਦਾ ਭਰਾ ਸੀ, ਧਰਤਰਾਸ਼ਟਰ ਦੀ ਘਰਵਾਲੀ ਦਾ। ਗੰਧਾਰੀ ਜਿਹੜੀ ਸੀ ਉਹ ਗੰਧਾਰ ਜਿਹੜਾ ਆ, ਕਾਬਲ ਗੰਧਾਰ, ਉੱਥੋਂ ਦੇ ਉਹ ਰਾਜੇ ਸੀ ਸ਼ਕਨੀ ਹੋਣੀ। ਕਾਫੀ ਵਧੀਆ ਗੱਲਬਾਤ ਆਪਣੀ ਚੱਲੀ ਆ, ਤੇ ਵਧੀਆ ਲੱਗਾ ਗੱਲਾਂ ਬਾਤਾਂ ਕਰਕੇ। ਤੇ ਅਗਲੇ ਵਾਰ ਫੇਰ ਸੋਹੀ ਸਾਹਿਬ ਤੁਹਾਨੂੰ ਰਿਮਾਇੰਡ ਕਰਾਣਗੇ ਇੱਕ ਦਿਨ ਪਹਿਲਾਂ, ਤੇ ਆਪਾਂ ਫੇਰ ਇਜਾਜ਼ਤ ਲੈਣੇ ਆ ਤੇ ਅਗਲੇ ਹਫ਼ਤੇ ਫੇਰ ਮਿਲਾਂਗੇ ਤਾਇਆ ਜੀ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਇਆ ਜੀ, ਸੋ ਸਾਡੇ ਸਤਿਕਾਰਯੋਗ ਤਾਇਆ ਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ, ਬੜਾ ਚੰਗਾ ਲੱਗਦਾ, ਜਾਣਕਾਰੀਆਂ ਸਾਂਝੀਆਂ ਕਰਦੇ ਨੇ, ਤੇ ਹੋਰ ਵੀ ਮਿੱਤਰ ਸੱਜਣ ਜਿਹੜੀ ਸਾਡੀ ਮਦਦ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਅਸੀਂ ਜੁੜਾਂਗੇ, ਬੌਬੀ ਸਾਡੇ ਨਾਲ ਜੁੜੂਗੀ, ਬੜੀ ਛੇਤੀ ਕੋਸ਼ਿਸ਼ ਕਰ ਰਹੇ ਹਾਂ। ਉਹ ਮੈਸੇਜ ਤਾਂ ਉਹਨੇ ਹਜੇ ਪਾਇਆ ਨਹੀਂ, ਪਰ ਆਪਾਂ ਉਹਨੂੰ ਲੈ ਲੈਣਾ ਪ੍ਰੋਗਰਾਮ ਦੇ ਵਿੱਚ, ਕਿਉਂਕਿ ਮੇਰੀ ਗੱਲ ਵੀ ਹੋਈ ਸੀਗੀ। ਸੋ ਪਿਆਰਿਓ, ਆਸਟ੍ਰੇਲੀਆ ਦੇ ਵਿੱਚ ਕਾਫੀ ਮੀਂਹ ਪਏ ਨੇ, ਤੇ ਇਹਦੇ ਫਾਇਦੇ ਵੀ ਹੋਏ ਨੇ, ਨੁਕਸਾਨ ਵੀ ਹੋਏ ਨੇ, ਉਹਦੇ ਬਾਰੇ ਵੀ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਪਰ ਇੱਕ ਗੀਤ ਤੁਹਾਨੂੰ ਸੁਣਾਉਣੇ ਆ, ਆਪ ਵੀ ਸੁਣਦੇ ਆ ਜੀ, ਮੈਂ ਵੀ ਨਾਲ ਹੀ ਸੁਣਨਾ ਤੁਹਾਡੇ। ਇਹ ਗੀਤ ਜਿਹੜਾ ਆ, ਇਹ ਟਿੱਕਾ ਗੀਤ ਆਇਆ, ਟਿੱਕਾ ਗਾਇਆ ਜੀ ਗੁਲਾਬ ਸਿੱਧੂ ਨੇ। ਬਹੁਤ ਸੋਹਣਾ ਗੀਤ ਹੈ, ਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ ਤੇ ਗੀਤ ਦੇ ਉਸ ਪਾਰ ਤੇ ਗੱਲਾਂ ਬਾਤਾਂ ਕਰਾਂਗੇ।
ਦੁਲੀਆਂ ਦੁਪਹਿਰਾਂ ਕਿੰਨੀਆਂ ਚਿੱਟੇ ਤੇਰੇ ਰੂਪ ਉੱਤੇ ਪਹੁੰਚੇ ਨੇ ਸੁਪਨੇ ਅੰਬਰੀ ਤੇਰੀ ਇੱਕ ਫੂਕ ਉੱਤੇ ਚਿੜੀਆਂ ਤੇਰੀ ਝਾਂਜਰ ਕੋਲੋਂ ਚਹਿਕਣਾ ਸਿੱਖਦੀਆਂ ਨੇ ਕਲੀਆਂ ਤੇਰੇ ਕੇਸਾਂ ਕੋਲੋਂ ਮਹਿਕਣਾ ਸਿੱਖਦੀਆਂ ਨੇ ਦੇਖ ਕੇ ਰੂਪ ਤੇਰੇ ਨੂੰ ਚੰਨ ਕਹਿੰਦਾ ਚੜਨਾ ਨੀ ਚੰਨ ਕਹਿੰਦਾ ਚੜਨਾ ਨੀ ਰੱਬ ਜਾਣੇ ਕੌਣ ਕੁੜੀ ਹੈ ਲੋਕਾਂ ਦੀ ਨਜ਼ਰ ਬੁਰੀ ਹੈ ਟਿੱਕੇ ਨਾਲ ਸਰਨਾ ਨੀ ਟਿੱਕੇ ਨਾਲ ਸਰਨਾ ਨੀ ਲੋਕਾਂ ਦੀ ਨਜ਼ਰ ਬੁਰੀ ਹੈ ਲੋਕਾਂ ਦੀ ਨਜ਼ਰ ਬੁਰੀ ਹੈ ਟਿੱਕੇ ਨਾਲ ਸਰਨਾ ਨੀ ਟਿੱਕੇ ਨਾਲ ਸਰਨਾ ਨੀ ਲੋਕਾਂ ਦੀ ਨਜ਼ਰ ਬੁਰੀ ਹੈ ਸੁਰਮੇ ਦੀ ਕਾਲਖ ਤੇਰੀ ਅੱਖ ਵਿੱਚ ਆ ਮੋਤੀ ਬਣ ਜੇ ਹੰਝੂ ਤੇਰੇ ਦੇਖ ਕੇ ਆਸ਼ਿਕ ਹੰਸਾਂ ਦੀ ਜੋਟੀ ਬਣ ਜੇ ਅੱਡੀਆਂ ਦੀ ਧਮਕ ਨਾਲ ਜਦ ਛਣਕਦੇ ਬੋਰ ਤੇਰੇ ਕੁੜਤੀ ਤੇ ਪਹਿਲਾਂ ਪਾਉਂਦੇ ਜੱਚਦੇ ਆ ਮੋਰ ਤੇਰੇ ਅੱਜ ਵੀ ਮੈਂ ਸਾਂਭੀ ਬੈਠਾ ਸ਼ੀਸ਼ਾ ਤੇਰੇ ਸ਼ੋਲੇ ਵਾਲਾ ਚੇਤਾ ਤੇਰਾ ਪੰਜਵੇਂ ਪੈਰ ਚ ਪੈਂਦੇ ਹੋਏ ਹੌਲ ਜਿਹਾ ਨਖਰੇ ਤੇਰੇ ਦਾ ਮੁੱਲ ਤਾਂ ਤੇਥੋਂ ਵੀ ਤਰਨਾ ਨੀ ਤੇਥੋਂ ਵੀ ਤਰਨਾ ਨੀ ਤੇਰੇ ਨਾਲ ਧੁੱਪ ਤੁਰੀ ਹੈ ਲੋਕਾਂ ਦੀ ਨਜ਼ਰ ਬੁਰੀ ਹੈ ਟਿੱਕੇ ਨਾਲ ਸਰਨਾ ਨੀ ਟਿੱਕੇ ਨਾਲ ਸਰਨਾ ਨੀ ਲੋਕਾਂ ਦੀ ਨਜ਼ਰ ਬੁਰੀ ਹੈ ਲੋਕਾਂ ਦੀ ਨਜ਼ਰ ਬੁਰੀ ਹੈ ਟਿੱਕੇ ਨਾਲ ਸਰਨਾ ਨੀ ਟਿੱਕੇ ਨਾਲ ਸਰਨਾ ਨੀ ਲੋਕਾਂ ਦੀ ਨਜ਼ਰ ਬੁਰੀ ਹੈ ਨਿੱਕੇ ਜੇ ਪੈਰ ਤੇਰੇ ਜਦ ਦੇੜੀ ਸਾਡੀ ਲੱਗਦੇ ਆ ਮੱਸਿਆ ਵਿੱਚ ਚਾਨਣ ਕਰਦੇ ਮਾਈਕਾਂ ਨਾਲ ਕੁਦਰਤ ਭਰਦੇ ਅੱਖਰਾਂ ਵਿੱਚ ਜਾਨ ਪੈ ਜਾਂਦੀ ਜਦ ਵੀ ਮੇਰਾ ਨਾਮ ਤੂੰ ਪੜਦੇ ਪ੍ਰੀਤੇ ਨੇ ਤੇਰੇ ਨਾਲ ਹੀ ਜਿਉਣਾ ਤੇ ਮਰਨਾ ਨੀ ਜਿਉਣਾ ਤੇ ਮਰਨਾ ਨੀ ਤੇਰੇ ਨਾਲ ਰੂਹ ਜੁੜੀ ਹੈ ਲੋਕਾਂ ਦੀ ਨਜ਼ਰ ਬੁਰੀ ਹੈ ਟਿੱਕੇ ਨਾਲ ਸਰਨਾ ਨੀ ਟਿੱਕੇ ਨਾਲ ਸਰਨਾ ਨੀ ਲੋਕਾਂ ਦੀ ਨਜ਼ਰ ਬੁਰੀ ਹੈ ਲੋਕਾਂ ਦੀ ਨਜ਼ਰ ਬੁਰੀ ਹੈ ਟਿੱਕੇ ਨਾਲ ਸਰਨਾ ਨੀ ਟਿੱਕੇ ਨਾਲ ਸਰਨਾ ਨੀ ਲੋਕਾਂ ਦੀ ਨਜ਼ਰ ਬੁਰੀ ਹੈ
ਦਿਨ ਚੱਲ ਰਹੇ ਨੇ ਜੀ ਸੌਣ ਤੇ ਭਾਦੋਂ ਦੇ ਤੇ ਇਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਨੇ ਕੁੜੀਆਂ ਦੀਆਂ ਚਹੇਤੀਆਂ ਤੀਆਂ ਸੋ ਮਿਲਡੂਰੇ ਦੇ ਵਿੱਚ ਵੀ ਸਨਰਾਈਸ਼ੀਆ ਪੰਜਾਬੀ ਐਸੋਸੀਏਸ਼ਨ ਲੈ ਕੇ ਆ ਰਹੇ ਨੇ ਤੀਆਂ ਮਿਲਡੂਰੇ ਦੀਆਂ ਜੀ ਹਾਂ 18 ਅਗਸਤ 2024 ਨੂੰ ਰੈਡਕਲਿਫ ਸਿਵਿਕ ਸੈਂਟਰ 10 ਚੈਮਿਸਨ ਐਵੀਨਿਊ ਰੈਡਕਲਿਫ ਵਿੱਚ 11 ਵਜੇ ਸਵੇਰ ਤੋਂ ਲੱਗਣੀਆਂ ਏ ਰੌਣਕਾਂ ਤੀਆਂ ਦੀਆਂ ਸੋ ਆ ਜਾਓ ਕੁੜੀਓ ਸੋਹਣੇ ਸੋਹਣੇ ਸੂਟ ਪਾ ਕੇ ਅਸੀਂ ਪਾਉਣੇ ਆ ਗਿੱਧੇ ਵੀ ਤੇ ਨਾਲ ਗਾਉਣੇ ਆ ਗੀਤ ਵੀ ਸ਼ਗਨਾਂ ਦੇ ਸੋ ਆਓ ਰਲ ਕੇ ਮਨਾਈਏ ਤੀਆਂ ਮਿਲਡੂਰੇ ਦੀਆਂ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ
ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਆਸਟ੍ਰੇਲੀਆ ਦੇ ਵਿੱਚ ਵੀਕਐਂਡ ਚੱਲ ਰਿਹਾ ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮ ਰੇਡੀਓ ਦੇ ਜ਼ਰੀਏ। ਦਿਨ ਸ਼ਨਿਚਰਵਾਰ ਹੈ ਪਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਅਜੇ ਸ਼ੁੱਕਰਵਾਰ ਹੀ ਹੋਣਾ ਹੈ। ਕੋਈ ਗੱਲ ਨਹੀਂ, ਵੀਕਐਂਡ ਦਾ ਇੰਤਜ਼ਾਰ ਕਰੋ, ਚੜ੍ਹ ਜਾਏਗਾ। ਅਤੇ ਹਲਕੀ ਹਲਕੀ ਹਵਾ ਚੱਲ ਪਈ ਹੈ ਬਾਹਰ ਅਤੇ ਕੱਪੜੇ ਸੁੱਕਣੇ ਪੈ ਰਹੇ ਨੇ ਕਾਫੀ ਦਿਨਾਂ ਦੇ ਮੀਂਹ ਤੋਂ ਬਾਅਦ। ਅਤੇ ਬੌਬੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ, ਬੌਬੀ ਸਿੱਧੂ ਬ੍ਰਿਸਬਨ ਤੋਂ, ਅਤੇ ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ। ਬੌਬੀ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨ ਭਾਅ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ ਬੜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ, ਕੀ ਹਾਲ ਚਾਲ ਆ?
ਹਾਂਜੀ, ਠੀਕ ਠਾਕ ਹੈ। ਅਤੇ ਮੀਂਹ ਪਾਣੀ ਕਾਫੀ ਪੈ ਗਿਆ ਆ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ, ਈਸਟ ਕੋਸਟ ਦੇ ਉੱਤੇ। ਤੇ ਬਾਕੀ ਪ੍ਰਧਾਨ ਨੂੰ ਤਾਂ ਨੀ ਕੋਈ ਫਰਕ ਪਿਆ ਮੀਂਹ ਦਾ?
ਪ੍ਰਧਾਨ ਨੂੰ ਤਾਂ ਮੀਂਹ ਦਾ ਫਾਇਦਾ ਹੀ ਹੁੰਦਾ ਜੀ। ਮੀਂਹ ਦੀ ਗੱਲ ਕਰੀਏ ਤਾਂ ਵਾਕਈ ਸਾਰਾ ਹਫ਼ਤਾ ਮੀਂਹ ਸੀ ਤੇ ਅੱਜ ਬੜੀ ਸੋਹਣੀ ਧੁੱਪ ਨਿਕਲੀ ਆ। ਤੇ ਖਾਸ ਤੌਰ ਤੇ ਘਰ ਦੀਆਂ ਗ੍ਰਹਿਣੀਆਂ ਨੂੰ ਤਾਂ ਅੱਜ ਵੈਸੇ ਸੁੱਖ ਦਾ ਸਾਹ ਆਉਣਾ ਵਾ ਵੀ ਕੱਪੜੇ ਕੁਪੜੇ ਧੋ ਕੇ ਸੁੱਕ ਜਾਣਗੇ, ਹੈਨਾ।
ਮੀਂਹ ਦੀ ਗੱਲ ਕਰਦੇ, ਪ੍ਰਧਾਨ ਨੂੰ ਹੋ ਗਿਆ ਫਾਇਦਾ, ਠੀਕ ਹੈ ਜੀ।
ਹਾਂਜੀ ਹਾਂਜੀ,
ਪਰ ਕੌਮ ਨੂੰ ਹੋ ਗਿਆ ਨੁਕਸਾਨ।
ਕੌਮ ਨੂੰ ਕਾਹਦਾ ਨੁਕਸਾਨ ਹੋ ਗਿਆ ਜੀ?
ਮੈਂ ਤੁਹਾਨੂੰ ਜਦ ਦੱਸਣਾ ਤੇ ਮੈਂ ਹੁਣੇ ਫੇਸਬੁੱਕ ਤੇ ਪਾ ਕੇ ਹਟਿਆ ਆ ਵੀ ਜੱਟ ਦੀ ਜੂਨਬਰੀ ਹੈਨਾ, ਛੱਡ ਹਾਲ ਪੱਠਿਆਂ ਨੂੰ ਜਾਣਾ, ਠੀਕ ਹੈ। ਤੇ ਖਾਸ ਕਰਕੇ ਖਬਰ ਕੁਈਨਜ਼ਲੈਂਡ ਦੀ ਹੈ ਵੀ ਕੁਈਨਜ਼ਲੈਂਡ ਦੇ ਵਿੱਚ ਕਈ ਦਿਨਾਂ ਤੋਂ ਬਾਅਦ, ਦਿਨਾਂ ਤੋਂ ਭਾਰੀ ਮੀਂਹ ਤੋਂ ਬਾਅਦ ਸਟ੍ਰਾਬੇਰੀ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ। ਸਟ੍ਰਾਬੇਰੀ ਦੀ ਜਿਹੜੀ ਫਸਲ ਹੁੰਦੀ ਹੈ ਨਾ, ਸਨਸ਼ਾਈਨ ਕੋਸਟ ਹੁੰਦੀ ਹੈ, ਬੰਡਾਵਰਗ ਇਲਾਕੇ ਚ ਹੁੰਦੀ ਹੈ, ਉਹ ਸਾਊਥ ਜਿਹੜਾ ਈਸਟ ਕੁਈਨਜ਼ਲੈਂਡ ਹੈ ਨਾ, ਤੇ ਲੱਖਾਂ ਡਾਲਰ ਦੀ ਜਿਹੜੀ ਬੇਰੀ ਹੈ ਸਟ੍ਰਾਬੇਰੀ, ਉਹ ਖਰਾਬ ਹੋ ਗਈ ਹੈ। ਤੇ ਕੁੱਲ ਨੁਕਸਾਨ ਜਿਹੜਾ ਐਸਟੀਮੇਟ ਹੈ ਉਹ 1 ਮਿਲੀਅਨ ਡਾਲਰ ਦਾ, ਯਾਨੀ ਕਿ 10 ਲੱਖ ਡਾਲਰ ਦੀ ਸਟ੍ਰਾਬੇਰੀ ਖਰਾਬ ਹੋ ਗਈ ਹੈ। ਤੇ ਕਈਆਂ ਫਾਰਮਾਂ ਦੇ ਉੱਤੇ ਉਹ ਫਾਰਮਰਾਂ ਨੇ ਦੱਸਿਆ ਵੀ 98% ਫਸਲ ਦਾ ਨੁਕਸਾਨ ਹੋਇਆ ਸਿਰਫ 4 ਦਿਨ,
ਕਿਉਂਕਿ ਮੀਂਹ ਪਿਆ ਵੀ ਬਹੁਤ ਜ਼ਿਆਦਾ
ਲਗਾਤਾਰ ਹੀ ਪਈ
ਥਾਵਾਂ ਤੇ। ਹਾਂਜੀ, ਪਾਣੀ ਵੀ ਇਕੱਠਾ ਹੋ ਗਿਆ, ਮਤਲਬ ਫਲੱਡਿੰਗ ਦਾ ਵੀ ਸੀਗਾ। ਤੇ ਪਰ ਹੁਣ
ਇਹ ਬੇਰੀ ਜਿਹੜੀ ਫਸਲ ਹੁੰਦੀ ਹੈ ਨਾ, ਇਹਦੀ ਤਰਾਸਦੀ ਇਹ ਹੈ ਕਿ ਇਹ ਤਰੇਲ ਚ ਵੀ ਨੀ ਟੁੱਟਦੀ, ਇਹ ਪਾਣੀ ਦੇ ਵਿੱਚ ਤਾਂ ਟੁੱਟਦੀ ਨੀ ਨਾ, ਵੀ ਮੀਂਹ ਪੈਂਦੇ ਚ ਤਾਂ ਟੁੱਟਦੀ ਨੀ ਹੈਗੀ। ਈਵਨ ਕਿ ਤਰੇਲ ਵੀ ਪਈ ਹੋਵੇ ਤਾਂ ਵੀ ਨੀ ਟੁੱਟਦੀ, ਇਹਨੂੰ ਸੁੱਕੀ ਚਾਹੀਦਾ, ਨਹੀਂ ਤਾਂ ਇਹਨੂੰ ਫੰਗਸ ਲੱਗ ਜਾਂਦੀ ਹੈ ਹਨਾ। ਤੇ ਉਹ ਫਿਰ ਫੋਟੋਆਂ ਬੜੀਆਂ ਦਰਦਨਾਕ ਹੈ, ਟਰੱਕਾਂ ਦੇ ਟਰੱਕ ਤੋੜਨੀ ਪੈਂਦੀ ਹੈ। ਦੇਖੋ ਤਰਾਸਦੀ ਇਹ ਹੈ ਵੀ ਏਦਾਂ ਵੀ ਨੀ ਤੁਸੀਂ ਛੱਡ ਵੀ ਨੀ ਸਕਦੇ।
ਅੱਛਾ ਅੱਛਾ, ਮੀਨਸ ਕਿ ਤੁਹਾਨੂੰ ਲੇਬਰ ਦਾ ਕੋਸਟ ਸਾਰੀ ਉਦਾਂ ਪੇ ਕਰਨੀ
ਪੈਣੀ ਪੈਣੀ ਆ। ਤੋੜ ਕੇ ਉਹ ਟਰੱਕ ਭਰ ਕੇ ਉਹ ਡੰਪ ਕਰ ਰਹੇ, ਮੈਂ ਫੋਟੋ ਸ਼ੇਅਰ ਕੀਤੀ ਹੈ, ਫਿਰ ਉਹ ਗਾਈਆਂ ਨੂੰ ਪਾਉਂਦੇ, ਗਾਈਆਂ ਖਾ ਰਹੀਆਂ, ਦੱਸੋ।
ਇਹ ਤਾਂ ਫਿਰ ਬਹੁਤ ਗਲਤ, ਉਹੀ ਜਿਵੇਂ ਇੰਡੀਆ ਦੇ ਵਿੱਚ ਆਪਣੇ ਆਲੂਆਂ ਦਾ ਹਾਲ ਹੁੰਦਾ, ਬਾਅਦ ਚ ਸੜਕਾਂ ਤੇ ਰੋਲ
ਸੁੱਟਦੇ ਆ ਜਾਂ ਪਟਣੇ ਦਾ ਪੈਂਦੇ ਹੀ ਆ ਨਾ, ਪਟਣੇ ਤਾਂ ਪੈਂਦੇ ਹੀ ਆ। ਇਸ ਕਰਕੇ ਨਾ ਮਤਲਬ ਇਹ ਇੱਕ ਥੋੜੀ ਮਤਲਬ ਦਰਦਨਾਕ ਸਿਚੁਏਸ਼ਨ ਹੁੰਦੀ ਹੈ ਫਾਰਮਰਾਂ ਵਾਸਤੇ। ਕੀ ਕਰ ਸਕਦੇ ਆ, ਦੇਖੋ ਮੀਂਹ ਵੀ ਚਾਹੀਦਾ ਆ, ਫਿਰ ਫਸਲ ਦਾ ਵੀ ਕਈ ਕੁਛ ਜੂਝਣਾ ਪੈਂਦਾ,
ਨੁਕਸਾਨ ਹੁੰਦਾ ਬਹੁਤ। ਹਾਂਜੀ ਹਾਂਜੀ,
ਤੇ ਚਲੋ ਇਹ ਵੀ ਚੱਲਦਾ ਹੀ ਰਹਿਣਾ। ਤੇ ਪ੍ਰਧਾਨ ਨੂੰ ਕਿੱਦਾਂ ਫਾਇਦਾ ਹੋਇਆ ਮੀਂਹ ਦਾ?
ਪ੍ਰਧਾਨ ਨੂੰ ਮੈਂ ਹੁਣੇ ਗੰਡੋਏ ਲੱਭ ਕੇ ਆਈ ਆ, ਮਿੱਟੀ ਚ ਉਹਦੇ ਲਈ ਕਰਨੋ ਲੈ ਕੇ ਜਾਣੇ, 3-4 ਗੰਡੋਏ ਲੱਭੇ। ਮੈਨੂੰ ਤਾਂ ਆਪ ਨੂੰ ਵੈਸੇ ਗੰਡੋਇਆ ਤੋਂ ਡਰ ਲੱਗਦਾ, ਸੱਪਾਂ ਵਰਗੇ ਤਾਂ ਹੁੰਦੇ ਆ ਉਹ। ਪਹਿਲਾਂ ਮੈਂ ਐਨਕ ਲਾ ਕੇ ਦੇਖੇ ਵੀ ਵਾਕਈ ਗੰਡੋਇਆ, ਹੋਰ ਨਾ ਸੱਪ ਹੀ ਲੈ
ਸੱਪ ਹੀ ਕੱਢ।
ਤੇ ਹੁਣ ਉਹਨਾਂ ਨੂੰ ਉਹ ਮਿੱਟੀ ਜੀ ਪਾ ਕੇ ਤੇ ਉਹਨੂੰ ਅੱਡ ਰੱਖ ਕੇ ਆਈ ਆ, ਕਿਉਂਕਿ ਮੈਂ ਲੱਗੀ ਸੀਗੀ ਬੂਟੇ ਲਾਉਣ ਹੋਰ। ਹੁਣ ਮੈਂ ਕਿਹਾ ਚੱਲ ਥੋੜੇ ਥੋੜੇ ਵੀ ਜਿਹੜਾ ਮੌਸਮ ਆ ਉਹ ਵੀ ਠੀਕ ਆ, ਮਿੱਟੀ ਗਿੱਲੀ ਆ ਤੇ ਗਾਂਹ ਲੀਆਂ ਸਬਜ਼ੀਆਂ ਜਾਂ ਫਲ ਜਾਂ ਚੀਕੂ ਦਾ ਬੂਟਾ ਗਾਉਣ ਲੱਗੀ ਆ ਹੁਣ ਮੈਂ ਬੀਜਾਂ ਤੋਂ ਜੀ।
ਅੱਛਾ
ਹਾਂਜੀ, ਤੇ ਬਾਕੀ ਇੱਕ ਹੋਰ ਐਕਸਪੈਰੀਮੈਂਟ ਕਰਨ ਲੱਗੀ, ਜਿੱਦਾਂ ਧਨੀਏ ਦੀਆਂ ਗੁੱਟੀਆਂ ਹੁੰਦੀਆਂ ਉਹਨਾਂ ਚ ਜੜਾਂ ਹੁੰਦੀਆਂ, ਧਨੀਆ ਉੱਪਰੋਂ ਵੱਢ ਕੇ ਹੁਣ ਉਹ ਜੜਾਂ ਲਾ ਕੇ ਆਈਆਂ, ਦੇਖਦੇ ਆ ਵੀ ਉਹ ਉੱਗਦੀਆਂ ਵਾ ਜਾਂ ਨਹੀਂ ਉੱਗਦੀਆਂ।
ਤੋੜ ਲੈਂਦੇ ਆ, ਤੇ ਅਸਲ ਦੇ ਵਿੱਚ ਜਿਹੜੇ ਜਿਹੜੇ ਮੇਥੇ ਆ ਹੁਣ ਮੇਥੇ ਸਾਡੇ ਮੇਥਿਆਂ ਦੇ ਸਿਰ ਤੋੜੀ ਦੇ ਜਦੋਂ ਹਲਕਾ ਫੁੱਲ ਪੈ ਜਾਵੇ ਨਾ ਡੋਡੀ ਪੈ ਜਾਵੇ ਤਾਂ ਉਹਨੂੰ ਫੁੱਲ ਤੋੜੀ ਜਾਈਦੇ ਉਹ ਥੱਲਿਓਂ ਬ੍ਰਾਂਚਾਂ ਬਣੀ ਜਾਂਦੀਆਂ ਉਹਦੀਆਂ ਠੀਕ ਹੈ ਬਾਕੀ ਨੀਚੇ ਵਾਲਾ ਸਾਰਾ ਛੱਡ ਦੇਣਾ ਉਤੋਂ ਚਾਰ ਪੰਜ ਮੇਥੇ ਹੋਰ ਨਿਕਲਣੇ ਆ ਫਿਰ ਉਹ ਸੰਘਣਾ ਹੋ ਜਾਣਾ
ਇਹ ਨੀ ਸੀ ਹਾਂਜੀ ਇਹ ਨੀ ਸੀ ਮੈਨੂੰ ਪਤਾ
ਜਿਹੜਾ ਧਨੀਆ ਆ ਲੋਕੀ ਉਹ ਵੀ ਵੱਢਦੇ ਨੇ ਉਹ ਵੀ ਗਲਤ ਹੈ ਧਨੀਆ ਵੀ ਵੱਢਣਾ ਨੀ ਹੈਗਾ ਉਹਦੇ ਸਾਈਡਾਂ ਤੋਂ ਪੱਤੇ ਤੋੜਦੇ ਨੇ
ਪਿਛਲੀ ਵਾਰੀ ਤਾਂ ਬੂਟੇ ਮੇਰੇ ਬਰਾਬਰ ਬਰਾਬਰ ਸੀ ਏਡੇ ਏਡੇ ਵੱਡੇ ਬੂਟੇ ਉਹ ਤਾਂ ਮੈਂ ਜਿੱਦਾਂ ਕਹਿ ਲੋ ਬਾਅਦ ਚ ਵੱਢ ਕੇ ਬੀ ਵੀ ਰੱਖਿਆ ਬੀ ਬਣਾਏ ਸੀ ਸਾਰੇ ਪਾਸੇ ਦੇ ਹਾਂਜੀ ਤੇ ਉਹ ਤਾਂ ਬਹੁਤ ਜਿਆਦਾ ਬਹੁਤ ਧਨੀਆ ਵੰਡਿਆ ਸੀ ਧਨੀਆ ਟਮਾਟਰ ਸਾਗ ਬਹੁਤ ਜਿਆਦਾ ਸੀ ਇਸ ਵਾਰੀ ਹੁਣ ਮੈਂ ਉਹੀ ਲਾਉਂਦੀ ਸੀਗੀ ਤੇ ਮੈਂ ਕਿਹਾ ਚਲੋ ਇਹ ਵੀ ਐਕਸਪੈਰੀਮੈਂਟ ਕਰਦੇ ਆ ਚੀਕੂਆਂ ਦਾ ਬੂਟਾ ਵੀ ਉਗਾ ਕੇ ਦੇਖਦੇ ਲੈਚੀਆਂ ਤਾਂ ਮੇਰੇ ਤੋਂ ਹੋਈਆਂ ਨੀ ਉਹ ਤਾਂ ਮੈਂ ਮਤਲਬ ਕਿ ਸੋਚ ਲਓ 6 ਮਹੀਨੇ ਪੂਰੀਆਂ ਟੱਕਰਾਂ ਮਾਰੀਆਂ
ਨਹੀਂ ਇਹ ਸਾਰੀਆਂ ਚੀਜ਼ਾਂ ਸਾਰੇ ਥੈ ਨਹੀਂ ਹੁੰਦੀਆਂ ਤੇ ਹਾਂਜੀ ਚਲੋ ਆਪਾਂ ਇੱਕ ਮੈਸੇਜ ਲੈਣਾ ਨਰਿੰਦਰ ਨਿਮਾਣਾ ਸਾਡੇ ਲਿਸਨਰ ਨੇ ਉਹ ਤਾਇਆ ਜੀ ਦੇ ਪ੍ਰੋਗਰਾਮ 'ਚ ਵੀ ਆਉਂਦੇ ਹੁੰਦੇ ਨੇ ਬਹੁਤ ਤੇ ਉਹਨਾਂ ਨੇ ਵਿਚਾਰ ਭੇਜਿਆ ਕਿ ਜ਼ਿੰਦਗੀ ਫੁਕਰੇ ਜਾਂ ਚਤਰ ਚਲਾਕ ਬਣ ਕੇ ਨਾ ਗੁਜ਼ਾਰੇ ਗੁਜ਼ਾਰੋ ਕਿਉਂ ਰੱਬ ਦੇਖਦਾ ਪਿਆਰੇ ਜ਼ਿੰਦਗੀ ਨਿਮਰਤਾ ਨਿਮਾਣੇ ਬਣ ਕੇ ਗੁਜ਼ਾਰੋ ਸਦਾ ਹਉਮੈ ਨੂੰ ਮਾਰੋ ਕਿਉਂ ਰੱਬ ਦੇਖਦਾ ਪਿਆਰੇ ਇਸ ਕਰਕੇ ਬਹੁਤ ਸੋਹਣਾ ਵਿਚਾਰ ਹੈ ਤੇ ਵਧੀਆ ਗੱਲਾਂ ਇਹ ਕਰਦੇ ਹੁੰਦੇ ਆ ਸੁਣਦੇ ਹੁੰਦੇ ਇਹਨਾਂ ਨੂੰ ਹੁਣ ਵੀ ਸੁਣਦੇ ਹੋਣੇ ਆ ਸ਼ਾਇਦ ਇਟਲੀ 'ਚ ਰਹਿ ਰਹੇ ਨੇ ਤੇ ਹਾਂਜੀ ਤੇ
ਬਾਕੀ ਜੀ ਨਿਮਾਣੇ ਬਣ ਕੇ ਮਿਲ ਵੀ ਸਾਰਾ ਕੁਛ ਹੀ ਜਾਂਦਾ ਵਾ
ਜੀ ਬਿਲਕੁਲ ਬਿਲਕੁਲ ਤੇ ਬਾਕੀ ਹਾਂਜੀ ਉਹ ਹੁਣ ਮੈਨੂੰ ਪਤਾ ਲੱਗਾ ਵੀ ਮਾਣ ਸਤਿਕਾਰ ਦੇ ਕੇ ਉਹਦਾ ਨਾਮ ਪ੍ਰਧਾਨ ਰੱਖ ਦਿੱਤਾ ਤੇ ਪ੍ਰਧਾਨ ਪ੍ਰਧਾਨ ਹੋ ਗਈ ਸਾਰੇ ਪਾਸੇ ਤੇ ਫਿਰ ਉਹ ਡਰ ਕੇ ਤੁਸੀਂ ਸ਼ਾਰਟ ਕਰਤਾ ਉਹਨੂੰ ਵੀ ਕੋਈ ਸੱਚੀ ਪ੍ਰਧਾਨ ਗੁੱਸਾ ਨਾ ਕਰ ਲਵੇ ਮੇਰੇ ਵਰਗਾ ਹਨਾ ਉਹਨੂੰ ਭਾਨ ਕਹਿਣ ਲੱਗ ਤੇ ਉਹ ਇੰਨੇ ਮੋਟੀਵੇਟ ਹੋਏ ਤੇ ਹੁਣ ਮੈਂ ਸੁਣਿਆ ਕਿ ਆਸਟ੍ਰੇਲੀਆ ਦੇ ਵਿੱਚ ਪੰਜਾਬੀਆਂ ਦੇ ਵਿੱਚ ਇੱਕ ਲਹਿਰ ਚੱਲ ਪਈ ਆ ਕਿ ਉਹ ਵੱਡੇ ਵੱਡੇ ਨਾਮ ਰੱਖਣ ਲੱਗ ਪਏ ਆਪਣੇ ਪੈਟਸ ਦੇ ਹਨਾ ਤੇ ਪਹਿਲਾਂ ਤਾਂ ਰੱਖਦੇ ਹੁੰਦੇ ਸੀ ਅੰਗਰੇਜ਼ੀ ਜਿੱਦਾਂ ਕੁੱਤਿਆਂ ਦਾ ਨਾਂ ਰੱਖਣਾ ਸੁਲਤਾਨ ਹਨਾ ਤੇ ਬਰੂਟਸ ਹਨਾ ਵੱਡੇ ਵੱਡੇ ਨਾਮ ਰੱਖਣੇ ਸ਼ੇਰਾ ਤੇ ਉਹ ਮਤਲਬ ਹੁਣ ਹੁਣ ਮਤਲਬ ਕੁੱਕੜਾਂ ਦੇ ਨਾਂ ਵੀ ਹੁਣ ਮੈਨੂੰ ਇਹ ਖਬਰ ਮਿਲੀ ਆ ਕਿ ਇਹ ਸਟੋਰੀਆਂ ਸਾਰੀਆਂ ਸੁਣ ਕੇ ਤੁਹਾਡੀ ਮੋਟੀਵੇਸ਼ਨ ਲੈ ਕੇ ਤੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਕੁੱਕੜ ਦਾ ਨਾਂ ਮੰਤਰੀ ਰੱਖ ਲਿਆ ਆ
ਪਰਮਜੀਤ ਸਿੰਘ ਧਾਲੀਵਾਲ ਆ ਉਹਨਾਂ ਨੇ ਮੰਤਰੀ ਲਿਖਿਆ ਹੋਰ ਮੈਂ ਤੁਹਾਨੂੰ ਕਹੀ ਜਾਂਦੀ ਸੀ ਵੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਤੁਹਾਡੀ ਆ ਮੇਰੇ ਪ੍ਰਧਾਨ ਦੇ ਦੁਸ਼ਮਣ ਬਹੁਤ ਬੈਠੇ ਆ ਉਹਨਾਂ ਨੇ ਮੰਤਰੀ ਲੈ ਆਂਦਾ
ਉਹਨਾਂ ਨੇ ਪ੍ਰਧਾਨ ਤੋਂ ਉੱਤੋਂ ਵੀ ਮੰਤਰੀ ਲੈ ਆਂਦਾ
ਨਹੀਂ ਨਹੀਂ ਜੀ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਿਹੜੇ ਮੰਤਰੀ ਆ ਪ੍ਰਧਾਨਾਂ ਦੇ ਸਿਰ ਤੇ ਹੀ ਬਣਦੇ ਆ ਜੇ ਪ੍ਰਧਾਨ ਪਿੱਛੇ ਖਿਸਕ ਗਿਆ ਮੰਤਰੀ ਦਾ ਕੋਈ ਹਾਲ ਨਹੀਂ ਰਹਿਣਾ
ਹੁਣ ਮੈਨੂੰ ਤਾਂ ਸ਼ੱਕ ਇਹ ਪੈਂਦੀ ਆ ਡਰ ਇਹ ਹੈ ਕਿ ਕਿਤੇ ਮੰਤਰੀ ਤੋਂ ਉੱਤੋਂ ਵੀ ਭਗਵੰਤ ਮਾਨ ਵਾਂਗਰ ਕੋਈ ਮੁੱਖ ਮੰਤਰੀ ਨਾ ਆ ਜਾਵੇ
ਇਹ ਤਾਂ ਹੁਣ ਰੱਬ ਹੀ ਜਾਣਦਾ ਜੀ ਪ੍ਰਧਾਨ ਦੇ ਦੁਸ਼ਮਣ ਤਾਂ ਦਿਨੋ ਦਿਨ ਵੱਧ ਹੀ ਜਾਂਦੇ ਆ ਵਿਚਾਰੇ ਦੇ ਹਨਾ ਤੇ ਲੈ ਸੱਚ ਹੋਰ ਗੱਲ ਦੱਸਦੀ ਆ ਪ੍ਰਧਾਨ ਦੇ ਦੁਸ਼ਮਣ ਕੀ ਬਣਦੇ ਪ੍ਰਧਾਨ ਤਾਂ ਕਮਾਉਣ ਲੱਗ ਗਿਆ
ਕਮਾਉਣ ਲੱਗ ਗਿਆ ਪ੍ਰਧਾਨ ਨੂੰ ਸਾਡਾ ਤਾਂ ਪ੍ਰਧਾਨ ਦੀ ਆਮਦਨ ਹੋਣ ਲੱਗ ਗਈ
ਉੱਪਰੀ ਕਮਾਈ ਆਉਂਦੀ ਆ ਜੀ
ਅੱਛਾ ਉੱਪਰਲੀ ਕਮਾਈ
ਪਿਛਲੀ ਵਾਰੀ ਮੈਂ ਮਿਲ ਗਈ ਅਸੀਂ ਜਦੋਂ ਦੇਖ ਪਹਿਲਾਂ ਤਾਂ ਜਦੋਂ ਮੈਂ ਗਈ ਜਾਣ
ਨਹੀਂ ਸਹਿਜ ਨਾਲ ਸਟੋਰੀ ਸੁਣਾਓ ਵੀ ਮਤਲਬ ਕੁੱਕੜ ਨੂੰ ਆਮਦਨ ਕਿੱਦਾਂ ਹੋਣ ਲੱਗ ਗਈ
ਲੈ ਦੱਸੋ ਹੁਣ ਦੇਖੋ ਮੈਂ ਜਦੋਂ ਪਿਛਲੀ ਵਾਰੀ ਗਈ ਨਾ ਇਹ ਸੈਕਿੰਡ ਟਾਈਮ ਹੋਇਆ ਇਦਾਂ ਪਹਿਲੀ ਵਾਰ ਤਾਂ ਮੈਂ ਸੋਚਿਆ ਚੱਲ ਕਿਸੇ ਨੇ ਭੁਲੇਖੇ ਨਾਲ ਇਦਾਂ ਕਰ ਹੋ ਗਿਆ ਹੋਊਗਾ ਤੇ ਮੈਂ ਗਈ ਤੇ ਪਹਿਲਾਂ ਤਾਂ ਦੇਖਿਆ ਵੀ ਫੁੱਲੀਆਂ ਨਾਲ ਉਹਦਾ ਉਹ ਖੁੱਡਾ ਹੀ ਵਿਚਾਰੇ ਦਾ ਭਰਿਆ ਪਿਆ ਬਣਾਇਆ ਹੋਇਆ ਫੁੱਲੀਆਂ ਹੀ ਇੰਨੀਆਂ ਮੈਂ ਕਿਹਾ ਇੰਨੀਆਂ ਫੁੱਲੀਆਂ ਤੇ ਚਲੋ ਠੀਕ ਆ ਮੈਂ ਚਲੋ ਸਾਫ਼ ਸਫਾਈ ਕੀਤੀ ਫੁੱਲੀਆਂ ਉਹ ਬਾਹਰ ਕੱਢ ਕੇ ਬਾਕੀ ਕੁੱਕੜ ਸੀ ਜਾਂ ਜਿਹੜੇ ਜੋ ਵੀ ਉੱਥੇ ਜਾਨਵਰ ਸੀ ਉਹਨਾਂ ਨੂੰ ਪਾਤੀਆਂ ਸਾਫ਼ ਸਫਾਈ ਕੀਤੀ ਤਾਂ ਫੇਰ ਦੇਖਿਆ ਤਾਂ ਵਿੱਚੋਂ ਪੈਸੇ ਲੱਗੇ ਲੱਭੇ ਉਹ ਪ੍ਰਧਾਨ ਨੂੰ ਤਾਂ ਲੋਕੀ ਮੱਥਾ ਟੇਕਣ ਲੱਗ ਗਏ ਫੇਰ ਮੈਂ ਉਹਨੂੰ ਉਹ ਸਫਾਈ ਕਰੀ ਜਾ, ਮੈਂ ਖੇਡੀ ਜਾ, ਮੈਂ ਇੱਕ ਬੀਬੀ ਆਈ ਉਹ ਮੱਥਾ ਟੇਕੀ ਜਾਵੇ, ਮੇਰਾ ਤਾਂ ਹਾਸਾ ਨਿਕਲ ਗਿਆ। ਫਿਰ ਮੈਂ ਮੂੰਹ ਦੂਜੇ ਪਾਸੇ ਕਰ ਲਿਆ ਵੀ ਹੋਰ ਨਾ ਬੀਬੀ ਮਗਰ ਪੈ ਗਈ, ਉਹਨੇ ਖਹਿੜਾ ਵੀ ਨੀ ਛੱਡਣਾ ਹਨਾ। ਤੇ ਫਿਰ ਮੈਂ ਸੋਚਿਆ, ਮੈਂ ਕਿਹਾ ਆਹ ਕੀ ਹੋਈ ਜਾਂਦਾ ਵਾ ਹਨਾ, ਵੀ ਇਹ ਨੋਰਮਲ ਆ, ਮਤਲਬ ਕਿ ਜੀਵ ਹੈ ਇੱਕ, ਤੇ ਇਹਨੂੰ ਮੱਥਾ ਟੇਕੀ ਜਾਂਦੇ ਆ, ਇਹਨੂੰ ਫੁੱਲੀਆਂ ਪਾਈ ਜਾਂਦੇ ਆ, ਪੈਸੇ ਦੇਈ ਜਾਂਦੇ।
ਆਪਣੇ ਪੰਜਾਬੀ ਸੀ,
ਮੈਨੂੰ ਤਾਂ ਪੰਜਾਬੀ ਵੀ ਲੱਗੇ ਸੀਗੇ, ਉਹ ਪੰਜਾਬੀ ਵੀ ਸੀਗੇ। ਹਾਂਜੀ,
ਇਹੋ ਜਿਹਾ ਕੰਮ ਤਾਂ ਪੰਜਾਬੀ ਕਰ ਸਕਦੇ। ਮੈਂ ਉਹ ਤਾਂ
ਫਿਰ ਮੈਂ ਸੋਚਿਆ, ਮੈਂ ਕਿਹਾ ਵੀ ਦੇਖਦੇ ਆ, ਜਿਆਦਾ ਹੋਇਆ ਤਾਂ ਫਿਰ ਇੱਥੇ ਗੋਲ ਕੇ ਰੱਖ ਦਾਂਗੇ, ਫਿਰ ਪੰਗਾ ਹੋਰ ਪੈ ਜਾਣਾ।
ਨਹੀਂ, ਜੇ ਤੁਸੀਂ ਉੱਤੇ ਕੁੱਡੇ 'ਚ ਗੋਲ ਕੇ ਰੱਖਤੀ ਤੁਹਾਨੂੰ,
ਹਾਂਜੀ,
ਮਤਲਬ ਫਿਰ ਦੂਜੇ ਖਜ਼ਾਨਚੀ ਦੀ ਵੀ ਲੋੜ ਪੈਣੀ।
ਨਹੀਂ, ਮੈਂ ਸੋਚ ਕੇ ਹੈਰਾਨ ਹਾਂ ਵੀ ਲੋਕ ਕੀ ਕਰਦੇ। ਉਹ ਜਦੋਂ ਕੋਈ ਮੱਥਾ ਟੇਕਦਾ ਵਾ, ਮੈਨੂੰ ਮੇਰਾ ਹਾਸਾ ਨਿਕਲ ਜਾਂਦਾ, ਫਿਰ ਹਾਰ ਕੇ ਮੈਂ ਤਾਂ ਧਿਆਨ ਹੀ ਨਹੀਂ ਦਿੰਦੀ ਵੀ ਭਾਈ ਟੇਕੀ ਚੱਲੋ ਮੱਥਾ, ਕੋਈ ਚੱਕਰ ਨਹੀਂ।
ਸੱਚੀ ਕੋਈ ਵਹਿਮ ਹੈ? ਮਤਲਬ ਮੈਨੂੰ ਆਪਣੇ ਸਰੋਤਿਆਂ ਨੂੰ ਪੁੱਛਣ ਦੇ,
ਮੈਨੂੰ ਤਾਂ ਆਪ ਨਹੀਂ ਪਤਾ ਜੀ, ਮੈਨੂੰ ਵੀ ਨਹੀਂ ਪਤਾ।
ਕੁੱਕੜ ਨੂੰ ਪੈਸੇ ਚੜਾਣੇ ਜਾਂ ਕੁੱਕੜ ਨੂੰ ਮੱਥਾ ਟੇਕਣਾ ਸਾਨੂੰ ਹੋ ਸਕਦਾ, ਸਾਡੇ ਗਿਆਨ 'ਚ ਨਹੀਂ ਹੋਵੇ, ਡਾਟਾਬੇਸ 'ਚ, ਪਰ ਜਾਂ ਕਿਸੇ ਵਰਕੇ ਦੇ ਹੇਠਾਂ ਦੱਬ ਦੁੱਬ ਹੋਇਆ ਹੋਵੇ ਗਿਆਨ, ਤੇ ਸਾਨੂੰ ਪਲੀਜ਼ ਦੱਸੋ ਵੀ ਕੁੱਕੜ ਨੂੰ ਪੈਸੇ ਚੜਾਉਣ ਦਾ ਜੇ ਕੋਈ ਵਹਿਮ ਉਹਨਾਂ ਨੂੰ ਪਤਾ ਹੋਵੇ ਸਾਡੇ ਨਾਲ ਸ਼ੇਅਰ ਕਰੋ, ਕਿਉਂਕਿ ਬੌਬੀ ਦੇ ਕੁੱਕੜ ਨੂੰ ਆਮਦਨ ਸ਼ੁਰੂ ਹੋ ਗਈ। ਜਾਂ ਇੱਦਾਂ ਕਰੋ, ਐਡ ਬਣਾ ਕੇ ਲਾਈਏ ਵੀ ਤੁਸੀਂ ਉੱਤੇ ਗ੍ਰਾਹ ਉੱਤੇ ਮੁਰਾਦਾਂ ਪੂਰੀਆਂ ਹੁੰਦੀਆਂ, ਸਾਈਂ ਕੁੱਕੜ ਸ਼ਾਹ, ਹੈਨਾ। ਤੇ
ਨਹੀਂ, ਮੈਨੂੰ ਤਾਂ ਆਪ, ਮੈਂ ਤਾਂ ਉਹਦੇ ਇੱਦਾਂ ਇੱਦਾਂ ਥੱਪੜ ਮਾਰੀ ਜਾਵਾਂ, ਪ੍ਰਧਾਨ ਕੀ ਕਰਦਾ, ਕੁੱਟ ਖਾਣੀ ਬੀਬੀ ਮੱਥਾ ਟੇਕੀ ਜਾਵੇ, ਮੈਂ ਹਟ ਗਈ, ਮੈਂ ਕਿਹਾ ਹੋਰ ਨਾ ਮੇਰੇ ਮੇਰੇ ਵੱਲ ਨੂੰ ਆ ਗਈ ਵੀ ਤੂੰ ਇਹਨੂੰ ਕੁੱਟੀ ਜਾਂਦੀ, ਮੈਂ ਮੱਥਾ ਟੇਕਦੀ ਆ। ਤੇ ਮੈਂ ਫਿਰ, ਮੈਂ ਕਿਹਾ ਠੀਕ ਆ ਬਈ, ਚਲੋ ਚੱਲਣ ਦੋ ਇਹਨੂੰ, ਜਿੱਦਾਂ ਜੋ ਚੱਲਦਾ ਵਾ। ਤੇ ਉਹ ਪਤਾ ਨੀ ਉਹਦੇ ਵੱਲ ਹੀ ਆਉਂਦੇ ਜਵਾਕ, ਦੋ ਤਿੰਨ ਜਵਾਕ ਆਏ, ਤੇ ਉਹਨਾਂ ਨੂੰ ਕਹਿਣਾ ਉਹਦੇ ਬਾਕੀ ਵੀ ਹੈਗੇ ਆ ਮੁਰਗੇ ਉੱਥੇ, ਵੀ ਤੁਸੀਂ ਉਹਨਾਂ ਨੂੰ ਖੇਡੋ। ਕਹਿੰਦੇ ਨਹੀਂ, ਇਹਦੇ ਨਾਲ ਹੀ ਖੇਡਣਾ ਵਾ। ਮੈਂ ਕਿਹਾ ਚਲੋ ਜੀ, ਇਹ ਤਾਂ ਬਾਹਲਾ ਫੇਵਰੇਟ ਬਣੀ ਜਾਂਦਾ ਵਾ। ਤੇ ਉੱਪਰ ਦੀ ਪਰਮਜੀਤ ਸਿੰਘ ਧਾਲੀਵਾਲ, ਉਹਨਾਂ ਨੇ ਕਹਿਤਾ ਕਿ ਵੀ ਆ ਜਾਓ ਮੈਚ ਰੱਖ ਲਓ, ਸਾਡਾ ਮੰਤਰੀ ਤਕੜਾ ਵਾ। ਤੇ ਮੈਂ ਕਿਹਾ ਵੀ ਆ ਤਾਂ ਗਲਤ ਗੱਲ ਆ, ਤੇ ਹੁਣ ਪਤਾ ਨੀ ਕੀ ਹਿਸਾਬ ਕਿਤਾਬ ਆ, ਜੇ ਤਾਂ ਤਾਇਆ ਜੀ ਆ ਗਏ, ਤਾਇਆ ਰੈਫਰੀ ਆ ਨਾ ਵਿੱਚ, ਹਾਂਜੀ, ਜੇ ਤਾਂ ਤਾਇਆ ਜੀ ਆ ਗਏ ਤਾਂ ਮੈਚ ਹੋਊਗਾ, ਨਹੀਂ ਫਿਰ ਮੀਂਹ ਦੇ ਹਿਸਾਬ ਨਾਲ ਵੀ ਪੋਸਟਪੋਨ ਕਰਨਾ ਪਊ, ਲਵੇੜ ਨਾ ਥੋੜੋ ਅਸੀਂ ਪ੍ਰਧਾਨ
ਹੁਣ ਜਿਹੜੀ ਕੁੱਕੜ ਦਾ ਮੁਕਾਬਲਾ। ਪਰ ਤੁਹਾਨੂੰ ਫਾਇਦਾ ਨੀ ਹੈਗਾ, ਮਤਲਬ ਲੜਾਈਆਂ ਕਲਾਈਆਂ ਚ ਕਿਉਂ ਪਾਣਾ? ਮੈਂ ਅੱਜ ਪ੍ਰੋਗਰਾਮ ਦੇ ਸ਼ੁਰੂ ਚ ਥੀਮ ਵੀ
ਨਾਲ ਪ੍ਰਧਾਨ ਤਾਂ ਲੜਾਈਆਂ ਪਵਾਉਂਦੇ ਹੁੰਦੇ ਆ, ਆਪ ਥੋੜੋ ਲੜਦੇ
ਹੁੰਦੇ। ਨਹੀਂ, ਮੈਂ ਉਹੀ ਕਹਿਣਾ ਵੀ ਆਹੀ ਤਾਂ ਗੱਲ ਹੈ ਨਾ, ਵੀ ਤੁਸੀਂ ਲੋਕਾਂ ਨੂੰ ਲੜਾਓ ਨਾ, ਬਾਕੀ ਮੁਰਗਿਆਂ ਨੂੰ ਲਾਓ, ਆਪ ਕਿਉਂ ਲੜਾਈ ਚ ਪੈਂਦੇ ਹੋ ਬਿਨਾਂ ਕਿਸੇ ਗੱਲ ਤੋਂ?
ਤੇ ਮੈਂ ਉਹੀ ਤਾਂ ਕਹਿੰਦੀ, ਉਹ ਸਮਝਦੇ ਨੀ ਨਾ, ਮੈਂ ਤਾਂ ਸਮਝਦੀ ਆ, ਸੰਗਤ ਨੀ ਸਮਝਦੀ ਨਾ।
ਮੈਂ ਤਾਂ ਮੰਨਦੀ ਆ ਸੰਗਤ ਨੀ, ਠੀਕ ਹੈ।
ਉਹ ਹੁਣ ਐਵੇਂ ਧੱਕੇ ਨਾ ਕਹਿੰਦੇ, ਲੜਾਈ ਲੜਾਈ ਧੱਕੇ ਨਾਲ ਹੀ ਲੜਾਈ ਕਰਾਈ ਜਾਂਦੇ ਆ, ਤੇ ਨਾਲ ਉਹਨਾਂ ਦੇ ਆਪਣੇ ਹੈਗੇ ਨੇ ਪਾਲਾ ਬੈਂਸ,
ਅੱਛਾ,
ਕੋਬਰਮ ਵਾਲੇ ਆਈ ਥਿੰਕ ਉਹ ਕੋਬਰਮ ਤੋਂ ਆ ਨਾ ਉਹ,
ਉਹਨਾਂ ਨਾਲ ਉਹ ਤਾਂ ਆਪਣਾ ਫਾਇਦਾ ਦੇਖਦੇ ਨੇ,
ਉਹ ਕੁੱਕਰ ਚੱਕੀ ਫਿਰਦੇ ਆ ਵੀ ਜਿਹੜਾ ਮਰਜ਼ੀ ਜੱਤ ਦੇ,
ਤੁਸੀਂ ਕੁੱਕੜ ਚੱਕੀ ਫਿਰਦੇ ਹੋ, ਤੁਹਾਡਾ ਕੁੱਕਰ ਚੱਕਣ ਨੂੰ ਚੱਕੀ ਫਿਰਦੇ ਆ,
ਉਹ ਕੁੱਕਰ ਲਈ ਫਿਰਦੇ ਆ ਵੀ ਜਿਹੜਾ ਹਾਰ ਗਿਆ ਉਹੀ ਚੱਕ ਲੈਣਾ। ਤੇ ਪ੍ਰਧਾਨ ਦਾ ਤਾਂ ਵੈਸੇ ਪਤਾ ਨੀ, ਚਲੋ ਮਜ਼ਾਕ ਤਾਂ ਮਜ਼ਾਕ ਹੀ ਆ, ਪਰ ਪਤਾ ਨੀ ਮਤਲਬ ਕਿ ਉਹਦਾ ਕੀ ਕਨੈਕਸ਼ਨ ਆ। ਮੈਂ ਇਹ ਮੇਰੀ ਲਾਈਫ ਦਾ ਨਾ ਪਹਿਲਾ ਇੱਦਾਂ ਦਾ ਕੋਈ ਜਾਨਵਰ ਆ ਜਿਹਨੂੰ ਮੈਂ ਪਾਲਿਆ, ਨਹੀਂ ਤਾਂ ਮੈਂ ਤਾਂ ਬਹੁਤ ਮਤਲਬ ਇਹ ਚੀਜ਼ਾਂ ਤੋਂ ਖਿਝ ਮੰਨਦੀ ਸੀਗੀ, ਡਰਦੀ ਬਹੁਤ ਹੁੰਦੀ ਸੀ, ਪਰ ਇਹਦੇ ਨਾਲ ਹੁਣ ਇੱਦਾਂ ਦਾ ਵਾ ਕਿ ਮਤਲਬ ਮੇਰਾ ਆਪਦਾ ਹੁੰਦਾ ਵਾ ਵੀ ਮੈਂ ਹੁਣ, ਮੇਰੀਆਂ ਫਰੈਂਡਸ ਕਹਿੰਦੀਆਂ ਸੀ ਆਪਾਂ ਸਾਰੀਆਂ ਇਕੱਠੀਆਂ ਹੋ ਰਹੀਆਂ ਉੱਧਰ ਆ ਜਾਓ, ਮੈਂ ਕਿਹਾ ਨਹੀਂ ਤੁਹਾਡੇ ਨਾਲ ਚੂਲੀਆਂ ਕਰਨ ਨਾਲੋਂ ਬੈਟਰ ਆ, ਮੈਂ ਤਾਂ ਆਪਦੇ ਪ੍ਰਧਾਨ ਕੋਲੇ ਜਾ ਕੇ ਆਊਂਗੀ। ਉਹ ਸਾਰੀਆਂ ਹੱਸਦੀਆਂ ਵਾ, ਤੇ ਇੱਕ ਤਰ੍ਹਾਂ ਦੀ ਇੱਕ ਅਟੈਚਮੈਂਟ ਆ ਉਹਦੇ ਨਾਲ, ਜਿੱਦਾਂ ਕਹਿ ਲਓ ਵੀ ਉਹ ਵੀ ਡੀਕਦਾ ਹੁੰਦਾ, ਪਰ ਜਦੋਂ ਮੈਂ ਇੱਦਾਂ ਦੀ ਆ ਉੱਥੇ ਜਾ ਕੇ ਦੇਖਦੀ ਹਾਂ, ਫਿਰ ਮੈਨੂੰ ਆਏ ਵੀ ਹੁੰਦਾ ਵੀ ਇਹ ਆਮ ਸਾ ਵੀ ਲੋਕੀ ਆਈ ਪਤਾ ਨੀ ਕੀ ਸੋਚਦੇ ਆ, ਵੀ ਕਿੱਥੋਂ ਤੱਕ ਸਾਡੀ ਸੋਚ ਬਣੀ ਹੋਈ ਆ ਵੀ ਉਹ ਮੱਥੇ ਪੈਸਿਆਂ ਦੇ ਮੱਥੇ ਟੇਕੀ ਜਾਂਦੇ ਪਤਾ ਨੀ ਕਿਉਂ।
ਬਈ ਪਤਾ ਨੀ, ਮੈਨੂੰ ਸਮਝ ਨੀ ਆਉਂਦੀ ਵੀ ਕਿੱਧਰ ਨੂੰ ਦੁਨੀਆ ਤੁਰੀ ਹੋ ਆ, ਕੀ ਕਰਦੇ ਆ, ਹਨਾ। ਮਤਲਬ ਚਲੋ ਸਾਨੂੰ ਤਾਂ ਇਹਦੇ ਬਾਰੇ ਪਤਾ ਨੀ ਵੀ ਕੀ ਵਹਿਮ ਭਰਮ ਹੈਗਾ ਨਾ ਕੁੱਕੜ ਦੇ ਮੱਥੇ ਟੇਕਣੇ, ਵੀ ਨਵਾਂ ਹੀ ਮਤਲਬ ਮੈਂ ਗੱਲ ਸੁਣੀ ਆ। ਖੈਰ ਇੱਕ ਗੱਲ ਹੋਰ ਕਰਨੀ ਆ, ਸਾਡੇ ਨਾਲ ਨਾ ਰਾਜਨਦੀਪ ਕੈਨਬਰਾ ਤੋਂ ਉਹਨਾਂ ਨੇ ਸਾਂਝ ਪਾਈ ਹੈ ਇੱਕ ਖਬਰ ਦੀ, ਬਹੁਤ ਇੰਟਰਸਟਿੰਗ ਅਹਿਮ ਹੈ। ਗ੍ਰਿਫਤ ਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਨਾ, ਆਪਣਾ ਵੱਡਾ ਭਾਈਚਾਰਾ, ਉੱਥੇ ਸ਼ਹੀਦੀ ਟੂਰਨਾਮੈਂਟ ਵੀ ਹੁੰਦਾ ਆ
ਹੁੰਦੇ ਹਨ,
ਤੇ ਉੱਥੇ ਨਾ ਕਿਉਂਕਿ ਹੁਣ ਗੌਰਮੈਂਟ ਵੀ ਕਾਫੀ ਮਦਦ ਕਰਦੀ ਹੈ, ਉਹਨਾਂ ਨੂੰ ਫਾਇਦਾ ਬਹੁਤ ਹੁੰਦਾ ਉਸ ਉਹਨਾਂ ਟਾਈਮਾਂ ਦੇ ਵਿੱਚ, ਇਕੋਨਮੀ ਨੂੰ ਬਹੁਤ ਫਾਇਦਾ ਹੁੰਦਾ, ਪੈਸਾ ਬਹੁਤ ਜਨਰੇਟ ਹੁੰਦਾ, ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਚੰਗੇ ਨਾਮ ਨੂੰ, ਚੰਗੀ ਮੈਨੇਜਮੈਂਟ ਨੂੰ, ਸਾਡੇ ਲਾਲੀ ਸਾਹਿਬ ਉਹ ਕਾਉਂਸਲਰ ਵੀ ਨੇ ਉੱਤੇ, ਹੈ ਨਾ, ਇਹ ਮੱਦੇਨਜ਼ਰ ਰੱਖਦੇ ਹੋਏ ਨਾ ਇੱਕ ਮੀਟਿੰਗ ਕੀਤੀ ਆ ਅਤੇ ਨੋਟਿਸ ਉਹਦੇ ਵਿੱਚ ਪਾਸ ਕੀਤਾ ਗਿਆ ਕਿ ਇਹ 13 ਅਗਸਤ ਨੂੰ ਮੀਟਿੰਗ ਹੋਈ ਸੀ ਵੀ ਜਿਹੜਾ ਨਾ ਇੱਕ ਉੱਥੇ ਰਾਊਂਡ ਅਬਾਊਟ ਹੈ ਇੰਟਰਸੈਕਸ਼ਨ ਕਿਡਮਨ ਵੇ ਅਤੇ ਥੋਰਨ ਰੋਡ ਦੀ, ਉਸ ਰਾਊਂਡ ਅਬਾਊਟ ਦਾ ਨਾਮ ਖਾਲਸਾ ਚੌਂਕ ਰੱਖਿਆ ਗਿਆ।
ਠੀਕ ਹੈ ਜੀ।
ਅਤੇ ਇਹ ਬਹੁਤ ਵਧੀਆ ਮਤਲਬ ਐਫਰਟ ਹੈ। ਹਾਂ, 28 ਦਿਨ ਦਾ ਨੋਟਿਸ ਦਿੱਤਾ ਗਿਆ ਅਤੇ ਨੋਟੀਫਾਈ ਕੀਤਾ ਗਿਆ ਪਬਲਿਕ ਨੂੰ, ਜੇ ਕੋਈ ਮਤਲਬ ਉਹਨਾਂ ਨੇ ਸਬਮਿਸ਼ਨ ਕਰਨੀ ਹੈ ਇਸ ਨਾਮ ਦੇ ਸੰਬੰਧ ਦੇ ਵਿੱਚ ਤਾਂ ਕਰ ਸਕਦੇ ਨੇ। ਤਾਂ ਮਤਲਬ ਵਧੀਆ ਗੱਲ ਹੈ ਕਿ ਸਾਡੇ ਭਾਈਚਾਰੇ
ਚੰਗਾ
ਨਾਮ ਬਣਿਆ ਅਤੇ ਉਹਦੇ ਉਹਦੀ ਫਿਰ ਮਤਲਬ ਕਹਿ ਲਓ ਕਿ ਰਿਸਪੋਂਸ ਵੀ ਮਿਲ ਰਹੀ ਆ, ਜਿਹੜੀ ਮੇਨ ਕਮਿਊਨਿਟੀ ਆ ਉਹ ਵੀ, ਇਹ ਜਿਹੜੇ ਨਾ ਜੈਸਚਰ ਹੁੰਦੇ ਨੇ ਇੱਦਾਂ ਹੁੰਦੇ ਨੇ ਵੀ ਤੁਸੀਂ ਵਧੀਆ ਕੰਮ ਕਰ ਰਹੇ ਹੋ, ਚਲੋ ਤੁਹਾਡੀ ਵੀ ਥੋੜ੍ਹੀ ਬਹੁਤੀ ਸਾਂਝ ਪੈ ਜਾਵੇ, ਉਹਨਾਂ ਦੀ ਵੀ ਸਾਂਝ ਪੈ ਜਾਵੇ। ਪਰ ਕਈ ਵਾਰੀ ਭਾਈਚਾਰੇ ਜਿਹੜੇ ਨੇ ਉਹ ਭਾਈਚਾਰੇ ਵਾਲਾ ਕੰਮ ਨਹੀਂ ਕਰਦੇ, ਦੁਸ਼ਮਣੀਚਾਰੀ ਵਾਲਾ ਕੰਮ ਕਰਦੇ ਨੇ, ਜਿੱਦਾਂ ਹੁਣ ਤੁਹਾਡੇ ਕੁੱਕੜ ਆਪਸ 'ਚ ਲੜਾਉਣ ਲੱਗੇ ਆ ਤੁਸੀਂ, ਹੈ ਨਾ, ਅਤੇ ਉਹ ਫਿਰ ਉਹਦੇ ਵਿੱਚ ਤਾਂ ਖੈਰ ਖਰਾਬ ਹੀ ਆ, ਉਹਦੇ ਵਿੱਚ ਤਾਂ ਫਿਰ ਕੁੱਕੜ ਖੇ ਹੀ ਉੱਡਦੀ ਆ, ਹੈ ਨਾ। ਅਤੇ
ਨਹੀਂ ਨਹੀਂ ਸਾਡਾ ਪ੍ਰਧਾਨ ਬਹੁਤ ਚਲਾਕ ਆ ਜੀ, ਉਹ ਲੜਾਈ ਲੜੂਈ ਵਾਲੇ ਮਾਮਲੇ ਚ ਨੀ, ਉੱਥੇ ਜਦ ਕੋਈ ਵਾਰੀ ਬਾਹਰ ਛੱਡ ਦੇਈਦਾ ਬਾਕੀ ਕੁੱਕੜਾਂ ਨਾਲ ਖੇਡੀ ਜਾਊ, ਜਦੋਂ ਦੇਖਦਾ ਵੀ ਹਾਂ ਲੜਾਈ ਦਾ ਮਾਹੌਲ ਹੋ ਗਿਆ ਭੱਜੇ ਆਉਂਦਾ। ਹਾਂਜੀ,
ਉਹ ਇਹ ਮਤਲਬ ਚੰਗੀਆਂ ਗੱਲਾਂ ਨਹੀਂ ਹੈਗੀਆਂ ਲੜਾਣੀਆਂ। ਪਰ ਦੂਜੇ ਪਾਸੇ ਚਲੋ ਆਪਾਂ ਖਬਰ ਸ਼ੇਅਰ ਕੀਤੀ ਰਾਜਨਦੀਪ ਹੋਣਾ ਦਾ, ਬਹੁਤ ਬਹੁਤ ਧੰਨਵਾਦ, ਮੈਂ ਹਰਮਨ ਰੇਡੀਓ ਦੇ ਪੇਜ 'ਤੇ ਵੀ ਸ਼ੇਅਰ ਕਰਤੀ ਹੈ ਇਹ ਗੱਲਬਾਤ ਇਹ ਉਹਨਾਂ ਦੀ, ਅਤੇ ਬਹੁਤ ਚੰਗਾ ਲੱਗਦਾ। ਬੋਬੀ, ਆਪਾਂ ਇੱਕ ਵਾਰੀ ਫੇਰ ਦੱਸ ਦਈਏ, ਪ੍ਰੋਗਰਾਮ ਸਾਡਾ ਚੱਲਦਾ ਟਾਈਮ ਥੋੜ੍ਹਾ ਰਹਿੰਦਾ ਆ, ਕਿ ਵਟਸਐਪ ਦਾ ਨਾ ਸਾਡਾ ਆਪਣਾ ਰੇਡੀਓ ਦਾ ਨਵਾਂ ਅਕਾਊਂਟ ਚੱਲ ਰਿਹਾ, ਸ਼ੁਰੂ ਹੋ ਚੁੱਕਾ ਆ, ਅਤੇ ਸਾਰੇ ਸਟੂਡੀਓਜ਼ ਦੇ ਵਿੱਚ ਹੋਏਗਾ ਜਿੱਥੋਂ ਵੀ ਪ੍ਰੋਗਰਾਮ ਚੱਲੇਗਾ, ਅਤੇ ਜਿਹੜੇ ਸਾਡੇ ਸਰੋਤੇ ਨੇ ਉਸੇ ਨੰਬਰ 'ਤੇ ਇੱਕ 'ਤੇ ਮੈਸੇਜ ਕਰ ਸਕਦੇ ਨੇ। ਪਹਿਲਾਂ ਵਟਸਐਪ ਦੀ ਫੈਸਿਲਿਟੀ ਅਵੇਲੇਬਲ ਨਹੀਂ ਸੀਗੀ, ਹੈ ਨਾ,
ਅਤੇ ਪਹਿਲਾਂ ਟੈਲੀਗ੍ਰਾਮ ਅਤੇ ਈਮੇਲ ਸੀ।
ਹਾਂ, ਸਾਡਾ ਵੈਸੇ ਪਹਿਲਾਂ ਸ਼ੁਰੂ ਵਟਸਐਪ 'ਤੇ ਹੀ ਕੀਤਾ ਸੀਗਾ, ਫਿਰ ਸਾਡੀ ਲੜਾਈ ਹੋ ਗਈ ਸੀ ਵਟਸਐਪ ਨਾਲ ਕਿਉਂਕਿ ਬਦਲੀ ਜਾਂਦੇ ਸੀ, ਫਿਰ ਅਸੀਂ ਟੈਲੀਗ੍ਰਾਮ ਨੇ ਸਾਨੂੰ 10,000 ਤੋਂ ਸ਼ੁਰੂ ਕੀਤਾ ਸੀਗਾ ਗਰੁੱਪ ਵੀ ਇੰਨੇ ਤੁਸੀਂ ਕਰ ਸਕਦੇ ਹੋ, ਫਿਰ ਉਹ ਤੋਂ ਬਾਅਦ ਹੁਣ ਸਾਡੇ ਕੋਲ ਤਕਰੀਬਨ 80,000 ਲਿਸਨਰਸ ਦਾ ਗਰੁੱਪ ਦੀ ਫੈਸਿਲਿਟੀ ਆ ਟੈਲੀਗ੍ਰਾਮ 'ਤੇ। ਪਰ ਹੁਣ ਵਟਸਐਪ ਨੇ ਥੋੜ੍ਹੀ ਜਿਹੀ ਦੁਬਾਰਾ ਕੀਤਾ ਆ, ਸੈਟਿੰਗ ਕੀਤੀ ਹੈ, ਅਤੇ ਹੁਣ ਅਸੀਂ ਵਟਸਐਪ 'ਤੇ ਵੀ ਕਰ ਰਹੇ ਹਾਂ, ਇਹਦੇ ਨਾਲ ਸਾਡੇ ਸਰੋਤਿਆਂ ਨੂੰ ਕਾਫੀ ਸੁਵਿਧਾ ਹੋਏਗੀ ਮੈਸੇਜ ਭੇਜਣ ਦੀ, ਹੈ ਨਾ, ਇੱਕ ਨੰਬਰ ਸੇਵ ਹੈ ਅਤੇ ਉਹਦੇ 'ਤੇ ਚਲੇ ਜਾਏਗਾ, ਕਿਉਂਕਿ ਵਟਸਐਪ ਵੀ ਬਹੁਤ ਜ਼ਿਆਦਾਤਰ ਵਟਸਐਪ ਵਰਤਦੇ ਨੇ ਬਾਬੀ।
ਹਾਂਜੀ, ਈਜ਼ੀ ਆ ਨਾ, ਕਿਉਂਕਿ ਸਾਰੇ ਲੋਕਾਂ ਦਾ ਐਕਸੈਸ ਹੀ ਵਟਸਐਪ ਤੱਕ ਆ, ਕੋਈ ਮੈਸੇਜ ਦਾ ਕੁਛ ਵੀ ਆ, ਟੈਲੀਗ੍ਰਾਮ ਫਿਰ ਵੀ ਅਲੱਗ ਜਿਹਾ ਖੋਲ੍ਹਣਾ ਪੈਂਦਾ, ਵਟਸਐਪ ਤਾਂ
ਹਾਂਜੀ
ਲਾਈਕ ਨੋਰਮਲੀ ਆਪਾਂ ਯੂਜ਼ ਕਰਦੇ ਹਾਂ।
ਜੀ ਜੀ,
ਫੋਨ 'ਚ। ਹਾਂਜੀ,
ਸੋ ਇਸ ਕਰਕੇ ਮਤਲਬ ਇਹ ਫੈਸਿਲਿਟੀ ਸ਼ੁਰੂ ਕੀਤੀ ਗਈ ਆ, ਥੋੜ੍ਹਾ ਟਾਈਮ ਤਾਂ ਲੱਗਿਆ ਤਾਂ, ਪਰ ਚਲੋ ਐਨੀਵੇ, ਆਪਾਂ ਇਹ ਆ ਖਬਰ ਪਾਈ ਸੀ ਜਿਹੜੀ ਫੇਸਬੁੱਕ 'ਤੇ ਵੀ ਪਾਈ ਆ, ਜਿਹੜੀ ਆ ਸਟ੍ਰੋਬਰੀ ਦੀ ਖਬਰ ਦਿੱਤੀ ਸੀ, ਕੁਈਨਜ਼ਲੈਂਡ ਦੇ ਵਿੱਚ ਨੁਕਸਾਨ ਹੋਇਆ ਹੈ ਨਾ, ਇਹ ਤਾਂ ਇੱਕ ਫਸਲ ਦਾ ਹੋਇਆ ਆ, ਅਤੇ ਉਹਦੇ ਹੇਠਾਂ ਵੀ ਸਾਡੇ ਕਈ ਸਰੋਤੇ ਪੁੱਛ ਰਹੇ ਨੇ ਵੀ ਇਹਦਾ ਜੈਮ ਵਗੈਰਾ ਬਣਨ ਨੂੰ, ਹੈ ਨਾ, ਇੱਦਾਂ ਨਹੀਂ ਹੋ ਸਕਦੇ। ਅਤੇ ਇਹਦੇ ਬਾਰੇ ਦੱਸਦਾ ਕਿ ਜਿਹੜੀ ਜੈਮ ਦੀ ਕੰਪਨੀ ਹੈ ਨਾ, ਉਹਨਾਂ ਦੀ ਵੀ ਇੱਕ ਕਪੈਸਿਟੀ ਹੈ ਕਿ ਉਹ ਉਹਨਾਂ ਨੇ ਜਿੰਨਾ ਲੈਣਾ ਸੀ ਉਹ ਤਾਂ ਲੈ ਲਿਆ, ਇਹ ਜੈਮ ਤੋਂ ਵਾਰੀ ਆ ਜਿਹੜੀ ਮਤਲਬ ਡੰਪ ਕੀਤੀ ਆ,
ਨਾਲੇ ਜਿਹੜੇ ਉਹ ਬਣਾਉਂਦੇ ਵੀ ਆ, ਫਿਰ ਉਹ ਉਹਨਾਂ ਦੀ ਵੀ ਤਾਂ ਆਪਾਂ ਇੱਦਾਂ ਹੀ ਹੋਊਗਾ ਕਿ ਵੀ ਸਾਨੂੰ ਵੀ ਪ੍ਰੋਪਰ ਚਾਹੀਦੀ ਆ ਵੀ ਜਿਹੜੀ ਸਟ੍ਰੋਬਰੀ ਮਤਲਬ ਕਿ ਉਸ ਟੈਂਪਰੇਚਰ ਤੇ ਉਸ ਹਿਸਾਬ ਨਾਲ ਤੋੜੀ ਹੋਈ ਆ, ਨਹੀਂ ਤਾਂ ਨਹੀਂ ਕੋਈ ਹੁੰਦਾ।
ਨਹੀਂ ਨਹੀਂ, ਇਹ ਨਹੀਂ ਹੁੰਦਾ, ਜੈਮ ਦੇ ਬਾਰੇ ਨਹੀਂ ਹੁੰਦਾ, ਉਹ ਤਾਂ ਸੈਕੰਡ ਗ੍ਰੇਡ ਜਾਂ ਥਰਡ ਗ੍ਰੇਡ ਜਿਹੜੀ ਫੇਰੀ ਆ ਉਹਦੀ ਉਹਦਾ ਹੀ ਜੈਮ ਬਣਦਾ। ਪਰ ਗੱਲ ਇਹ ਆ ਵੀ ਉਹਨਾਂ ਦੀ ਵੀ ਇੱਕ ਕਪੈਸਿਟੀ ਹੈ ਨਾ, ਵੀ 2,16,000 ਪਨਟ ਖਰਾਬ ਹੋਏ ਆ, ਤੁਸੀਂ ਦੇਖ ਲਓ 2,16,000। ਹੁਣ ਮੰਨ ਲਓ ਕਿ ਉਹ ਜਿਹੜੀ ਫੈਕਟਰੀ ਆ ਉਹਦੀ ਉਹਦੀ ਕਪੈਸਿਟੀ ਹੈਗੀ ਆ 10,000 ਪਨਟ ਦੀ ਜਾਂ 5,000 ਪਨਟ ਦੀ ਦਿਨ ਦੀ, ਹੈ ਨਾ, ਅਤੇ ਉਹ ਇੰਨੀ ਉਹਨਾਂ ਕੋਲ ਪਹਿਲਾਂ ਕਹਿੰਦੇ ਸਟੋਰੇਜ ਦਾ ਹੈ ਨਹੀਂ, ਉਹ ਉੱਥੇ ਵੀ ਗੱਲ ਨਹੀਂ ਆ, ਫਿਰ ਉਹਨੇ ਤਾਂ ਮੈਕਸੀਮਮ ਲਈ ਆ ਇਹਦੇ ਖਬਰ ਦੇ ਵਿੱਚ ਹੀ ਆ ਵੀ ਮੈਕਸੀਮਮ ਉਹਨਾਂ ਨੇ ਲੈ ਲਈ ਸਟ੍ਰੋਬਰੀ, ਉਹ ਤੋਂ ਬਾਅਦ ਦੀ ਜਿਹੜੀ ਆ ਫਿਰ ਟਰੱਕਾਂ ਦੇ ਟਰੱਕ ਡੰਪ ਕੀਤੇ ਉਹ ਗਾਈਆਂ, ਫਿਰ ਗਾਈਆਂ ਵੀ ਹਟ ਜਾਂਦੀਆਂ ਖਾਣੋ ਨਾ, ਇੱਕ ਪ੍ਰੋਬਲਮ ਥੋੜ੍ਹਾ, ਇਹ ਵੀ ਇੱਕ ਸਮੱਸਿਆ ਹੈ ਨਾ, ਵੀ ਤੁਸੀਂ ਕਿੰਨਾ ਕੁ ਖਲਾ ਸਕਦੇ ਆ, ਕਿੰਨਾ ਕੁ ਉਹਨੂੰ ਡੰਪ ਕਰ ਸਕਦੇ ਆ, ਤੇ ਖੈਰ ਇਹ ਫਸਲਾਂ ਦੇ ਨਾਲ ਇਹ ਸਮੱਸਿਆਵਾਂ ਹੈਗੀਆਂ। ਦੇਖੋ ਫਿਰ ਲੋਕੀ ਪੁੱਛਦੇ ਨੇ ਬਹੁਤ ਸਾਰੇ ਇੰਡੀਆ ਵੀ ਇੱਥੇ ਵੀ ਜਿਹਨਾਂ ਨੂੰ ਖੇਤੀ ਦਾ ਬਹੁਤਾ ਨਹੀਂ ਨੌਲੇਜ ਵੀ ਇੰਸ਼ੋਰੈਂਸ ਇੰਸ਼ੋਰੈਂਸ ਨੀ ਜੀ, ਤੇ ਇੰਸ਼ੋਰੈਂਸ ਜਿਹੜੀ ਆ ਉਹ ਖੇਤੀਬਾੜੀ 'ਚ ਹੈਗੀ ਆ, ਪਰ ਉਹ ਅਫੋਰਡੇਬਲ ਨਹੀਂ ਹੈਗੀ ਉਹਦੇ ਪ੍ਰੀਮੀਅਮ, ਕਿਉਂਕਿ ਨੁਕਸਾਨ ਤਾਂ ਹਰੇਕ ਸਾਲ ਆਉਂਦਾ, ਉਹ ਇੰਨੀ ਮਹਿੰਗੀ ਆ, ਉਹ ਤਾਂ ਵੱਡੀ ਵੱਡੀਆਂ ਕੰਪਨੀਆਂ ਵੀ ਇੰਸ਼ੋਰੈਂਸ ਨਹੀਂ ਕਰਾਉਂਦੀਆਂ, ਕਿਉਂਕਿ ਉਹਦਾ ਪੈਸਾ ਤਾਂ ਪਹਿਲਾਂ ਹੀ ਉਹ ਪ੍ਰੀਮੀਅਮ ਦੇ ਵਿੱਚ ਹੀ ਚਲੇ ਜਾਂਦਾ ਆ,
ਪ੍ਰੀਮੀਅਮ 'ਚ ਚਲੇ ਜਾਂਦਾ।
ਫਿਰ ਕਈ ਸਵਾਲ ਇੱਦਾਂ ਦੇ ਵੀ ਆਉਂਦੇ ਨੇ, ਸਰਕਾਰ ਨਹੀਂ ਕੋਈ ਮਦਦ ਕਰਦੀ, ਕੋਈ ਸਰਕਾਰ ਮਦਦ ਨਹੀਂ ਕਰਦੀ, ਇਹਦੀ ਕੋਈ ਕੰਪਨਸੇਸ਼ਨ ਨਹੀਂ ਹੈਗੀ। ਮੈਂ ਕਹਿੰਦਾ ਇੰਡੀਆ 100 ਗੁਣਾ ਵਧੀਆ ਆ, ਕਿ ਚਾਹੇ ਜਿੰਨੇ ਵੀ ਮਿਲਦੇ ਆ ਕਰਪਸ਼ਨ ਤੋਂ ਬਾਅਦ, ਉਹ ਪਰ ਏਕੜ ਪੈਸੇ ਦਾ ਦੇ ਦਿੰਦੇ ਆ ਨਾ, ਠੀਕ ਹੈ ਨਾ। ਇੱਥੇ ਨਹੀਂ ਮਿਲਦਾ ਕੁਛ ਵੀ, ਮਤਲਬ ਫਿਰ ਅਸੀਂ ਇੰਡੀਆ ਨੂੰ ਪੰਜਾਬ ਨੂੰ ਗਾਲਾਂ ਕੱਢਦੇ ਹਾਂ, ਹੈ ਨਾ, ਵੀ ਇੱਥੇ ਖੇਤੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਉਹ ਬਿਜ਼ਨਸ ਦੇ ਮਾਂਗਰ ਹੀ ਦੇਖੀ ਜਾਂਦੀ ਆ, ਬਿਜ਼ਨਸ ਮਾਂਗਰ ਹੀ ਚਲਾਈ ਜਾਂਦੀ ਆ, ਤੁਹਾਨੂੰ ਘਾਟਾ ਨਫੇ ਨੁਕਸਾਨ ਤੁਹਾਡੇ ਆਪਣੇ। ਹੁਣ ਇੱਦਾਂ ਦਾ ਕਦੇ ਹੋਇਆ ਨਹੀਂ ਵੀ ਪੈਸੇ ਮਤਲਬ ਸਾਨੂੰ ਜ਼ਿਆਦਾ ਬਣੇ ਤਾਂ ਅਸੀਂ ਸਰਕਾਰ ਨੂੰ ਕਹੀਏ, ਹੈ ਨਾ, ਸਾਤੋਂ ਲੈ ਲਓ ਜੀ ਸਾਡੇ ਟੈਕਸ ਜ਼ਿਆਦਾ ਲੈ ਲਓ, ਹੈ ਨਾ, ਇੱਦਾਂ ਥੋੜ੍ਹਾ ਕਦੇ ਕੀਤਾ। ਅਤੇ ਅਸੀਂ ਹਮੇਸ਼ਾ ਜਦੋਂ ਮੰਗਦੇ ਹਾਂ, ਸਾਡਾ ਜੀ ਨੁਕਸਾਨ ਹੋ ਗਿਆ, ਹੈ ਨਾ, ਸਾਨੂੰ ਜੀ ਦੇ ਦਿਓ ਜੀ ਪੈਸੇ ਦੇ ਦਿਓ, ਹੈ ਨਾ, ਸਾਡਾ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ, ਇਹ ਮਤਲਬ ਕਈ ਵਾਰੀ ਸੋਚਣ 'ਚ ਕੁਛ ਹੋਰ ਹੈ, ਪੜ੍ਹਨ ਮਤਲਬ ਰਿਐਲਿਟੀ 'ਚ ਕੁਛ ਹੋਰ ਹੈ,
ਰਿਐਲਿਟੀ ਹੋਰ ਆ,
ਰਿਐਲਿਟੀ
ਮਤਲਬ ਕਿ ਕਿਸਾਨੀ ਦਾ ਜਿਹੜਾ ਕਿੱਤਾ ਵਾ ਉਹ ਬਸ ਉਹ ਰੱਬ ਦੇ ਭਰੋਸੇ ਆ, ਵੀ ਜੇ ਤਾਂ ਮਤਲਬ ਮੀਂਹ ਵਗੈਰਾ ਨਹੀਂ ਪਿਆ ਉਸ ਟਾਈਮ ਤੇ ਤਾਂ ਸਾਰੀ ਤੁਹਾਡੀ ਆ, ਨਹੀਂ ਤਾਂ ਫਿਰ ਪਤਾ ਹੀ ਆ ਜੋ ਨੁਕਸਾਨ ਹੁੰਦਾ ਵਾ।
ਹਾਂਜੀ
ਹਾਂਜੀ,
ਸੋ ਇਹ ਬਿਜ਼ਨਸ ਮੰਗ ਕਰਕੇ
ਉਹਦੀ ਭਰਪਾਈ ਵੀ ਹੈ ਨਹੀਂ। ਹਾਂਜੀ, ਭਰਪਾਈ ਵੀ ਕੋਈ ਨਹੀਂ ਕਰਦਾ, ਉਹ ਫਿਰ ਆਪਦੇ ਸਿਰ ਤੇ ਝੱਲਣੀਆਂ ਪੈਂਦੀਆਂ ਸਭ ਕੁਝ।
ਬਿਲਕੁਲ ਬਾਬੀ, ਆਪਾਂ ਪਹਿਲਾਂ ਗੱਲ ਕੀਤੀ ਸੀ ਗਿਆਨੀ ਜੀ ਉਹਨਾਂ ਦੇ ਨਾਲ, ਤੇ ਉਹਦੇ ਵਿੱਚ ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਵੀ ਸਾਰਿਆਂ ਨੂੰ ਮੈਸੇਜ ਦਿੰਦਾ ਹੁੰਦਾ ਵੀ ਗਿਆਨੀ ਜੀ ਨੇ ਜਿੱਦਾਂ ਆਪਣੇ ਆਪ ਨੂੰ ਉਹ ਰੱਖਦੇ ਨੇ, ਬਿਜ਼ੀ ਰੱਖਦੇ ਨੇ, ਅਪ ਟੂ ਡੇਟ ਰੱਖਦੇ ਨੇ, ਇੱਕ ਚਾਨਣ ਮਨਾਰਾ ਨੇ, ਅਤੇ ਇਸੇ ਗੱਲ ਦੀ ਸ਼ਾਦੀ ਸੁਰਿੰਦਰ ਕੌਰ ਗਿੱਲ ਜੀ ਨੇ ਭਰੀ ਆ, ਅਤੇ ਉਹਨਾਂ ਨੇ ਮੈਸੇਜ ਭੇਜਿਆ ਸਾਨੂੰ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਮੈਂ ਬਹੁਤ ਇੰਜੋਏ ਕਰਦੀ ਹਾਂ ਸਾਰਿਆਂ ਦੀਆਂ ਗੱਲਾਂ ਬਾਤਾਂ, ਅਤੇ ਮੈਂ ਬਹੁਤ ਇੰਪ੍ਰੈਸ ਹਾਂ ਕਿ ਗਿਆਨੀ ਜੀ ਨੇ ਆਪਣੇ ਆਪ ਨੂੰ ਟੈਕਨੋਲੋਜੀ ਦੇ ਨਾਲ ਹਾਣੀ ਬਣਾ ਕੇ ਰੱਖਿਆ ਹੋਇਆ ਹੈ, ਅਤੇ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਆ, ਤੇ ਸਾਨੂੰ ਮੋਟੀਵੇਸ਼ਨ ਵੀ ਲੈਣੀ ਚਾਹੀਦੀ। ਬਿਲਕੁਲ ਬਿਲਕੁਲ ਸੁਰਿੰਦਰ,
ਵੈਸੇ ਉਹਨਾਂ ਨੇ ਕੱਲੇ ਟੈਕਨੋਲੋਜੀ ਦੇ ਹਾਣੀ ਨਹੀਂ, ਜਿੰਨੀ ਉਹਨਾਂ ਕੋਲ ਇਨਫੋਰਮੇਸ਼ਨ ਆ ਔਰ ਉਹਨਾਂ ਦੇ ਕਹਿਣ ਦਾ ਤਰੀਕਾ ਵਾ, ਇਹ ਨਹੀਂ ਕਿ ਵੀ ਚਲੋ ਕਈ ਵਾਰੀ ਇਹ ਹੁੰਦਾ ਨਾ ਕਿ ਬੰਦਾ ਜਦੋਂ ਏਜ ਦੇ ਹਿਸਾਬ ਨਾਲ ਉਹਦੇ ਮਤਲਬ ਕਿ ਕਈ ਵਾਰੀ ਠਹਿਰਾਵ ਜਾਂ ਕੁਛ ਏਦਾਂ, ਮਤਲਬ ਕਿ ਉਹ ਜਦੋਂ ਆਪਦੇ ਵਰਗ 'ਚ ਬੈਠਦੇ ਆ ਉੱਦਾਂ ਦੇ ਆ, ਮੁੰਡਿਆਂ 'ਚ ਆਉਂਦੇ ਆ ਉੱਦਾਂ ਦੇ ਆ, ਮਤਲਬ ਕਿ ਉਹ ਆਪਦੀ ਸੰਗਤ ਦੇ ਹਿਸਾਬ ਨਾਲ ਉਹਨਾਂ ਨੂੰ ਮੋਟੀਵੇਟ ਕਰ ਲੈਂਦੇ ਆਪਦੇ ਵਾਲੀ ਸਾਈਡ, ਕਿ ਬੰਦਾ ਇਹ ਨਹੀਂ ਸੋਚਦਾ ਕਿ ਸਾਡੇ ਨਾਲ ਗੱਲ ਕੌਣ ਕਰ ਰਿਹਾ, ਬੈਠਾ ਕੌਣ ਆ, ਮਤਲਬ ਕੰਫਰਟੇਬਲ ਆ ਉਹਨਾਂ ਨਾਲ ਗੱਲ ਕਰਨੀ ਕੋਈ ਵੀ।
ਨਹੀਂ ਬਿਲਕੁਲ, ਮਤਲਬ ਬੜੇ ਓਪਨ ਨੇ, ਤੇ ਦੂਜੇ ਪਾਸੇ ਨਾ ਸੋਹੀ ਸਾਹਿਬ ਨੇ ਮਤਲਬ ਪ੍ਰਧਾਨ ਸਾਹਿਬ ਦੀ ਫੋਟੋ ਮੰਗੀ ਸੀ, ਤੇ ਮੈਂ ਤੁਹਾਡਾ ਵੀਡੀਓ ਭੇਜ ਦਿੱਤਾ ਉਹ, ਤੇ
ਠੀਕ ਹੈ ਜੀ,
ਉਹਨਾਂ ਨੇ ਹੁਣ ਨਾ ਉਹ ਮੈਸੇਜ ਭੇਜਿਆ, ਤੇ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ। ਬੜੇ ਸਾਰੇ ਉਹਨਾਂ ਨੇ ਇਮੋਜੀਜ਼ ਭੇਜੇ ਨੇ, ਨਾਈਸ ਬਿਊਟੀਫੁਲ ਲਵ, ਹਨਾ, ਕੇਅਰਿੰਗ, ਤੇ ਉਹ ਕਹਿੰਦੇ ਨੇ ਕਿ ਧੰਨਵਾਦ ਜੀ, ਬਹੁਤ ਸੁੰਦਰ ਹੈ ਪ੍ਰਧਾਨ।
ਹਾਂਜੀ, ਪ੍ਰਧਾਨ ਵਾਕਈ ਬਹੁਤ ਸੋਹਣਾ ਵਾ, ਤੇ ਤੁਸੀਂ ਮੰਨਣਾ ਨੀ ਕਿ ਜਦੋਂ ਮੈਂ ਜਾ ਬੜਾ ਉਹਨੂੰ ਨਾ ਮਤਲਬ ਉਹਨੂੰ ਇਹ ਹੁੰਦਾ ਵੀ ਬਸ ਮੈਂ ਮੇਰੇ ਕੋਲ ਹੀ ਬਹਿਣਾ, ਉਹਨੇ ਕੋਲ ਹੀ ਖੜਾ ਰਹਿਣਾ ਵਾ, ਉਹਨੂੰ ਜਿੰਨਾ ਮਰਜ਼ੀ ਕਹਿ ਲਾ ਤੂੰ ਜਾ ਖੇਡ ਲਾ ਭੱਜ ਲਾ, ਉਹਨੂੰ ਇਹ ਹੁੰਦਾ ਕਿ ਮੇਰੇ ਨਾਲ ਖੇਡੀ ਜਾਵੇ ਬਸ। ਉਹ ਕਈ ਵਾਰੀ ਤਾਂ ਮੈਨੂੰ ਐਂ ਲੱਗਦਾ ਹੁੰਦਾ ਵੀ ਮੈਨੂੰ ਕੋਈ ਦੇਖ ਕੇ ਅਗਲਾ ਕਹੂ ਕਮਲੀ ਆ, ਕੋਈ ਦੱਸ ਕੁੱਕੜ ਨਾਲ ਹੀ ਖੇਡੀ ਜਾਂਦੀ ਆ,
ਪਰ ਮੈਂ ਸੋਹੀ ਸਾਹਿਬ ਨੂੰ, ਸੋਹੀ ਸਾਹਿਬ ਲੱਗਦਾ ਨਾ ਫਿਰ KFC ਵਰਗਾ,
ਦੇਖ ਲਓ ਆਏ ਨਾ ਕਿਹਾ ਕਰੋ ਤੁਸੀਂ,
ਕੁੱਕਰ
ਚੱਕੀ ਫਿਰਦੇ ਆ ਨਾਲ ਹੀ, ਉਹਨਾਂ ਤੋਂ ਤਾਂ ਬਚਾਈ ਚੰਗਾ ਵਾ।
ਠੀਕ ਆ, ਅੱਜ ਉਹ ਬੋਲੰਗੋਂ ਵਾਲੇ ਨੀ ਕਿਤੇ ਰੜਕੇ ਰਟੌਰ ਤੇ, ਖੈਰ
ਰਠੌਰ ਸਾਹਿਬ ਨੂੰ ਰਿਸ਼ਤੇ ਨੂੰ ਆਪਾਂ ਜਵਾਬ ਦੇ,
ਜਵਾਬ ਦੇ ਤਾਂ ਗੁੱਸਾ ਕਰਕੇ ਲੱਗਾ, ਗੁੱਸਾ ਕਰ
ਕੇ ਮੂੰਹ ਲੈ ਕੇ ਆਉਣਾ
ਗੁੱਸਾ। ਦੇਖੋ ਥੋੜੀ ਬੱਤੀ ਤਾਂ, ਥੋੜੇ ਦਿਨ ਤਾਂ ਸ਼ਰਮ ਹੁੰਦੀ ਆ ਵੀ ਰਿਸ਼ਤਾ ਠੁਕਰਾ ਦਿੱਤਾ ਨਾ, ਇਦਾਂ ਵੀ ਚੰਗਾ ਲੱਗਦਾ,
ਉਹ ਵੀ ਕੁੜੀ ਦਾ ਰਿਸ਼ਤਾ,
ਤੇ ਅੰਦਰੇ ਵਾੜ ਗਏ ਉਹ ਤਾਂ।
ਹਾਂਜੀ ਹਾਂਜੀ, ਇਹੀ ਆ, ਮੈਨੂੰ ਵੀ ਏਦਾਂ ਹੀ ਲੱਗਦਾ ਵੀ ਏਦਾਂ ਹੀ ਆ। ਚਲੋ ਕੋਈ ਚੱਕਰ ਨੀ, ਹੁਣ ਵੀ ਰਿਸ਼ਤਾ ਭੇਜਣਾ ਉਹ ਤਾਂ ਗੱਲ ਪੈਣ ਵਾਲੀ ਗੱਲ ਸੀਗੀ, ਹਨਾ, ਵੀ ਰਿਸ਼ਤਾ ਲੈ ਲਓ, ਆਏ ਥੋੜੋ ਪਹਿਲਾਂ ਬੰਦਾ ਸਲੀਕੇ ਨਾਲ ਗੱਲ ਕਰਦਾ ਵਾ ਨਾ, ਫੇਰ ਹੀ ਬੰਦਾ ਰਿਸ਼ਤੇ ਦੀ ਗੱਲ ਕਰਦਾ ਵੀ ਗਾਂ ਠੀਕ ਆ।
ਚਲੋ ਠੀਕ ਆ ਬਾਬੇ ਜੀ, ਹੁਣ ਆਪਾਂ ਲੈਣੇ ਆ ਵਿਦਾ,
ਠੀਕ ਹੈ ਭਾਜੀ, ਥੈਂਕ ਯੂ ਜੀ ਬਹੁਤ ਬਹੁਤ ਮੇਰੇ ਪ੍ਰਧਾਨ ਦੀ ਸਟੋਰੀ ਸ਼ੇਅਰ ਕਰਨ ਲਈ ਤੇ ਪ੍ਰਧਾਨ ਨੂੰ ਇੰਨਾ ਸਾਰਿਆਂ ਦਾ ਪਿਆਰ ਦੇਣ ਲਈ ਸਾਰਿਆਂ ਵੱਲੋਂ। ਬਾਕੀ ਪ੍ਰਧਾਨ ਬਹੁਤ ਪਿਆਰਾ ਵਾ, ਸਾਰੇ ਦੇਖਣਗੇ ਨਾ ਉਹਦੀ, ਮਤਲਬ ਆਪਾਂ ਦੇਖੂਗੀ ਮੈਂ ਜੇ ਮੇਰੇ ਤੋਂ ਵੀਡੀਓ ਬਣੀ ਤਾਂ ਆਪਾਂ ਪੇਜ ਤੇ ਕਰਿਓ
ਤੁਸੀਂ। ਨਹੀਂ ਨਹੀਂ ਦੇਖੋ ਤੁਸੀਂ ਤਾਂ ਪ੍ਰਧਾਨ ਨੂੰ ਲੁਕੋ ਕੇ ਰੱਖਿਆ ਹੋਇਆ ਨਾ, ਠੀਕ ਹੈ,
ਹਾਂਜੀ,
ਉਹਨੂੰ ਤਾਂ ਤੁਸੀਂ ਜਿੱਦਾਂ ਏਦਾਂ ਕਹਿ ਲਓ ਕਿ ਬਿਨ ਲਾਦਿਨ ਮੰਗਰ ਲੁਕੋਇਆ ਮੰਤਰੀ ਦਾ, ਤੁਹਾਨੂੰ ਪਤਾ ਤੁਸੀਂ ਮੰਤਰੀ ਦੀ ਖਬਰ ਲੈਣ ਜਾਇਓ, ਉਹਦੀ ਫੋਟੋ ਫੋਟੋ ਲਿਆ, ਮੰਤਰੀ ਦਾ ਵੀ ਤੁਹਾਨੂੰ ਪਤਾ ਲੱਗੇ ਵੀ ਮੰਤਰੀ ਕੌਣ ਹੈ, ਕਿੱਦਾਂ
ਮੰਤਰੀ, ਹਾਂਜੀ,
ਉਹਦੀ ਕੀ ਪਰਸਨੈਲਿਟੀ ਆ। ਤੇ ਤੁਸੀਂ ਜਾ ਕੇ ਨਾ ਧਾਲੀਵਾਲ ਸਾਹਿਬ ਦੇ ਉਹ ਫੋਟੋ, ਉਹਨਾਂ ਨੂੰ ਕਹੋ ਫੋਟੋ ਫੋਟੋ ਭੇਜੋ, ਵੀਡੀਓ ਵੀਡੀਓ ਭੇਜੋ ਤੇ ਆਪਾਂ ਸਰੋਤਿਆਂ ਨਾਲ ਸ਼ੇਅਰ ਕਰੀਏ। ਮੁਕਾਬਲਾ ਤਾਂ ਹੋਵੇ ਨਾ ਜੇ, ਮਤਲਬ ਐਡੀ ਗੱਲ ਨੀ ਹੈਗੀ। ਗੱਲਾਂ ਹਲਕੀਆਂ ਫੁਲਕੀਆਂ ਆਪਾਂ ਕਰੀ ਦੀਆਂ, ਸੀਰੀਅਸ ਵੀ ਕਰੀ ਦੀਆਂ, ਔਰ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਪੋਡਕਾਸਟ ਵਾਲੇ ਸੱਜਣ ਮਿੱਤਰ ਜਿਹੜੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸੁਣਦੇ ਹੋ। ਤੇ ਬੜੀ ਹੁਣ ਛੇਤੀ ਅਪਡੇਟਸ ਆ ਰਹੀਆਂ ਨੇ, ਐਪਸ ਦੀਆਂ ਵੀ ਨਵੀਂ ਫੈਸਿਲਿਟੀਜ਼ ਵੀ ਆ ਰਹੀਆਂ ਨੇ, ਸੋ ਜੁੜੇ ਰਹੋ ਹਰਮਨ ਰੇਡੀਓ ਨਾਲ। ਅਤੇ ਅਸੀਂ ਲਈਏ ਇਜਾਜ਼ਤ, ਅਤੇ ਆਪਾਂ ਮਿਲਾਂਗੇ ਕੱਲ੍ਹ ਨੂੰ, ਕਿਉਂਕਿ ਅਮਰੀਕ ਸਿੰਘ ਫਲੋਰਾ ਭਾਅ ਜੀ ਆ ਰਹੇ ਨੇ ਸਾਡੇ ਨਾਲ, ਅਤੇ ਬੜੀਆਂ ਹਾਸੇ ਵਾਲੀਆਂ ਵੀ ਗੱਲਾਂ, ਡੀਪ ਸਾਰੇ ਮਸਲਿਆਂ ਦੇ ਹੱਲ ਕਰਾਂਗੇ। ਸੋ ਆਪਣਾ ਰੱਖਿਓ ਖਿਆਲ, ਅਤੇ ਮਿਲਦੇ ਹਾਂ ਜੀ ਕੱਲ੍ਹ ਸੁਬਾਹ। ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।